रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਲੋ ਜੀ, ਬੁੱਧਵਾਰ ਦੀ ਸਵੇਰ ਤੇ ਬੁੱਧਵਾਰ ਦੀ ਚੜ੍ਹਦੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਅੜੀਲੇਟ ਸਟੂਡੀਓ ਤੋਂ ਹਾਜ਼ਰ ਹਾਂ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਸਰਬਜੀਤ ਭਾਜੀ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ, ਸੋ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਸੋ ਉਮੀਦ ਤੇ ਅਰਦਾਸ ਕਰਦੇ ਹਾਂ ਜੀ ਸਭ ਰਾਜੀ ਖੁਸ਼ੀ ਹਾਸਤੇ ਵਾਸਤੇ ਚੜ੍ਹਦੀ ਕਲਾ ਵਿੱਚ ਹੋਵੋਗੇ। ਸੋ ਤਰੀਕ ਅੱਜ ਹੋ ਗਈ ਹੈ ਜੀ 26 ਤੇ ਮਹੀਨਾ ਦਸੰਬਰ ਦਾ ਸਾਲ 2018। ਸੋ 2018 ਦਾ ਇਸ ਸਾਲ ਦਾ ਆਖਰੀ ਬੁੱਧਵਾਰ ਹੈ ਨਾ। ਸੋ ਸਮਾਂ ਬਸ ਨਿਕਲੀ ਜਾ ਰਿਹਾ। ਸੋ ਨਵੇਂ ਸਾਲ ਦੇ ਵਿੱਚ ਕੋਈ 5 ਕੁ ਦਿਨ ਬਾਕੀ ਬਚੇ ਆ। ਸੋ ਸਾਰੇ ਤੁਸੀਂ ਇਸ ਸਾਲ ਨੂੰ ਸਮੇਟ ਰਹੇ ਹੋਣੇ ਆ, ਹੈ ਨਾ, ਮਾਇੰਡ ਅਪ ਕਰ ਰਹੇ ਆ ਇਹ ਵਾਲਾ ਸਾਲ। ਸੋ ਕਿਵੇਂ ਦਾ ਰਿਹਾ ਸਾਲ ਤੁਹਾਡਾ? ਇਹ ਸਾਰੇ ਅਸੀਂ ਲੇਖਾ ਜੋਖਾ ਜਿਹਾ ਕਰਦੇ ਹੁੰਦੇ ਆ ਨਾ ਅਖੀਰ ਦੇ ਵਿੱਚ ਆ ਕੇ, ਵੀ ਹਾਂ ਇਹਦੇ ਵਿੱਚ ਆ ਪਾਇਆ ਇਹ ਖੋਇਆ। ਸੋ ਉਮੀਦ ਕਰਦੀ ਹਾਂ ਜੀ ਸਾਰਿਆਂ ਦੇ ਲਈ ਇਹ ਸਾਲ ਬਹੁਤ ਵਧੀਆ ਰਿਹਾ ਹੋਣਾ ਹੈ ਤੇ ਆਉਣ ਵਾਲਾ ਸਾਲ ਵੀ ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਡੇ ਸਾਰਿਆਂ ਦੇ ਲਈ। ਸੋ ਸਮਾਂ ਜੀ, ਸਮਾਂ ਆਪਣੀ ਰਫਤਾਰ ਦੇ ਨਾਲ ਤੁਰੀ ਜਾ ਰਿਹਾ ਹੈ ਤੇ ਅਸੀਂ ਸਮੇਂ ਦੀ ਉਂਗਲੀ ਫੜ ਕੇ ਜ਼ਿੰਦਗੀ ਦੀਆਂ ਰਾਹਾਂ ਤੇ ਪੁਲਾਂਗਾ ਪੁੱਟ ਰਹੇ ਹਾਂ ਤੇ ਇਹਨਾਂ ਰਾਹਾਂ ਤੇ ਤੁਰਦਿਆਂ ਮੇਰੀ ਹਰ ਬੁੱਧਵਾਰ ਦੀ ਸਵੇਰ ਦੇ ਜਿਹੜੇ 2 ਘੰਟੇ ਹੁੰਦੇ ਆ ਉਹ ਹੁੰਦੇ ਆ ਤੁਹਾਡੇ ਸਾਰਿਆਂ ਦੇ ਨਾਮ। ਸੋ ਆਸਟ੍ਰੇਲੀਆ ਵਿੱਚ ਬੁੱਧਵਾਰ ਦੀ ਸਵੇਰ ਨੇ ਚਾਨਣ ਪਸਾਰ ਦਿੱਤਾ ਹੈ ਜੀ। ਸਮੇਂ ਵੱਲ ਨਜ਼ਰ ਮਾਰਾਂ ਤੇ ਇਸ ਵੇਲੇ ਐਡੀਲੇਡ ਦੇ ਵਿੱਚ 7:33 ਹੋ ਚੁੱਕੇ ਨੇ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਹੋ ਗਏ ਇਸ ਵੇਲੇ 8:03। ਸੋ ਗਰਮੀਆਂ ਦੀ ਸਵੇਰ ਹੈ ਜੀ ਆਸਟ੍ਰੇਲੀਆ ਦੇ ਵਿੱਚ। ਦਿਨ ਇਸ ਵਕਤ ਅਜਿਹਾ ਹੀ ਚੜ੍ਹ ਜਾਂਦਾ ਔਰ ਸਵੇਰੇ ਸਵੇਰੇ ਗਰਮੀ ਜਿਹੜੀ ਹੈ ਉਹ ਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ 2-3 ਦਿਨ ਤੋਂ ਪਿੱਛੇ ਐਡੀਲੇਡ ਦੇ ਵਿੱਚ ਕਾਫੀ ਗਰਮੀ ਪੈ ਰਹੀ ਹੈ। ਸੋ ਪੋਹ ਦਾ ਮਹੀਨਾ ਤੇ ਅਸੀਂ ਮਾਣ ਰਹੇ ਹਾਂ ਇੱਥੇ ਹਾੜ ਜੇਠ ਵਾਲੀਆਂ ਧੁੱਪਾਂ ਵਾਲੀ ਗਰਮੀ। ਸੋ ਪੰਜਾਬ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਜੀ ਇਸ ਵੇਲੇ ਔਰ ਸਰਦੀਆਂ ਦੀ ਰੁੱਤ ਜਿਹੜੀ ਆ ਉਹ ਵੀ ਆਪਣੇ ਜੋਬਨ ਤੇ ਹੈ। ਸੋ ਧੁੰਦਾਂ ਪੈਂਦੀਆਂ ਹੋਣੀਆਂ ਪੰਜਾਬ ਦੇ ਵਿੱਚ ਔਰ ਠੁਰ ਠੁਰ ਕਰਦੇ ਹੋਣੇ ਆ ਜੀ ਲੋਕ ਤੇ ਜੋ ਵੀ ਹੈ ਜਿਸ ਵੀ ਸਮੇਂ ਨੂੰ ਅਸੀਂ ਇੱਥੇ ਮਾਣਦੇ ਹੁੰਦੇ ਆਸਟ੍ਰੇਲੀਆ ਦੇ ਵਿੱਚ ਸਾਡੇ ਇੱਕ ਜਿਹੜਾ ਧਿਆਨ ਹੈ ਉਹ ਪੰਜਾਬ ਦੇ ਵਿੱਚ ਜ਼ਰੂਰ ਰਹਿੰਦਾ ਹੁੰਦਾ। ਅਸੀਂ ਹਰ ਗੱਲ ਤੇ ਕੰਪੇਅਰ ਕਰਦੇ ਰਹਿੰਦੇ ਹਾਂ ਉਸ ਇਸ ਜਗ੍ਹਾ ਨੂੰ ਪੰਜਾਬ ਦੇ ਨਾਲ ਔਰ ਜਦੋਂ ਪੰਜਾਬ ਹੁੰਦੇ ਸੀ ਤੇ ਉਹਨੂੰ ਕੰਪੇਅਰ ਕਰਦੇ ਰਹਿੰਦੇ ਹੁੰਦੇ ਸੀ ਬਾਹਰਲੀ ਕੰਟਰੀਜ਼ ਦੇ ਨਾਲ, ਹੈ ਨਾ। ਸੋ ਜੀ ਇਨਸਾਨੀ ਫਿਤਰਤ ਹੈ, ਚਲੋ ਛੱਡੋ। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੇਰਾ 2 ਘੰਟੇ ਦਾ ਸਾਥ ਰਹਿਣਾ ਔਰ ਇਸ 2 ਘੰਟੇ ਦੇ ਵਿੱਚ ਗੀਤ ਸੰਗੀਤ ਵੀ ਹੋਣਾ ਹੈ, ਕੁਝ ਸਰਬਜੀਤ ਭਾਜੀ ਦੀ ਪਸੰਦ ਦਾ, ਕੁਝ ਮੇਰੀ ਪਸੰਦ ਦਾ ਤੇ ਕੁਝ ਤੁਹਾਡੀ ਪਸੰਦ ਦਾ। ਔਰ ਉਸ ਤੋਂ ਇਲਾਵਾ ਜੇ ਤੁਸੀਂ ਕੋਈ ਗੀਤ ਜਾਂ ਗਜ਼ਲ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਸਾਨੂੰ ਜ਼ਰੂਰ ਲਿਖ ਭੇਜੋ। ਸੋ ਕਿਵੇਂ ਦਾ ਰਿਹਾ 2018 ਤੁਹਾਡੇ ਲਈ, ਹੈ ਨਾ? ਜੇ ਕੋਈ ਐਕਸਪੀਰੀਅੰਸ ਇਸ ਸਾਲ ਦਾ ਵੀ ਜੇ ਮਨ ਵਿੱਚ ਹੈਗਾ ਵੀ ਸਾਂਝ ਪਾਉਣੀ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਜ਼ਰੂਰ ਲਿਖ ਭੇਜੋ। ਔਰ ਨਵੇਂ ਸਾਲ ਦੇ ਵਿੱਚ ਕੀ ਰੈਜ਼ੋਲਿਊਸ਼ਨ ਹੈਗੇ ਆ, ਜਾਂ ਅਸੀਂ ਜੇ ਆਪਣੇ ਰੇਡੀਓ ਦੀ ਗੱਲ ਕਰੀਏ ਤੇ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਿੱਥੇ ਸਾਨੂੰ ਸੁਧਾਰ ਕਰਨੇ ਚਾਹੀਦੇ ਆ ਜਾਂ ਕਿੱਦਾਂ ਦੇ ਪ੍ਰੋਗਰਾਮ ਜਿਹੜੇ ਆ ਹੋਰ ਐਡ ਕਰਨੇ ਚਾਹੀਦੇ ਆ, ਉਹਦੇ ਲਈ ਵੀ ਸਲਾਹ ਮਸ਼ਵਰਾ ਕਰ ਸਕਦੇ ਹਾਂ ਜੀ। ਅਸੀਂ ਸਾਡਾ ਪਰਿਵਾਰ ਹੈ। ਸੋ ਪਰਿਵਾਰ ਦਾ ਇਹੀ ਮਤਲਬ ਹੁੰਦਾ ਜਦੋਂ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਉਹਦੇ ਚੰਗੇ ਮਾੜੇ ਬਾਰੇ ਦੱਸ ਸਕੀਏ, ਹੈ ਨਾ, ਔਰ ਇਨਕਰੇਜ ਵੀ ਕਰ ਸਕੀਏ। ਸੋ ਸਾਡਾ ਪਰਿਵਾਰ ਹੈ ਜੀ ਬਿਲਕੁਲ। ਔਰ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਜੀ ਯਾਦਾਂ ਦੀ। ਅਫਕੋਰਸ ਮੈਂ ਤੇ ਆਪਣੀ ਯਾਦਾਂ ਦੀ ਪਾਂਡੀ ਚੁੱਕ ਕੇ ਆਉਂਦੀ ਹਾਂ ਹਰ ਵਾਰੀ, ਹੈ ਨਾ। ਸੋ ਯਾਦਾਂ ਦਾ ਸੰਦੂਕ ਅੱਜ ਖੋਲਣਾ ਹੈ ਤੇ ਉਹਦੇ ਵਿੱਚੋਂ ਕੱਢਣੀ ਆ ਅਸੀਂ ਆਪਣੀ ਪਿੰਡ ਦੀ ਸਵੇਰ। ਪਿਛਲੀ ਵਾਰੀ ਅਸੀਂ ਥੋੜੀ ਜਿਹੀ ਗੱਲ ਸ਼ੁਰੂ ਕੀਤੀ ਸੀ ਪਰ ਜ਼ਿਆਦਾ ਗੱਲ ਜਿਹੜੀ ਉਹਦੇ ਤੇ ਨਹੀਂ ਕਰ ਪਾਏ ਸੀਗੇ। ਸੋ ਸਵੇਰ ਜਿਹੜੀ ਪਿੰਡ ਦੀ ਹੁੰਦੀ ਸੀ ਉਹ ਕਿੱਦਾਂ ਦੀ ਹੁੰਦੀ ਸੀ, ਉਹ ਤੁਹਾਨੂੰ ਸਾਰਿਆਂ ਨੂੰ ਯਾਦ ਕਰਾਉਣੀ ਹੈ ਤੇ ਤੁਹਾਡੇ ਸਾਰਿਆਂ ਦੇ ਨਾਲ ਇੱਕ ਵਾਰੀ ਮੈਂ ਫੇਰ ਤੋਂ ਮਾਣਨੀ ਹੈ ਆਪਣੇ ਪਿੰਡ ਦੀ ਸਵੇਰ। ਸੋ ਗੱਲਾਂ ਬਾਤਾਂ ਤੇ ਮੈਂ ਕਰਨੀ ਆ, ਪਰ ਹੁੰਗਾਰੇ ਤੁਸੀਂ ਜ਼ਰੂਰ ਭਰਨੇ ਆ ਜੀ, ਤਾਂ ਹੁੰਗਾਰੇ ਭਰਨ ਦੇ ਲਈ ਪਤਾ ਮੈਂ ਤੁਹਾਨੂੰ ਦੱਸ ਦਿੰਨੀ ਆ, request@harmanradio.com ਜਾਂ @harmanradio ਟੈਲੀਗ੍ਰਾਮ ਦੇ ਰਾਹੀਂ। ਸੋ ਤੁਸੀਂ ਆਪਣੇ ਮੈਸੇਜਸ, ਵੌਇਸ ਮੈਸੇਜਸ ਜਾਂ ਫੋਟੋ ਮੈਸੇਜਸ ਜਿਹੜੇ ਆ ਮੈਨੂੰ ਭੇਜ ਸਕਦੇ ਹੋ ਇਸ ਪਤੇ ਤੇ। ਸੋ ਗੀਤ ਸੁਣਦੇ ਆ ਜੀ ਇੱਕ ਪਹਿਲਾਂ, ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਸੋ ਇਹ ਜਿਹੜੇ ਦਿਨ ਆ ਨਾ ਬੜੇ ਅਜੀਬ ਜਿਹੇ ਦਿਨ ਹੁੰਦੇ ਆ, ਜਿੱਦਾਂ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਤੇ ਬਾਹਰ ਇੰਨੀ ਚਹਿਲ ਪਹਿਲ, ਰੋਸ਼ਨੀਆਂ ਦੀ ਜਗਮਗਾਹਟ, ਇੰਨੀਆਂ ਰੌਣਕਾਂ, ਕਿਉਂਕਿ ਇਹ ਲੋਕ ਆਪਣੀ ਕ੍ਰਿਸਮਿਸ ਕਹਿ ਲਓ, ਈਸਾਈ ਭਾਈਚਾਰਾ ਜਿਹੜਾ ਇੱਥੇ ਕ੍ਰਿਸਮਿਸ ਮਨਾਉਣ ਦੇ ਵਿੱਚ ਮਸਰੂਫ ਹੁੰਦਾ ਹੈ ਨਾ। ਸੋ ਉਹਨਾਂ ਦੇ ਨਾਲ ਅਸੀਂ ਵੀ ਹਿੱਸਾ ਬਣਦੇ ਉਹਨਾਂ ਦੀ ਖੁਸ਼ੀ ਦਾ, ਪਰ ਦਿਲ ਦੇ ਵਿੱਚ ਕਿਤੇ ਇਹ ਜਿਹੜਾ ਹਫਤਾ ਆ, ਇਹ ਜਿਹੜੇ ਦਿਨ ਆ, ਅੰਦਰੋਂ ਅੰਦਰੀ ਸਾਨੂੰ ਲੈ ਜਾਂਦੇ ਆ ਜੀ ਉਹਨਾਂ ਠੰਡੇ ਬੁਰਜਾਂ ਦੇ ਵੱਲ, ਚਮਕੌਰ ਦੀ ਗੜੀ ਦੇ ਵਿੱਚ ਜਿੱਥੇ ਸ਼ਹਾਦਤਾਂ ਦਿੱਤੀਆਂ ਸੀ ਸਾਡੇ ਸਾਹਿਬਜ਼ਾਦਿਆਂ ਨੇ। ਸੋ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਕਸਕ ਜਿਹੀ, ਜਿਹੜੀ ਇੱਕ ਚੀਸ ਜਿਹੀ ਆ, ਇਹਨਾਂ ਦਿਨਾਂ ਦੇ ਵਿੱਚ ਪੈਂਦੀ ਰਹਿੰਦੀ ਹੈ। ਸੋ ਬਾਹਰੋਂ ਅਸੀਂ ਬੇਸ਼ੱਕ ਇਹਨਾਂ ਰੋਸ਼ਨੀਆਂ ਦਾ ਹਿੱਸਾ ਵੀ ਬਣਦੇ ਹਾਂ, ਕ੍ਰਿਸਮਿਸ ਦਾ ਹਿੱਸਾ ਵੀ ਬਣਦੇ ਹਾਂ, ਪਰ ਅੰਦਰ ਕਿਤੇ ਅਸੀਂ ਉਸ ਯਾਦ ਦੇ ਨਾਲ ਵੀ ਜੁੜੇ ਰਹਿੰਦੇ ਹਾਂ। ਸੋ ਇਹੀ ਜ਼ਿੰਦਗੀ ਹੈ ਜੀ, ਹਰ ਹਾਲੇ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਅੰਦਰੋਂ ਕੁਛ ਹੋਰ ਹੁੰਦੇ ਹੋ ਔਰ ਬਾਹਰ ਕੋਈ ਹੋਰ ਮਖੌਟਾ ਲਾ ਕੇ ਤੁਹਾਨੂੰ ਤੁਰਨਾ ਪੈਂਦਾ। ਸੋ ਚਲੋ ਜੀ, ਬਾਕੀ ਗੱਲਾਂ ਬਾਅਦ ਵਿੱਚ, ਪਹਿਲਾਂ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਆਪਣੀਆਂ ਯਾਦਾਂ ਅੱਜ ਨੋਨ ਸਟਾਪ ਜੀ।
ਏਕ ਓਮਕਾਰ ਸਤਿਗੁਰ ਪ੍ਰਸਾਦ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ ਸੱਤ ਵਾਰੇ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਪਾਣਾ ਮਿੱਠਾ ਲੱਗ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਸਤਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਤਾਨੀਆਂ ਵੇ ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਗੁਰੂ ਜੀ ਕਹਿੰਦੇ ਪੰਡਤਾਂ ਨੂੰ, ਦੱਛਣਾ ਮੰਗਦੀ ਗੁਰੂ ਮੁਰੀਦੀ, ਕੋਈ ਹੈ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੌਤ ਖਰੀਦੀ, ਕਿਸੇ ਵੱਟ ਵਡੇਰੇ ਨੂੰ ਧਰਮ ਲਈ ਦੇਣੀ ਪਉ ਸ਼ਹੀਦੀ, ਬਾਲ ਗੁਰੂ ਗੋਬਿੰਦ ਬੋਲ ਪਏ, ਬਾਲ ਗੁਰੂ ਗੋਬਿੰਦ ਬੋਲ ਪਏ, ਤੁਸਾਂ ਤੋਂ ਵੱਡਾ ਕੌਣ ਵਡੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ, ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਪੀਸ ਚਾਹੀਦਾ ਏ ਮੇਰੀ ਤਲਵਾਰ ਬੜੀ ਏ ਪਿਆਸੀ ਪੰਜ ਪਿਆਰੇ ਸਾਜ ਲੈ ਪੰਜ ਪਿਆਰੇ ਸਾਜ ਲੈ ਪੰਜਾਬ ਵਿੱਚ ਕੀਤਾ ਆਪ ਬਥੇਰਾ ਸਰਬੰਸ ਦਾਨੀਆਂ ਵੇ ਦੇਣ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣ ਕੌਣ ਦੇਊਗਾ ਕੌਣ ਦੇਊਗਾ ਤੇਰਾ ਮਰ ਜਾਣਾ ਮਾਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ਸਰਬੰਸ ਤਾਨੀਆਂ ਵੇ ਦੇਣ ਕੌਣ ਦੇਊਗਾ ਤੇਰਾ ਸਰਬੰਸ ਤਾਨੀਆਂ ਵੇ ਦੇਣ ਕੌਣ ਦੇਊਗਾ ਤੇਰਾ ਸਰਬੰਸ ਤਾਨੀਆਂ ਵੇ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਬਿਲਕੁਲ ਜੀ ਉਹਨਾਂ ਦਾ ਦੇਣ ਅਸੀਂ ਕੋਈ ਵੀ ਨਹੀਂ ਦੇ ਸਕਦੇ ਪਰ ਯਾਦ ਜ਼ਰੂਰ ਕਰ ਸਕਦੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਔਰ ਜ਼ਿੰਦਗੀ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਜੀਆ ਔਰ ਉਸ ਨਾ ਲੀਹਾਂ ਤੇ ਉਹਨਾਂ ਪੂਰਨਿਆਂ ਤੇ ਜ਼ਰੂਰ ਚੱਲ ਸਕਦੇ ਹਾਂ ਸੋ ਦਲਜੀਤ ਢਿੱਲੋਂਵਾਲ ਜੀ ਹੁਣਾਂ ਨੇ ਮੈਸੇਜ ਕੀਤਾ ਜੀ ਬਹੁਤ ਪਿਆਰਾ ਔਰ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ ਨੂੰ ਉਹਨਾਂ ਨੇ ਕਵੀ ਅੱਲਾ ਖਾਨ ਜੋਗੀ ਦਾ ਜਾਂ ਕੁਝ ਲਾਈਨਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਲਿਖਿਆ ਜੀ ਚਾਹਨੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਘਾ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਦੂੰ ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਦੂੰ ਮਰਨੇ ਸੇ ਪਹਿਲੇ ਤੁਮਕੋ ਦੁਲਹਾ ਬਣਾ ਤੋ ਦੂੰ ਸੋ ਧੰਨ ਹੈ ਜੀ ਉਹਨਾਂ ਦੀਆਂ ਕੁਰਬਾਨੀਆਂ ਔਰ ਧੰਨ ਉਹਨਾਂ ਦੇ ਜਿਗਰੇ ਉਸ ਤੋਂ ਇਲਾਵਾ ਸਾਡੇ ਨਾਲ ਜੀਮੇਲ ਰਾਹੀਂ ਸੁਖਵਿੰਦਰ ਸਾਧ ਹੁਣਾਂ ਨੇ ਸ਼ੋਰਟ ਐਂਡ ਸਵੀਟ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸੌਣ ਸਾਧ ਸਤਿ ਸ੍ਰੀ ਅਕਾਲ ਔਰ ਉਮੀਦ ਕਰਦੇ ਹਾਂ ਬਹੁਤ ਪਿਆਰੀ ਜਿਹੀ ਸਵੇਰ ਚੜੀ ਹੋਣੀ ਹੈ ਸਿਡਨੀ ਦੇ ਵਿੱਚ ਵੀ ਔਰ ਆਨੰਦ ਲੈ ਰਹੇ ਹੋਣੇ ਆ ਤੁਸੀਂ ਇਸ ਸਵੇਰ ਦਾ ਉਸ ਤੋਂ ਬਾਅਦ ਦੂਸਰਾ ਮੈਸੇਜ ਆਇਆ ਜੀ ਸਾਨੂੰ ਈਮੇਲ ਦੇ ਜ਼ਰੀਏ ਘੁੰਮਣ ਅੰਕਲ ਦਾ ਬਸੀ ਪਠਾਣਾ ਪੰਜਾਬ ਤੋਂ ਲਓ ਜੀ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਹੁੰਦੀ ਹੈ ਨਾ ਅੰਕਲ ਉਹ ਸਾਨੂੰ ਪੰਜਾਬ ਦੀ ਜਿਹੜੀ ਹੈ ਖੁਸ਼ਬੂ ਉਹਦੇ ਰਾਹੀਂ ਆ ਜਾਂਦੀ ਹੈ ਸੋ ਤੁਹਾਡੀਆਂ ਚਿੱਠੀਆਂ ਜਿਹੜੀਆਂ ਆਉਂਦੀਆਂ ਪੰਜਾਬ ਤੋਂ ਉਹਨਾਂ ਦੇ ਵਿੱਚ ਬਿਲਕੁਲ ਜੀ ਸਾਨੂੰ ਪੰਜਾਬ ਝਲਕਦਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਵਿੱਚ ਨਵਾਂ ਜਿਹੜਾ ਸਾਲ ਆ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਸੋ ਬਿਲਕੁਲ ਜੀ ਮੈਨੂੰ ਲੱਗਦਾ ਹੁੰਦਾ ਉਹੀ ਦਿਨ ਹੁੰਦਾ ਹੈ ਉਹੀ ਮਹੀਨੇ ਹੁੰਦੇ ਆ ਹਨਾ ਹਰ ਉਹੀ ਸੂਰਜ ਉਦਾਂ ਹੀ ਚੜ੍ਹਦਾ ਇਹ ਸਾਡੇ ਅੰਦਰ ਹੀ ਹੁੰਦਾ ਜੀ ਜਦੋਂ ਮੈਨੂੰ ਲੱਗਦਾ ਕਿ ਸਾਨੂੰ ਹੋਸ਼ ਆਵੇ ਨਵੇਂ ਦਿਨ ਦੀ ਜਾਂ ਨਵੇਂ ਸਾਲ ਦੀ ਸ਼ੁਰੂਆਤ ਤੇ ਉਦਾਂ ਹੀ ਹੁੰਦੀ ਹੈ ਸੋ ਬਿਲਕੁਲ ਜੀ ਆਪਣੇ ਅੰਦਰ ਜ਼ਰੂਰ ਝਾਤ ਮਾਰਦੇ ਰਹੀਏ ਆਪਣੀਆਂ ਗਲਤੀਆਂ ਆਪਣੀਆਂ ਖਮੀਆਂ ਆਪਣੀਆਂ ਖਾਮੀਆਂ ਨੂੰ ਪਹਿਚਾਣੀਏ ਔਰ ਉਹਨਾਂ ਨੂੰ ਦੂਰ ਕਰਕੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ ਸੋ ਇਹ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਚੰਗੇ ਇਨਸਾਨ ਬਣੀਏ ਔਰ ਕੁਛ ਨਾ ਕੁਛ ਜ਼ਰੂਰ ਕੰਟਰੀਬਿਊਟ ਕਰ ਸਕੀਏ ਆਪਣੀ ਕਮਿਊਨਿਟੀ ਲਈ ਇਸ ਦੁਨੀਆਂ ਲਈ ਇਸ ਧਰਤੀ ਲਈ ਪਰਮਾਤਮਾ ਨੇ ਜਿਹੜੀ ਇੰਨੀ ਪਿਆਰੀ ਜਿਹੀ ਜ਼ਿੰਦਗੀ ਦਿੱਤੀ ਹੈ ਉਹਨੂੰ ਅਜਾਇਆ ਹੀ ਨਾ ਗਵਾਈਏ ਬਿਲਕੁਲ ਇੱਕ ਜਿਹੜੇ ਜ਼ਰੂਰੀ ਕੰਮ ਕਾਰ ਹੁੰਦੇ ਆ ਰੋਜ਼ ਦੀ ਦਿਨ ਚਰਿਆ ਹੁੰਦੀ ਆ ਉਹ ਚੱਲਣੀ ਹੀ ਹੁੰਦੀ ਆ ਹਨਾ ਬਿਲਕੁਲ ਪੈਸਾ ਧੇਲਾ ਕਮਾਉਣਾ ਵੀ ਜ਼ਰੂਰੀ ਆ ਬੱਚੇ ਪਾਲਣੇ ਹੁੰਦੇ ਆ ਆਪਣੀ ਫੈਮਿਲੀ ਦੀ ਟੇਕ ਕੇਅਰ ਕਰਨੀ ਹੁੰਦੀ ਆ ਪਰ ਉਸ ਤੋਂ ਇਲਾਵਾ ਕੁਛ ਨਾ ਕੁਛ ਸਾਨੂੰ ਜ਼ਰੂਰ ਕੰਟਰੀਬਿਊਟ ਕਰਨਾ ਚਾਹੀਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਵੀ ਫਿਜ਼ੀਕਲੀ ਹੋ ਗਿਆ ਫਾਈਨੈਂਸ਼ੀਅਲੀ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਜਿਹੜਾ ਇਸ ਸਮਾਜ ਨੂੰ ਇੱਕ ਚੰਗੇ ਸਮਾਜ ਸਿਰਜਣ ਦੀ ਕੋਸ਼ਿਸ਼ ਵੀ ਜਿਹੜੀ ਜ਼ਰੂਰ ਕਰਨੀ ਚਾਹੀਦੀ ਹੈ ਸੋ ਕਿਵੇਂ ਦਾ ਰਿਹਾ ਤੁਹਾਡਾ ਇਹ ਸਾਲ 2018 ਕਿਵੇਂ ਦਾ ਬਤੀਤ ਹੋਇਆ ਕੀ ਅਚੀਵਮੈਂਟਸ ਕੀਤੀਆਂ ਜੋ ਸਾਲ ਦੇ ਸ਼ੁਰੂਆਤ ਵਿੱਚ ਸੋਚੀਆਂ ਸੀ ਵੀ ਆਹਾ ਆਹ ਕਰਨਾ ਇਸ ਸਾਲ ਔਰ ਕੀ ਇਹੋ ਜਿਹੀਆਂ ਚੀਜ਼ਾਂ ਸੀ ਇਹੋ ਜਿਹੀਆਂ ਪਲੈਨਿੰਗ ਸੀਗੀਆਂ ਜਿਹੜੀਆਂ ਕੀਤੀਆਂ ਸੀ ਵੀ 2018 ਦੇ ਵਿੱਚ ਕਰਾਂਗੇ ਪਰ ਉਹ ਹੋ ਨਹੀਂ ਸਕੀਆਂ ਉਹ ਕਿਉਂ ਨਹੀਂ ਹੋਈਆਂ, ਉਹਦੇ ਰੀਜ਼ਨ ਜਿਹੜੇ ਆ ਉਹ ਵੀ ਜ਼ਰੂਰ ਲੱਭਣੇ ਚਾਹੀਦੇ ਆ ਸਾਨੂੰ, ਬਈ ਕਿੱਥੇ ਕਮੀ ਪੇਸ਼ੀ ਰਹਿ ਗਈ ਔਰ ਉਹਨਾਂ ਕਮੀਆਂ ਪੇਸ਼ੀਆਂ ਨੂੰ ਜ਼ਰੂਰ ਅਗਲੇ ਸਾਲ ਅਸੀਂ ਦੂਰ ਕਰ ਸਕੀਏ। ਸੋ ਸੈਲਫ ਐਨਾਲਾਈਸਿਸ ਜਿਹੜਾ ਹੁੰਦਾ ਉਹ ਜ਼ਰੂਰ ਕਰਿਆ ਕਰੀਏ, ਆਪਣਾ ਵਿਸ਼ਲੇਸ਼ਣ ਜਿਹੜਾ ਆਪਣੇ ਅੰਦਰ ਝਾਤ ਜ਼ਰੂਰ ਮਾਰਦੇ ਰਿਹਾ ਕਰੀਏ। ਸੋ ਬਾਕੀ ਬਿਲਕੁਲ ਜੀ ਬਰਾੜ ਸਾਹਿਬ ਜੀ ਜਿਹੜੇ ਆ ਉਹ ਪੰਜਾਬ ਗਏ ਹੋਣੇ ਆ, ਮਸਰੂਫ ਹੋਣੇ ਆ ਉੱਥੇ ਆਪਣੇ ਕੰਮਾਂ ਕਾਰਾਂ ਦੇ ਵਿੱਚ, ਪਰ ਅਸੀਂ ਹਰ ਹਫਤੇ ਮੈਂ ਆਪਣੇ ਬੁੱਧਵਾਰ ਦੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਜ਼ਰੂਰ ਮਿਸ ਕਰਦੀ ਹਾਂ ਔਰ ਮੈਨੂੰ ਪਤਾ ਕਿ ਤੁਸੀਂ ਸਾਰੇ ਵੀ ਉਹਨਾਂ ਦੀ ਜਿਹੜੀ ਆ ਕਮੀ ਨੂੰ ਜ਼ਰੂਰ ਮਹਿਸੂਸ ਕਰਦੇ ਹੋਵੋਗੇ। ਸੋ ਵੱਲ ਬਿਲਕੁਲ ਜੀ ਇਹੀ ਹਿਸਾਬ ਆ ਵੀ ਸਾਡੇ ਘਰੋਂ ਇੱਕ ਬੰਦਾ ਗਿਆ ਹੋਇਆ ਕਿਤੇ ਵਾਂਡੇ ਹਨਾ, ਪਰ ਕੋਈ ਗੱਲ ਨੀ ਜੀ ਮੁੜੇ ਆਉਣਾ ਜਲਦੀ। ਸੋ ਹਰਮਨ ਰੇਡੀਓ ਸਾਡਾ ਪਰਿਵਾਰ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਅਸੀਂ ਆਪਣੀਆਂ ਯਾਦਾਂ ਦੀ, ਜਿਹੜੀਆਂ ਉਸ ਸਵੇਰ ਨਾਲ ਜੁੜੀਆਂ ਹੋਈਆਂ। ਬਚਪਨ ਦੇ ਵਿੱਚ ਜਦੋਂ ਅੱਖ ਖੁੱਲਦੀ ਹੁੰਦੀ ਸੀ ਤਾਂ ਕਿਹੋ ਜਿਹਾ ਨਜ਼ਾਰਾ ਹੁੰਦਾ ਸੀ ਆਲੇ ਦੁਆਲੇ ਦਾ, ਉਹ ਘਰ ਦਾ ਮਾਹੌਲ, ਉਸ ਘਰ ਤੋਂ ਪਰੇ ਉੱਠੀਏ ਉਹਨਾਂ ਖੇਤਾਂ ਦਾ ਮਾਹੌਲ, ਉਹਨਾਂ ਖੇਤਾਂ ਤੋਂ ਇਲਾਵਾ ਉਸ ਪਿੰਡ ਦਾ ਮਾਹੌਲ, ਉਸ ਪਿੰਡ ਦੀ ਚਹਿਲ ਪਹਿਲ, ਕੀ ਕੁਛ ਹੁੰਦਾ ਹੁੰਦਾ ਸੀ ਸਵੇਰੇ ਸਵੇਰੇ ਜਦੋਂ ਅੱਖ ਖੁੱਲਦੀ ਹੁੰਦੀ ਸੀ। ਤੇ ਯਾਦ ਕਰੋ, ਜ਼ਰੂਰ ਯਾਦ ਆਏਗਾ, ਕਿਉਂਕਿ ਇਹ ਜਿਹੜੀਆਂ ਯਾਦਾਂ ਹੁੰਦੀਆਂ ਸਾਡੇ ਅੰਦਰ ਤਾਂ ਪਈਆਂ ਹੁੰਦੀਆਂ, ਪਰ ਉਹਨਾਂ ਦੇ ਉੱਤੇ ਬਸ ਧੂੜ ਜਿਹੀ ਚੜੀ ਹੁੰਦੀ ਹੈ, ਹੈਨਾ। ਔਰ ਜਦੋਂ ਅਸੀਂ ਉਹ ਧੂੜ ਨੂੰ ਥੋੜਾ ਜਿਹਾ ਝਾੜਦੇ ਆ ਤੇ ਪਿੱਛੋਂ ਫਿਰ ਨਿਖਰੀਆਂ ਜਿਹੀਆਂ ਨਿਕਲ ਆਉਂਦੀਆਂ ਆ ਉਹ ਯਾਦਾਂ ਜੋ ਸਾਡੇ ਸੀਨੇ ਦੇ ਅੰਦਰ ਦਫ਼ਨ ਹੁੰਦੀਆਂ ਪਈਆਂ ਜੀ। ਸੋ ਬੜੀ ਹੀ ਪਿਆਰੀ ਜਿਹੀ ਸਵੇਰ ਹੁੰਦੀ ਸੀ ਉਹ, ਔਰ ਅੱਜ ਦੀ ਸਵੇਰ ਦੇ ਨਾਲ ਕੰਪੇਅਰ ਕਰੀਏ ਉਹੀ ਸੂਰਜ ਚੜ੍ਹਦਾ ਆ ਜੀ, ਉਹੀ ਹਵਾ ਆ, ਹਨਾ। ਪਰ ਇੱਕ ਜਦੋਂ ਬਚਪਨ ਦੇ ਨਾਲ ਇਸ ਚੀਜ਼ ਨੂੰ ਕੰਪੇਅਰ ਕਰੀਏ ਤਾਂ ਏਦਾਂ ਲੱਗਦਾ ਵੀ ਬਹੁਤ ਕੁਝ ਬਦਲ ਗਿਆ, ਜਿਹੜਾ ਅੱਜ ਦੀ ਸਵੇਰ ਔਰ ਉਸ ਸਵੇਰ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਫਰਕ ਆ ਗਿਆ, ਬਹੁਤ ਜ਼ਿਆਦਾ ਫਰਕ ਆ ਗਿਆ ਆ। ਉਹ ਵੀ ਅੱਖ ਖੁੱਲਦੀ ਨੂੰ, ਜਦੋਂ ਖੁੱਲਦੀ ਸੀ ਅੱਖ ਕੰਨੀ ਬਾਣੀ ਪੈਂਦੀ ਸੀ, ਹਨਾ, ਪੋਹ ਫੁੱਟਦੀ ਨੂੰ ਚਾਟੀ ਚ ਮਧਾਣੀ ਪੈਂਦੀ ਸੀ। ਸੋ ਨਾ ਚਾਟੀਆਂ ਦਿਸਦੀਆਂ ਨਾ ਉਹ ਮਧਾਣੀ ਦਿਸਦੀ ਹੈ, ਤੇ ਗੁਰਦੁਆਰੇ ਬਹੁਤ ਦੂਰ ਦੂਰ ਹੋ ਗਏ ਇੱਥੇ ਜੀ। ਜਦੋਂ ਅੱਖ ਖੁੱਲਦੀ ਆ ਤੇ ਹੁਣ ਗੁਰਬਾਣੀ ਵੀ ਕੰਨਾਂ ਦੇ ਵਿੱਚ ਨਹੀਂ ਪੈਂਦੀ। ਬਾਕੀ ਇਹ ਸੀ ਵੀ ਉਦੋਂ ਬਚਪਨ ਸੀ ਜੀ, ਤੇ ਜਦੋਂ ਉੱਠਣ ਦੀ ਕੋਈ ਜਲਦੀ ਵੀ ਨਹੀਂ ਹੁੰਦੀ ਸੀਗੀ, ਜੇ ਉੱਠ ਵੀ ਪਈਦਾ ਸੀਗਾ ਤੇ ਅੱਗੇ ਸਾਨੂੰ ਖੜੀਆਂ ਜ਼ਿੰਮੇਦਾਰੀਆਂ ਨਹੀਂ ਦਿਸਦੀਆਂ ਹੁੰਦੀਆਂ ਸੀਗੀਆਂ, ਕੋਈ ਏਡੇ ਵੱਡੇ ਪਲਾਨਸ ਨਹੀਂ ਹੁੰਦੇ ਸੀ, ਬਸ ਇਹੀ ਹੁੰਦਾ ਸੀਗਾ ਭਈ ਸਕੂਲ ਜਾਣਾ ਆ, ਸਕੂਲੋਂ ਆਉਣਾ ਆ, ਆਪਣੀਆਂ ਖੇਡਾਂ ਖੇਡਣੀਆਂ ਆ, ਕੰਮ ਕਰਨਾ ਆ ਬਸ। ਔਰ ਹੁਣ ਜਦੋਂ ਅੱਖ ਖੁੱਲਦੀ ਆ ਤੇ ਪੂਰੇ ਦਿਨ ਦੀ ਜਿਹੜੀ ਇੱਕ ਲਿਸਟ ਬਣੀ ਹੁੰਦੀ ਆ ਉਹ ਮਨ ਤੁਹਾਨੂੰ ਪਹਿਲਾਂ ਹੀ ਰਿਵਾਇੰਡ ਕਰਵਾ ਦਿੰਦਾ, ਹਨਾ। ਜਿੱਦਾਂ ਹੀ ਅੱਖ ਖੁੱਲਦੀ ਆ ਤੇ ਬਸ ਟਨ 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 ਦਿਮਾਗ 'ਚ ਚੱਲਣ ਲੱਗ ਜਾਂਦੀ ਆ ਵੀ ਆਹ ਕਰਨਾ, ਆਹ ਕਰਨਾ, ਆਹ ਕਰਨਾ, ਆਹ ਕਰਨਾ। ਸੋ ਇੱਕ ਬੇਫਿਕਰੀਆਂ ਬੇਪਰਵਾਹੀਆਂ ਜੋ ਆਪਣੇ ਬਚਪਨ ਵਿੱਚ ਸੀ ਉਹ ਹੁਣ ਨਹੀਂ ਰਹੀਆਂ, ਪਰ ਬੇਪਰਵਾਹੀਆਂ ਥੋੜੀਆਂ ਰੱਖ ਵੀ ਲੈਣੀਆਂ ਚਾਹੀਦੀਆਂ, ਹਨਾ। ਅਸੀਂ ਜ਼ਿਆਦਾ ਹੀ ਮੈਚਿਓਰ ਹੋ ਜਾਂਦੇ ਹਾਂ, ਆਪਣੇ ਅੰਦਰ ਦਾ ਜਿਹੜਾ ਬੱਚਾ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਰੂਰ ਜੀਂਦਾ ਰੱਖਣਾ ਚਾਹੀਦਾ ਸਾਨੂੰ। ਹਰਜਿੰਦਰ ਅੰਕਲ ਨੇ ਮੈਸੇਜ ਭੇਜਿਆ ਜੀ ਸਾਨੂੰ, ਕਹਿੰਦੇ ਸ਼੍ਰੀ ਫਤਿਹਗੜ੍ਹ ਸ਼ੁਰੂ ਸਭਾ ਹੈ, ਗਾਣਾ ਬਹੁਤ ਵਧੀਆ ਹੈ ਜੀ। ਬਿਲਕੁਲ ਜੀ, ਬਹੁਤ ਵਧੀਆ ਗਾਣਾ ਚਲਾਇਆ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਜਿਹੜਾ ਗਾਣਾ ਸੁਣਿਆ ਸੀ। ਸੋ ਅੱਗੇ ਚੱਲਦੇ ਆ ਜੀ, ਪਰ ਪ੍ਰੋਗਰਾਮ ਦੇ ਦੌਰਾਨ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ .com ਰਾਹੀਂ ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਦੇ ਰਾਹੀਂ। ਔਰ ਜੇ ਤੁਹਾਡੇ ਤੋਂ ਤੁਹਾਡੇ ਕੋਈ ਪਿੰਡ ਦੀ ਫੋਟੋ ਵੀ ਪਈ ਹੋਈ ਹੈ ਤਾਂ ਉਹ ਵੀ ਤੁਸੀਂ ਮੇਰੇ ਨਾਲ ਜ਼ਰੂਰ ਸਾਂਝੀ ਕਰ ਸਕਦੇ ਹੋ। ਇਸ ਤੋਂ ਇਲਾਵਾ ਫੋਨ ਕਰ ਸਕਦੇ ਹੋ ਜੀ ਮੈਨੂੰ ਤੁਸੀਂ 02-85-98-11 ਤੇ। ਸੋ 02-85-98-11 ਸਾਡਾ ਸਟੂਡੀਓ ਦਾ ਨੰਬਰ ਹੈ ਜੀ। ਸੋ ਇਸ ਰਾਹੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੇ ਆਪਣੀਆਂ ਯਾਦਾਂ ਜਿਹੜੀਆਂ ਮੇਰੇ ਨਾਲ ਜ਼ਰੂਰ ਸਾਂਝੀਆਂ ਕਰ ਸਕਦੇ ਹੋ। ਸੋ ਪਿੰਡ ਦੀ ਸਵੇਰ ਦੀ ਗੱਲ ਕਰ ਰਹੇ ਸੀ, ਹਨਾ। ਜਦੋਂ ਅੱਖ ਖੁੱਲਦੀ ਹੁੰਦੀ ਸੀਗੀ ਤੇ ਜਾਂ ਤਾਂ ਦੂਰ ਕਿਤੇ ਗੁਰਦੁਆਰੇ ਦੇ ਵਿੱਚ ਪਾਠ ਚੱਲਦਾ ਹੁੰਦਾ ਸੀ ਜਿਸ ਵਕਤ ਉੱਠ ਜਾਈਦਾ ਸੀਗਾ, ਤੇ ਜੇ ਥੋੜੇ ਲੇਟ ਹੋ ਜਾਈਦਾ ਹੁੰਦਾ ਸੀਗਾ ਤੇ ਫਿਰ ਘਰਦਿਆਂ ਦੀਆਂ ਗਾਲਾਂ ਨਾਲ ਵੀ ਖੁੱਲਦੀਆਂ ਹੁੰਦੀਆਂ ਸੀ। ਜ਼ਰੂਰੀ ਨੀ ਕਿ ਬਾਣੀ ਪੈਂਦੀ ਹੁੰਦੀ ਸੀ ਕੰਨਾਂ ਦੇ ਵਿੱਚ, ਫੇਰ ਜਦੋਂ 4 ਵਾਰੀ ਪਿਆਰ ਨਾਲ ਘਰਦਿਆਂ ਨੇ ਉਠਾ ਦੇਣਾ ਤੇ ਜੇ ਨਹੀਂ ਸੁੱਤਣਾ ਘੇਸਲੇ ਮਾਰ ਕੇ ਸੁੱਤੇ ਰਹਿਣਾ ਤੇ ਫੇਰ ਬਸ ਸਵੇਰੇ ਸਵੇਰੇ ਗਾਲਾਂ ਵੀ ਪੈਂਦੀਆਂ ਹੁੰਦੀਆਂ ਸੀਗੀਆਂ ਵੀ ਉੱਠ ਜਾਓ ਹੁਣ ਏਡਾ ਦਿਨ ਚੜਿਆ ਆ ਸੁੱਤੇ ਪਏ ਆ ਬਲਾ ਬਲਾ ਬਲਾ, ਹਨਾ। ਫਿਰ ਅੱਖਾਂ ਜਿਹਾ ਮਲਦਿਆਂ ਨੇ ਉੱਠ ਪੈਣਾ। ਔਰ ਸਹੀ ਗੱਲ ਆ, ਫਿਰ ਉਹ ਮੰਜੇ ਦੇ ਵਿੱਚ ਜਿਹੜੀ ਦਰੀਆਂ ਚਾਦਰਾਂ ਹੁੰਦੀਆਂ ਸੀਗੀਆਂ ਜਾਂ ਉੱਪਰ ਲਈ ਹੁੰਦੀ ਸੀ ਉਹ ਚਿੱਟੀ ਚਾਦਰ, ਹਨਾ, ਜਾਂ ਡੱਬੀਆਂ ਵਾਲੀ ਖੇਸੀ ਹੁੰਦੀ ਸੀ ਉਹ ਤੈਅ ਮਾਰ ਕੇ ਮੰਜੇ ਦੇ ਪਵਾਂਦੀ ਰੱਖ ਦੇਈਦੀ ਸੀਗੀ, ਹਨਾ। ਤੇ ਵੱਖਰੀਆਂ ਵੱਖਰੀਆਂ ਸਵੇਰਾਂ ਹੁੰਦੀਆਂ ਸੀ, ਗਰਮੀ ਨੂੰ ਕੁੱਝ ਹੋਰ ਨਜ਼ਾਰਾ ਹੁੰਦਾ ਸੀ, ਸਰਦੀਆਂ ਦੀ ਸਵੇਰ ਕੁੱਝ ਹੋਰ ਤਰ੍ਹਾਂ ਦੀ ਹੁੰਦੀ ਸੀਗੀ। ਸਰਦੀਆਂ ਨੂੰ ਤਾਂ ਕਿੱਥੇ ਰਜਾਈ ਛੱਡਣ ਨੂੰ ਦਿਲ ਕਰਦਾ ਹੁੰਦਾ ਸੀ। ਤਾਂ ਪਿਛਲੀ ਹਫਤੇ ਕੁਲਦੀਪ ਨੇ ਬੜੀ ਪਿਆਰੀ ਗੱਲ ਯਾਦ ਕਰਵਾਈ ਸੀਗੀ ਬਈ ਬਿਲਕੁਲ ਜਦੋਂ ਘਰ ਦੇ ਗੁਰਦੁਆਰਿਆਂ ਤੋਂ ਆਉਂਦੇ ਹੁੰਦੇ ਸੀਗੇ ਤੇ ਆ ਕੇ ਉਹਨਾਂ ਨੇ ਸਾਨੂੰ ਸੁੱਤਿਆਂ ਨੂੰ ਪ੍ਰਸ਼ਾਦ ਦੇ ਦੇਣਾ, ਔਰ ਉਹ ਪ੍ਰਸ਼ਾਦ ਖਾ ਕੇ ਏਦਾਂ ਹੀ ਸੁੱਤੇ ਰਹੀਦਾ ਸੀਗਾ ਤੇ ਜਦੋਂ ਉੱਠੀਦਾ ਹੁੰਦਾ ਸੀ ਉਹ ਪ੍ਰਸ਼ਾਦ ਦਾ ਜ਼ਾਇਕਾ ਜਿਹੜਾ ਹੁੰਦਾ ਸੀਗਾ ਮੂੰਹ ਚ ਰਹਿੰਦਾ ਹੁੰਦਾ ਸੀ, ਹੈਨਾ। ਔਰ ਬਸ ਕੀ ਕਹਾਂ। ਅੱਛਾ, ਗਰਮੀਆਂ ਦੇ ਵਿੱਚ ਜਦੋਂ ਸੂਰਜ ਚੜ੍ਹਦਾ ਹੁੰਦਾ ਸੀ ਉਹ ਮੈਂ ਜ਼ਰੂਰ ਦੇਖਦੀ ਸੀ, ਸਰਦੀਆਂ ਦੇ ਵਿੱਚ ਤਾਂ ਘੇਸਣ ਮਾਰ ਲਈਦੀ ਹੁੰਦੀ ਸੀਗੀ, ਹੈਨਾ। ਪਰ ਗਰਮੀਆਂ ਦੇ ਵਿੱਚ ਕੋਸ਼ਿਸ਼ ਹੁੰਦੀ ਸੀ ਵੀ ਜਦੋਂ ਸੂਰਜ ਚੜ੍ਹਦਾ ਉਹ ਜ਼ਰੂਰ ਦੇਖਾਂ, ਅਜੇ ਵੀ ਮੇਰਾ ਸੂਰਜ ਤੇ ਚੰਦ ਨਾਲ ਨਾ ਬੜਾ ਮੋਹ ਆ। ਜਦੋਂ ਚੜ੍ਹਦੇ ਜਾਂ ਸੂਰਜ ਚੜ੍ਹਦਾ ਜਾਂ ਡੁੱਬਦਾ ਦੇਖ ਕੇ ਇੱਕ ਵੱਖਰੀ ਜਿਹੀ ਰਵਾਨਗੀ ਆ ਜਾਂਦੀ ਆ, ਹੈਨਾ। ਔਰ ਅੱਜ ਕੱਲ 2-3 ਦਿਨ ਤੋਂ ਪਿੱਛੇ ਹੁਣ ਫੁੱਲ ਮੂਨ ਵੀ ਸੀਗਾ ਤੇ ਬੜਾ ਵਧੀਆ ਲੱਗਦਾ ਰਾਤ ਨੂੰ ਚੰਦ ਦੇਖਣਾ ਵੀ। ਸੋ ਜ਼ਰੂਰ ਦੇਖਿਆ ਕਰੋ। ਕਈ ਵਾਰੀ ਸਾਨੂੰ ਇਹ ਚੀਜ਼ਾਂ ਐਂ ਲੱਗਦੀਆਂ ਵੀ ਆਹ ਕੀ ਚੀਜ਼ ਆ, ਇਹਨੂੰ ਅਸੀਂ ਸਿਲੀ ਜਿਹਾ ਕਰ ਲੈਂਦੇ ਵੀ ਇਹ 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 ਜ਼ਿੰਦਗੀ ਜਿਉਣ ਦਾ ਕੀ ਢੰਗ ਆ ਵੀ, ਹੈਨਾ, ਚੰਦ ਦੇਖਦੇ ਰਹੋ, ਤਾਰੇ ਦੇਖਦੇ ਰਹੋ। ਪਰ ਇਹ ਚੀਜ਼ਾਂ ਤੁਹਾਨੂੰ ਨੇਚਰ ਦੇ ਨਾਲ ਜੋੜਦੀਆਂ ਔਰ ਤੁਹਾਨੂੰ ਤੁਹਾਡੇ ਬਚਪਨ ਨਾਲ ਜੋੜਦੀਆਂ। ਯਾਦ ਆ ਕਈ ਦੇਰ ਤੱਕ ਬੈਠੇ ਚੰਦ ਤਾਰੇ ਦੇਖਦੇ ਰਹੀਦਾ ਹੁੰਦਾ ਸੀ ਛੱਤ ਦੇ ਉੱਤੇ, ਔਰ ਸਵੇਰੇ ਜਦੋਂ ਉਹ ਖੇਤਾਂ ਦੇ ਪਿੱਛੋਂ ਚੜ੍ਹਦਾ ਸੂਰਜ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆ, ਉਹ ਵੀ ਯਾਦ ਕਰੋ। ਔਰ ਉਸ ਯਾਦ ਨੇ ਤੁਹਾਡੀ ਵਾਲੀ ਸਵੇਰ ਹੋਰ ਸੋਹਣੀ ਕਰ ਦੇਣੀ ਆ ਜੀ। ਸੋ ਬਿਲਕੁਲ ਆਪਣੀਆਂ ਯਾਦਾਂ ਤੁਸੀਂ ਵੀ ਮੈਨੂੰ ਭੇਜੋ ਜਲਦੀ ਜਲਦੀ, ਔਰ ਕਿਉਂਕਿ ਪਿੰਡ ਦੀ ਸਵੇਰ ਦੀਆਂ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ ਸੀ ਜੀ। ਤੇ ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ ਸਾਡੇ ਨਾਲ। ਸੋ ਮੰਮੀ ਹੈ ਮੇਰੇ ਜੀ, ਇਹਨਾਂ ਨੇ ਪਿੰਡ ਦੀ ਸਵੇਰ ਦੀ ਯਾਦ ਦਵਾਈ ਹੈ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਸਾਰਿਆਂ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ, ਤੇ ਕਹਿੰਦੇ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਪ੍ਰੋਗਰਾਮ ਦੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜਿਵੇਂ ਕਿ ਜੋ ਸਵੇਰਾਂ ਅਸੀਂ ਦੇਖੀਆਂ ਹੋਈਆਂ ਉਹੀ ਜਿਹੜੇ ਸਾਡੇ ਪੇਰੈਂਟਸ ਆ ਜਾਂ ਬਜ਼ੁਰਗ ਆ ਜਾਂ ਸਾਡੇ ਤੋਂ ਵੱਡੇ ਆ ਜਿਹੜੇ, ਉਹਨਾਂ ਦੇ ਪਿੰਡ ਦਾ ਸਵੇਰ ਦਾ ਨਜ਼ਾਰਾ ਸ਼ਾਇਦ ਕੁਛ ਹੋਰ ਤਰ੍ਹਾਂ ਦਾ ਹੁੰਦਾ ਹੋਵੇਗਾ। ਸੋ ਕੋਸ਼ਿਸ਼ ਕਰਾਂਗੀ ਕਿ ਅੱਜ ਮੰਮੀ ਨੂੰ ਵੀ ਮੈਂ ਪ੍ਰੋਗਰਾਮ ਦੇ ਵਿੱਚ ਲਵਾਂ ਤੇ ਉਹਨਾਂ ਤੋਂ ਪੁੱਛਾਂ ਕਿ ਉਹਨਾਂ ਦੇ ਬਚਪਨ ਦੀ ਸਵੇਰ ਕਿੱਦਾਂ ਦੀ ਹੁੰਦੀ ਸੀਗੀ। ਸੋ ਇਸ ਤੋਂ ਇਲਾਵਾ ਧਨੀ ਹੁਣੀ ਵੀ ਸਾਨੂੰ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਜੁਆਇਨ ਕਰਨਗੇ, ਸੋ ਉਹਨਾਂ ਦੇ ਨਾਲ ਵੀ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਉਣੀਆਂ। ਸੋ ਇਸ ਤੋਂ ਇਲਾਵਾ ਗੀਤ ਸੰਗੀਤ ਵੀ ਜ਼ਰੂਰੀ ਹੁੰਦਾ ਜੀ, ਮੈਨੂੰ ਲੱਗਦਾ ਇੱਕ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਅੱਗੇ ਤੁਰਦੇ ਆ ਯਾਦਾਂ ਦੀ ਪਗਡੰਡੀ ਤੇ ਜੀ। ਸੋ ਮਿਲਦੀ ਹੈ ਤੁਹਾਨੂੰ ਨੈਕਸਟ ਵੀਕ। ਜੀ ਕਵਰ ਗਰੇਵਾਲ ਹੁਣਾਂ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਸੁਣਿਆ ਸੀ। ਉਮੀਦ ਹੈ ਜੀ ਸਾਰਿਆਂ ਨੇ ਪਸੰਦ ਕੀਤਾ ਹੋਣਾ ਤੁਸੀਂ। ਸੋ ਹੋਰ ਸੁਣਾਓ ਕਿੱਦਾਂ ਦੀ ਚੱਲ ਰਹੀ ਹੈ ਤੁਹਾਡੀ ਅੱਜ ਦੀ ਸਵੇਰ, ਹਨਾ। ਸੋ ਛੁੱਟੀਆਂ ਦੇ ਦਿਨ ਚੱਲ ਰਹੇ ਆ ਆਸਟ੍ਰੇਲੀਆ ਦੇ ਵਿੱਚ, ਬੱਚਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਆ। ਉਸ ਤੋਂ ਇਲਾਵਾ ਕ੍ਰਿਸਮਿਸ ਦੀ ਜਿਹੜੀ ਬ੍ਰੇਕ ਹੈ ਉਹ ਵੀ ਅੱਜ ਕੱਲ ਚੱਲ ਰਹੀ ਹੈ। ਸੋ ਕੱਲ ਵੀ ਛੁੱਟੀ ਸੀ, ਅੱਜ ਬੋਕਸਿੰਗ ਡੇ, ਅੱਜ ਵੀ ਛੁੱਟੀ ਹੈ। ਸੋ ਕੀ ਪਲਾਨਸ ਨੇ? ਕਈਆਂ ਨੇ ਤਾਂ ਤੁਹਾਡੇ ਵਿੱਚੋਂ ਅੱਜ ਸ਼ੋਪਿੰਗ ਕਰਨ ਵੀ ਜਾਣਾ। ਸੋ ਬੋਕਸਿੰਗ ਡੇ ਤੇ ਕਾਫੀ ਸੇਲਸ ਵਗੈਰਾ ਵੀ ਲੱਗਦੀਆਂ ਹੁੰਦੀਆਂ, ਸੋ ਉਹਦਾ ਵੀ ਲਾਹਾ ਜ਼ਰੂਰ ਲੈਣਾ ਚਾਹੀਦਾ। ਤੇ ਬਾਕੀ ਜੀ ਇਸ ਤੋਂ ਇਲਾਵਾ ਇਸ ਵੇਲੇ 7:57 ਹੋ ਗਏ ਨੇ ਐਡੀਲੇਡ ਦੀਆਂ ਘੜੀਆਂ ਤੇ, ਔਰ ਮੈਂ ਸੁਖਪ੍ਰੀਤ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕਰ ਰਹੀ ਹਾਂ ਆਪਣੀਆਂ ਯਾਦਾਂ ਆਪਣੇ ਪਿੰਡ ਦੇ ਸਵੇਰ ਦੀਆਂ, ਹੈਨਾ। ਸੋ ਗੱਲ ਕਰ ਰਹੇ ਸੀ ਜੀ ਜਦੋਂ ਸੂਰਜ ਚੜ੍ਹਦਾ ਹੁੰਦਾ ਸੀਗਾ, ਔਰ ਚੜ੍ਹਦਾ ਸੂਰਜ ਜ਼ਰੂਰ ਦੇਖੀਦਾ ਵੀ ਹੁੰਦਾ ਸੀਗਾ ਉਹ ਖੇਤਾਂ ਦੇ ਪਿੱਛੋਂ, ਹੈਨਾ। ਸੂਰਜ ਦੀਆਂ ਸੁਨਹਿਰੀ ਕਿਰਨਾਂ ਜਦੋਂ ਚੜ੍ਹਦੀਆਂ ਹੁੰਦੀਆਂ ਸੀ ਤੇ ਉਹ ਖੇਤਾਂ ਦੇ ਨਾਲ ਇੱਕ ਮਿਕ ਹੋ ਕੇ ਇੱਕ ਵੱਖਰਾ ਜਿਹਾ ਨਜ਼ਾਰਾ ਬਣਾ ਦਿੰਦੀਆਂ ਸੀ। ਤੇ ਮੈਨੂੰ ਯਕੀਨ ਹੈ ਜੀ ਮੇਰੇ ਵਾਂਗ ਤੁਹਾਡੇ ਚੋਂ ਬਹੁਤੇ ਉਸ ਨਜ਼ਾਰੇ ਦੇ ਗਵਾਹ ਹੋਣੇ ਆ। ਸੋ ਸਾਡੇ ਪਿੰਡ ਚ ਖੇਤਾਂ ਨੂੰ ਜਾਂਦੀ ਉਹ ਨਿੱਕੀ ਸੜਕ ਜਿਹਦੇ ਬਾਰੇ ਮੈਂ ਕਾਫੀ ਜ਼ਿਕਰ ਕਰਦੀ ਹੁੰਦੀ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ, ਹੈਨਾ। ਉਹਨਾਂ ਦੇ ਉੱਤੇ ਵੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਲੋਕਾਂ ਨੇ ਸਾਈਕਲਾਂ ਤੇ ਜਾਂ ਪੈਦਲ ਜਿਹੜੇ ਜਾਂ ਬਲਦਾਂ ਨੂੰ ਲੈ ਕੇ ਵੀ ਉਹ ਰਸਤੇ ਤੇ ਤੁਰ ਪੈਂਦੇ ਹੁੰਦੇ ਸੀਗੇ, ਔਰ ਪੱਤਾ ਲੈ ਕੇ ਜਾਂਦੀਆਂ ਮੁਟਿਆਰਾਂ ਜਿਹੜੀਆਂ ਹੁੰਦੀਆਂ ਸੀਗੀਆਂ, ਹੈਨਾ। ਉਹ ਵੀ ਪਿੰਡ ਦੀਆਂ ਸੁਆਣੀਆਂ ਹੁੰਦੀਆਂ ਸੀਗੀਆਂ ਜਦੋਂ ਸੂਰਜ ਚੜ੍ਹ ਜਾਂਦਾ ਹੁੰਦਾ ਸੀ, ਕਿਉਂਕਿ ਜਿਹੜੇ ਮੂੰਹ ਹਨੇਰੇ ਖੇਤਾਂ ਨੂੰ ਗਏ ਹੁੰਦੇ ਸੀਗੇ ਉਹਨਾਂ ਦਾ ਫਿਰ ਪੱਤਾ ਲੈ ਕੇ ਵੀ ਖੇਤਾਂ ਨੂੰ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਉਹ ਹੀ ਸਾਰੇ ਜਾਣੇ ਪਛਾਣੇ ਪਿੰਡ ਦੇ ਆਪਣੇ ਲੋਕ, ਦੂਰ ਦੂਰ ਤੱਕ ਹਰੇ ਭਰੇ ਲੈ ਲਹਾਉਂਦੇ ਖੇਤ ਤੇ ਖੇਤਾਂ ਦੇ ਪਿੱਛੋਂ ਚੜ੍ਹਦਾ ਸੂਰਜ। ਅੱਜ ਯਾਦ ਕਰਦੀ ਆ ਤੇ ਏਦਾਂ ਲੱਗਦਾ ਵੀ ਜ਼ਿੰਦਗੀ ਦੀ ਬਹੁਤ ਵੱਡੀ ਅਮੁੱਲੀ ਚੀਜ਼ ਜਿਹੜੀ ਜਿਹਦਾ ਕੋਈ ਮੁੱਲ ਨਹੀਂ ਸੀ, ਬਹੁਤ ਹੀ ਪ੍ਰੀਸ਼ੀਅਸ ਉਹ ਮੂਮੈਂਟ ਹੀ ਹੁੰਦੀ ਸੀਗੀ, ਹੈਨਾ। ਸੋ ਚਿੜੀਆਂ ਦੀਆਂ ਡਾਰਾਂ ਤੇ ਉਹਨਾਂ ਦੀ ਚੀ ਚੀ ਜਿੱਦਾਂ ਮੇਰੇ ਵਾਂਗ ਉਸ ਸਵੇਰ ਦੇ ਲਈ ਰੱਬ ਦਾ ਸ਼ੁਕਰ ਕਰ ਰਹੀਆਂ ਹੋਣ। ਹੁਣ ਚਿੜੀਆਂ ਵੀ ਨਹੀਂ ਦਿਸਦੀਆਂ, ਹੈਨਾ। ਪੰਜਾਬ ਦੇ ਵਿੱਚ ਜਾਓ ਤੇ ਚਿੜੀਆਂ ਵੀ ਨਹੀਂ ਦਿਸਦੀਆਂ, ਮੈਨੂੰ ਤਾਂ ਲੱਗਦਾ ਕਾਂ ਵੀ ਨਹੀਂ ਰਹੇ ਹੁਣ ਬਨੇਰਿਆਂ ਤੇ ਬੋਲਦੇ, ਕਿਤੇ ਪਿੰਡਾਂ ਦੇ ਵਿੱਚ ਹੀ ਹੋਣਗੇ। ਸੋ ਅੱਗੇ ਉਹ ਚਿੜੀਆਂ ਦੇ ਚੀ ਚੀ ਦੇ ਨਾਲ ਹੀ ਅੱਖ ਖੁੱਲਦੀ ਹੁੰਦੀ ਸੀ, ਜਾਂ ਕਿਤੇ ਦੂਰ ਮੁਰਗੇ ਵੀ ਬੋਲਦੇ ਹੁੰਦੇ ਸੀਗੇ। ਸੋ ਇਹਨੇ ਨੂੰ ਫਿਰ ਥੋੜੇ ਜੇ ਉੱਚੀ ਸੁਰ ਦੇ ਵਿੱਚੋਂ ਸਾਨੂੰ ਆਵਾਜ਼ਾਂ ਪੈਣ ਲੱਗ ਜਾਂਦੀਆਂ ਹੁੰਦੀਆਂ ਸੀ, ਜੇ ਅਸੀਂ ਕੋਠੇ ਦੇ ਉੱਤੇ ਛੱਤ ਤੇ ਮੰਜੇ ਡਾਏ ਹੁੰਦੇ ਸੀਗੇ, ਹਨਾ, ਤੇ ਫਿਰ ਯਾਦ ਆਉਂਦਾ ਹੁੰਦਾ ਸੀ ਤੇ ਉਹ ਸਕੂਲ ਦਾ ਟਾਈਮ ਹੋਈ ਜਾਂਦਾ ਤੇ ਲੇਟ ਹੋ ਗਏ, ਹੈਨਾ। ਸੋ ਸਾਡੇ ਘਰ ਦਾ ਜਿਹੜਾ ਪਿਛਲਾ ਬਨੇਰਾ ਹੁੰਦਾ ਸੀ ਉਹਦੇ ਉੱਤੋਂ ਤੇ ਸਾਡੇ ਖੇਤ ਦਿਸਦੇ ਹੁੰਦੇ ਸੀ ਜੀ ਪਿੰਡ ਦੇ, ਔਰ ਜਿਹੜਾ ਸਾਹਮਣਲਾ ਬਨੇਰਾ ਹੁੰਦਾ ਸੀ ਉਹਦੇ ਉੱਤੋਂ ਸਾਰਾ ਪਿੰਡ ਦਿਸਦਾ ਹੁੰਦਾ ਸੀ ਤੇ ਪਿੰਡ ਦੇ ਵਿੱਚ ਹੁੰਦਾ ਸੀ ਗੁਰਦੁਆਰਾ ਸਾਹਿਬ। ਸੋ ਉੱਥੋਂ ਚੱਲਦੀ ਗੁਰਬਾਣੀ ਜਿਹੜੀ ਪਿੰਡ ਦੀ ਉਸ ਸਵੇਰ ਵਿੱਚ ਹੋਰ ਅੰਮ੍ਰਿਤ ਘੋਲ ਦਿੰਦੀ ਹੁੰਦੀ ਸੀ। ਸੋ ਪੌੜੀਆਂ ਤੋਂ ਉਤਰਨ ਤੋਂ ਪਹਿਲਾਂ ਫਿਰ ਗੁਰਦੁਆਰੇ ਦੇ ਅੱਗੇ ਸੀਸ ਨਿਭਾਉਣਾ, ਹਨਾ, ਤੇ ਸਵੇਰ ਦੇ ਲਈ ਸ਼ੁਕਰ, ਤੇ ਫਿਰ ਦਗੜ ਦਗੜ ਕਰਕੇ ਪੌੜੀਆਂ ਉਤਰਨੀਆਂ, ਤੇ ਪੌੜੀਆਂ ਜਿਹੜੀਆਂ ਘਰ ਦੇ ਵਿਹੜੇ ਚ ਉਤਰਦੀਆਂ ਹੁੰਦੀਆਂ ਸੀ। ਸੋ ਵਰਾਂਡੇ ਵਿੱਚ ਦਾਦੀ ਜੀ ਬੈਠੇ ਹੁੰਦੇ ਸੀ ਜਿਹਨਾਂ ਨੂੰ ਅਸੀਂ ਮਾਤਾ ਜੀ ਕਹਿੰਦੇ ਹੁੰਦੇ ਸੀ। ਚਾਟੀ ਚ ਮਧਾਣੀ ਪਈ ਹੁੰਦੀ ਸੀ ਜੋ ਮੇਰੇ ਲਈ, ਮੇਰੇ ਖਿਆਲ ਚ ਉਸ ਕਵੇਲੇ ਤੱਕ ਉਹਨਾਂ ਨੇ ਦੁੱਧ ਵਗੈਰਾ ਰਿੜਕ ਲਿਆ ਹੁੰਦਾ ਸੀ। ਪਹਿਲਾਂ ਹੱਥ ਨਾਲ ਮਧਾਣੀ ਹੁੰਦੀ ਸੀ, ਮੈਨੂੰ ਯਾਦ ਹੈ ਵੀ ਜਦੋਂ ਹੱਥ ਨਾਲ ਵੀ ਰਿੜਕਦੇ ਹੁੰਦੇ ਸੀ ਉਹ ਵਾਲੀ ਮਧਾਣੀ ਵੀ ਬਹੁਤ ਪਹਿਲਾਂ ਮੈਨੂੰ ਯਾਦ ਹੈ ਵੀ ਹੁੰਦੀ ਸੀਗੀ, ਪਰ ਉਸ ਤੋਂ ਬਾਅਦ ਫਿਰ ਜਿਹੜੀ ਬਿਜਲੀ ਵਾਲੀ ਮਧਾਣੀ ਵੀ ਲੈ ਲਈ ਸੀਗੀ, ਪਰ ਹੱਥ ਵਾਲੀ ਮਧਾਣੀ ਦੀ ਗੱਲ ਹੀ ਹੋਰ ਹੁੰਦੀ ਸੀ। ਪਰ ਉਹ ਬਿਜਲੀ ਵਾਲੀ ਜਿਹੜੀ ਮਧਾਣੀ ਉਹਦੀ ਵੀ ਘੂ 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 ਜਿਹੜੀ ਆ ਨਾ ਉਹ ਅਜੇ ਤੱਕ ਵੀ ਯਾਦ ਹੈ, ਕਿਉਂਕਿ ਉਹ ਇੱਕ ਸਵੇਰੇ ਸਵੇਰੇ ਤੁਹਾਡੇ ਜ਼ਿਹਨ ਦੇ ਵਿੱਚ ਉਹਦੀ ਆਵਾਜ਼ ਜਿਹੜੀ ਹੈ ਤਾਜ਼ਾ ਰਹਿੰਦੀ ਹੈ। ਸੋ ਚਿੱਟੇ ਪੋਲੇ ਪੋਲੇ ਤਾਜ਼ੇ ਮੱਖਣ ਦਾ ਭਰਿਆ ਕਠਾਰਾ, ਉਹ ਦੇਖ ਕੇ ਦਿਲ ਕਰਦਾ ਹੁੰਦਾ ਸੀ ਵੀ ਚੁੱਕ ਕੇ ਬਸ ਦੌੜ ਜਾਵਾਂ ਤੇ ਕਿਤੇ ਬੈਠ ਕੇ ਸਾਰਾ ਹੀ ਮੁਕਾ ਦਈਏ। ਸੋ ਮੇਰੇ ਨਾਲ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਾਂਝ ਪਾਈ ਹੈ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ। ਹੋਰ ਸੁਣਾਓ ਸੋਹੀ ਸਾਹਿਬ, ਕੀ ਹਾਲ ਚਾਲ ਹੈ? ਤੇ ਨਾਲ ਇਹਨਾਂ ਨੇ ਇੱਕ ਫੋਟੋ ਭੇਜੀ ਹੈ ਜਿਹੜੀ ਅਜੇ ਤੱਕ ਕਹਿੰਦੇ ਕਿ ਲੰਬੀ ਉਮਰ ਵਾਸਤੇ ਇੱਕ ਕੰਮ ਜ਼ਰੂਰ ਕਰੋ ਜੀ, ਖੁਰਾਕ ਅੱਧੀ ਕਰੋ, ਪਾਣੀ ਦੁੱਗਣਾ ਕਰੋ ਜੀ, ਕਸਰਤ ਤਿੱਗਣੀ ਕਰੋ ਤੇ ਹੱਸਣਾ ਚੌਗਣਾ ਕਰੋ। ਬਿਲਕੁਲ ਸਹੀ ਗੱਲ ਹੈ ਜੀ। ਸੋ ਖੁਰਾਕ ਵੀ ਤੁਸੀਂ ਆਪਣੀ ਅੱਧੀ ਕਰਨੀ ਹੈ ਤੇ ਪਾਣੀ ਵੀ ਤੁਸੀਂ ਹੀ ਪੀ ਸਕਦੇ ਹੋ ਆਪਣੇ ਲਈ ਦੁੱਗਣਾ, ਤੇ ਕਸਰਤ ਵੀ ਤੁਸੀਂ ਆਪਣੇ ਆਪ ਹੀ ਕਰਨੀ ਹੈ। ਪਰ ਹੱਸ ਤੇ ਮੈਨੂੰ ਲੱਗਦਾ ਚੌਗਣਾ ਕੀ ਅਸੀਂ ਕਈ ਗੁਣਾ ਜ਼ਿਆਦਾ ਲਈਦਾ ਹਰਮਨ ਰੇਡੀਓ ਦੇ ਉੱਤੇ, ਹੈ ਨਾ? ਸੋ ਬਿਲਕੁਲ ਜੀ, ਹੱਸਣ ਦੇ ਲਈ ਤੇ ਤੁਸੀਂ ਹਰਮਨ ਰੇਡੀਓ ਸੁਣਦੇ ਰਹੋ, ਬਸ ਬਹੁਤ ਹੈ ਇੰਨਾ ਹੀ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਧਨੀ ਨੇ ਵੀ ਸ਼ਾਮਿਲ ਹੋਣਾ ਹੈ ਥੋੜੀ ਦੇਰ ਤੱਕ, ਤੇ ਫਿਰ ਤੁਹਾਨੂੰ ਪਤਾ ਹੀ ਜਦੋਂ ਧਨੀ ਆਉਂਦਾ ਹੁੰਦਾ ਫਿਰ ਤੇ ਹਸਾ ਹਸਾ ਕੇ ਬੱਕੀਆਂ ਦਿਖਾਉਣ ਲੱਗ ਜਾਂਦਾ। ਸੋ ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਜਿਹੜੇ ਟਿਪਸ ਦਿੱਤੇ ਆ ਸੋਹੀ ਸਾਹਿਬ, ਸੋ ਕੋਸ਼ਿਸ਼ ਕਰਾਂਗੇ ਜੀ ਇਹ ਸਾਰਾ ਕੁਝ ਕਰਨ ਦਾ। ਤੇ ਪਾਣੀ ਵੈਸੇ ਅੱਜ ਕੱਲ ਬਿਲਕੁਲ ਜ਼ਿਆਦਾ ਪੀਣਾ ਚਾਹੀਦਾ, ਕਿਉਂਕਿ ਜਿਹੜੀ ਆਸਟ੍ਰੇਲੀਆ ਦੀ ਗਰਮੀ ਆ ਨਾ ਖਰਾਬ ਤੇ ਹੈਗੀ ਆ। ਸੋ ਪਾਣੀ ਵੀ ਜ਼ਿਆਦਾ ਪੀਆ ਕਰੋ ਔਰ ਧਿਆਨ ਰੱਖੋ ਜੀ ਆਪਣਾ। ਤੇ ਸੋਹੀ ਸਾਹਿਬ ਨੇ ਮੈਰੀ ਕ੍ਰਿਸਮਸ ਤੇ ਹੈਪੀ ਨਿਊ ਈਅਰ ਵੀ ਜਿਹੜਾ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਕਿਹਾ ਹੈ। ਬਹੁਤ ਬਹੁਤ ਸ਼ੁਕਰੀਆ ਸੋਹੀ ਸਾਹਿਬ। ਬਿਲਕੁਲ ਜੀ, ਯਕੀਨ ਹੀ ਨਹੀਂ ਹੁੰਦਾ ਵੀ ਸਾਲ ਦੇ ਆਖਰੀ ਬੁੱਧਵਾਰ ਦੀ ਸਵੇਰ ਹੈ ਤੇ ਆਖਰੀ ਬੁੱਧਵਾਰ ਦੀਆਂ ਲਹਿਰਾਂ ਜਿਹੜੀਆਂ ਅੱਜ ਮੈਂ ਕਰ ਰਹੀ ਹਾਂ ਇੱਥੇ। ਸੋ ਸਮਾਂ ਬਿਲਕੁਲ ਜੀ ਆਪਣੀ ਰਫਤਾਰ ਦੇ ਨਾਲ ਭੱਜਿਆ ਜਾ ਰਿਹਾ ਹੈ, ਪਰ ਬਹੁਤ ਵਧੀਆ ਸਾਲ ਗੁਜ਼ਰਿਆ ਉਸ ਪਰਮਾਤਮਾ ਦੀ ਮਿਹਰ ਦੇ ਸਦਕਾ ਔਰ ਤੁਹਾਡੇ ਸਾਰਿਆਂ ਤੋਂ ਬਹੁਤ ਪਿਆਰ ਸਤਿਕਾਰ, ਬਹੁਤ ਹੰਡਾਇਆ ਹੈ, ਮਿਲਿਆ ਹੈ, ਉਹ ਚੀਜ਼ ਲਈ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈਗੀ ਹਾਂ ਮੈਂ। ਸੋ ਤੁਸੀਂ ਵੀ ਜ਼ਰੂਰ ਦੱਸਣਾ ਹੈ ਜੀ ਕਿੱਦਾਂ ਦਾ ਰਿਹਾ ਤੁਹਾਡਾ ਇਹ ਸਾਲ ਤੇ ਆਉਣ ਵਾਲੇ ਸਾਲ ਦੇ ਵਿੱਚ ਕੀ ਪਲੈਨਸ ਹੈ, ਠੀਕ ਹੈ? ਅਸੀਂ ਉਹਦੇ ਨਾਲ ਨਾਲ ਯਾਦ ਕਰਨੀ ਹੈ ਜੀ ਅਸੀਂ ਪਿੰਡ ਦੀ ਸਵੇਰ, ਹੈ ਨਾ? ਤੇ ਸੋ ਬਿਲਕੁਲ ਜੀ, ਬਾਕੀ ਆਪਣੀ ਸਵੇਰ ਬਾਰੇ ਮੈਂ ਗੱਲ ਕਰਾਂਗੀ। ਸੋ ਸਭ ਦੀ ਸਵੇਰ ਮੈਨੂੰ ਲੱਗਦਾ ਇੱਕੋ ਜਿਹੀ ਹੁੰਦੀ ਸੀਗੀ। ਸੋ ਸਾਡਾ ਤਾਂ ਪਰਿਵਾਰ ਸੁੱਖ ਨਾਲ ਚੰਗਾ ਵੱਡਾ ਸੀਗਾ। ਸੋ ਪਿੰਡ ਦੀ ਸਵੇਰ, ਆਪਣੇ ਘਰ ਦੀ ਗੱਲ ਯਾਦ ਕਰਾਂ ਤੇ ਚੌਂਕੇ ਦੇ ਵਿੱਚ ਚੁੱਲ੍ਹੇ ਤੇ ਬਲਦੀ ਅੱਗ ਨੂੰ ਚਿਮਟੇ ਦੇ ਨਾਲ ਸਵਾਰਦੇ ਹੋਏ ਗੋਟੇ ਜਿਹੇ ਪਾਉਂਦੇ ਸਾਡੇ ਪੜਦਾਦੀ ਜੀ, ਕਿਉਂਕਿ ਮੇਰੇ ਪੜਦਾਦੀ ਜੀ ਨੂੰ ਵੀ ਦੇਖਿਆ ਹੋਇਆ ਮੈਂ। ਪੜਦਾਦੀ ਜੀ ਵੀ ਸਾਡੇ ਨਾਲ ਹੀ ਰਹਿੰਦੇ ਹੁੰਦੇ ਸੀ, ਉਹਨਾਂ ਨੂੰ ਅਸੀਂ ਮਾਂ ਜੀ ਕਹਿੰਦਾ ਹੁੰਦਾ ਸੀਗਾ। ਸੋ ਉਹਨਾਂ ਤੋਂ ਜ਼ਿਆਦਾ ਘਰ ਦੇ ਕੰਮ ਤੇ ਹੁੰਦੇ ਨਹੀਂ ਹੁੰਦੇ ਸੀਗੇ, ਪਰ ਬਸ ਜਿੰਨਾ ਕੁ ਹੋ ਸਕਦਾ ਸੀ। ਸੋ ਮਾਫੀ ਚਾਹੁੰਦੀ ਆ ਜੀ, ਮੈਨੂੰ ਲੱਗਦਾ ਵਿੱਚੋਂ ਸੰਪਰਕ ਜਿਹੜਾ ਥੋੜੀ ਦੇਰ ਲਈ ਟੁੱਟ ਗਿਆ ਸੀ ਤੇ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੀ ਹੋਣੀ। ਸੋ ਗੱਲ ਕਰ ਰਹੀ ਸੀ ਵੀ ਮੇਰੇ ਪੜਦਾਦੀ ਦੀ ਜਦੋਂ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਹੁੰਦੇ ਸੀਗੇ, ਕਿਉਂਕਿ ਜ਼ਿਆਦਾ ਕੰਮ ਨਹੀਂ ਕਰ ਸਕਦੇ ਹੁੰਦੇ ਸੀਗੇ, ਉਮਰ ਹੁੰਦੀ ਸੀ ਉਹਨਾਂ ਦੀ, ਪਰ ਫਿਰ ਵੀ ਆਪਣੇ ਆਪ ਨੂੰ ਸਾਂਭ ਸੰਭਾਲ ਕਰ ਲੈਂਦੇ ਸੀ। ਜਿੱਥੇ ਤੱਕ ਹੁੰਦਾ ਸੀ ਛੋਟੇ ਮੋਟੇ ਘਰ ਦੇ ਕੰਮਾਂ ਦੇ ਵਿੱਚ ਵੀ ਉਹ ਹੱਥ ਜ਼ਰੂਰ ਵਟਾਉਂਦੇ ਹੁੰਦੇ ਸੀਗੇ। ਸੋ ਸਵੇਰੇ ਸਵੇਰੇ ਘਰ ਦੇ ਚੁੱਲ੍ਹੇ ਤੋਂ ਜੀ ਕੋਈ 40-50 ਰੋਟੀਆਂ ਲੱਥਦੀਆਂ ਹੁੰਦੀਆਂ ਸੀਗੀਆਂ, ਹੈ ਨਾ? ਜਿਨ੍ਹਾਂ ਦੇ ਵਿੱਚ ਕਦੀ ਮੇਰੇ ਦਾਦੀ ਜੀ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਛਾਬਾ ਘਰ ਚ ਖਾਲੀ ਨੀ ਪਿਆ ਹੋਣਾ ਚਾਹੀਦਾ, ਕਦੀ ਕੋਈ ਮੰਗਤਾ ਆ ਗਿਆ, ਜਾਂ ਫਿਰ ਪਿੰਡ ਚ ਇੱਕ ਡੇਰਾ ਹੁੰਦਾ ਸੀ ਉੱਥੋਂ ਜਿਹੜੇ ਗਰਾਈ ਕਾਰਨ ਸਵੇਰੇ ਸਵੇਰੇ ਆਉਂਦੇ ਹੁੰਦੇ ਸੀ ਰੋਟੀ ਲੈਣ ਸੰਤ ਆਉਂਦੇ ਹੁੰਦੇ ਸੀਗੇ। ਤੇ ਗੱਲ ਇਹ ਆ ਵੀ ਇੰਨੀ ਚਹਿਲ ਪਹਿਲ, ਇੰਨੀ ਮਸਰੂਫੀਅਤ ਦੇ ਬਾਵਜੂਦ ਵੀ ਕੋਈ ਇਹ ਨੀ ਕਹਿੰਦਾ ਹੁੰਦਾ ਸੀ ਕਿ ਲਾਈਫ ਬਹੁਤ ਬਿਜ਼ੀ ਆ ਜੀ, ਸਾਡੇ ਕੋਲ ਟਾਈਮ ਨੀ ਹੈਗਾ। ਸੋ ਉਹ ਸਾਈਕਲਾਂ ਦੇ ਉੱਤੇ ਹੀ ਰਿਸ਼ਤੇਦਾਰੀਆਂ ਵੀ ਨਿਭਾਉਣ ਚਲੇ ਜਾਂਦੇ ਹੁੰਦੇ ਸੀਗੇ ਘਰ ਦੇ, ਔਰ ਉਸ ਤੋਂ ਇਲਾਵਾ ਘਰ ਦੇ ਜਿਹੜੇ ਕੰਮ ਆ ਉਹ ਵੀ ਸਾਰੇ ਹੱਥੀ ਕਰਦੇ ਹੁੰਦੇ ਸੀ। ਘਰ ਦੇ ਕੰਮਾਂ ਤੋਂ ਇਲਾਵਾ ਖੇਤਾਂ ਦੇ ਵਿੱਚ ਜਾ ਕੇ ਵੀ ਕੰਮ ਜ਼ਰੂਰ ਕਰ ਲੈਂਦੇ ਹੁੰਦੇ ਸੀਗੇ ਤੇ ਪਰ ਮੈਂ ਉਹਨਾਂ ਦੀ ਲਾਈ ਜ਼ਿੰਦਗੀ ਦੇ ਵਿੱਚ ਕਦੀ ਕਾਹਲ ਨਹੀਂ ਸੀ ਦੇਖੀ ਜੋ ਮੈਂ ਅੱਜ ਕੱਲ ਮਹਿਸੂਸ ਕਰਦੀ ਹਾਂ ਚਾਹੇ ਆਪਣੇ ਵਿੱਚ ਵੀ ਜਾਂ ਆਪਣੇ ਆਲੇ ਦੁਆਲੇ ਜੋ ਜ਼ਿੰਦਗੀ ਅਸੀਂ ਇੱਥੇ ਜੀ ਰਹੇ ਹਾਂ ਇੰਨੀਆਂ ਸਹੂਲਤਾਂ ਪਰ ਫੇਰ ਵੀ ਸਾਨੂੰ ਕਾਹਲੀ ਲੱਗੀ ਰਹਿੰਦੀ ਆ ਵੀ ਬਸ ਹੈਨਾ ਬਿਜ਼ੀ ਬਹੁਤ ਆ ਹਰ ਦੂਜਾ ਬੰਦਾ ਇਹੀ ਗੱਲ ਹਰ ਕਿਸੇ ਦੇ ਮੂੰਹ ਤੋਂ ਸੁਣਨ ਨੂੰ ਮਿਲਦੀ ਆ ਵੀ ਨਾ ਜੀ ਬਹੁਤ ਬਿਜ਼ੀ ਆ ਲਾਈਫ ਬਹੁਤ ਬਿਜ਼ੀ ਆ ਲਾਈਫ ਬਹੁਤ ਬਿਜ਼ੀ ਆ ਪਰ ਜ਼ਿੰਦਗੀ ਦੇ ਵਿੱਚ ਘਰ ਪਤਾ ਨਹੀਂ ਕੀ ਰਹੇ ਆ ਕਿਉਂ ਜ਼ਿੰਦਗੀ ਨੂੰ ਅਸੀਂ ਇੰਨਾ ਬਿਜ਼ੀ ਬਣਾਇਆ ਹੋਇਆ ਹੈ ਥੋੜਾ ਜਿਹਾ ਠਹਿਰਾ ਲਿਆਈਏ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਲਈ ਗੱਲਾਂ ਯਾਦ ਕਰਦੀ ਹੁੰਦੀ ਆ ਆਪਣੇ ਬਚਪਨ ਦੀਆਂ ਤੇ ਤੁਹਾਨੂੰ ਸਾਰਿਆਂ ਨੂੰ ਕਰਾਉਣੀ ਹੁੰਦੀ ਆ ਕਿ ਉਹ ਸਬਰ ਸੰਤੋਖ ਉਹ ਠਹਿਰਾ ਜਿਹੜਾ ਜ਼ਿੰਦਗੀ ਦੇ ਵਿੱਚ ਹੁੰਦਾ ਸੀ ਉਹਨੂੰ ਜ਼ਰੂਰ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਐਡ ਕਰੀਏ ਤਾਂ ਜ਼ਿੰਦਗੀ ਕਿੰਨੀ ਖੂਬਸੂਰਤ ਹੋ ਜਾਵੇ ਹੈਨਾ ਸੋ ਬਿਲਕੁਲ ਮੈਂ ਆਪਣੇ ਮੰਮੀ ਨੂੰ ਘਰ ਦੇ ਸਾਰੇ ਕੰਮ ਮੁਕਾ ਕੇ ਵੀ ਸਕੂਲ ਕਦੀ ਏਦਾਂ ਨਹੀਂ ਸੀ ਵੀ ਉਹ ਦੇਰ ਨਾਲ ਪਹੁੰਚਦੇ ਹੋਣ ਸੋ ਰੁਝੇਵਿਆਂ ਭਰੀ ਸਵੇਰ ਵਿੱਚ ਵੀ ਸ਼ਾਂਤ ਤੇ ਸਹਿਜ ਹੁੰਦੇ ਸੀ ਉਹ ਸਭ ਕੋਈ ਖੱਪ ਨਹੀਂ ਕੋਈ ਦੌੜ ਨਹੀਂ ਅੱਜ ਕਈ ਵਾਰ ਜਲਦੀ ਜਲਦੀ ਕੰਮ ਤੇ ਜਾਂਦੀ ਹੋਈ ਕਾਰ ਚ ਬੈਠ ਕੇ ਫਿਰ ਜਦੋਂ ਜਾਣਾ ਹੁੰਦਾ ਹੈ ਨਾ ਤੇ ਕਈ ਵਾਰੀ ਸਵੇਰ ਨੂੰ ਬ੍ਰੇਕਫਾਸਟ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਜਾਂ ਫਿਰ ਬ੍ਰੈਡ ਤੇ ਮਾੜਾ ਜਿਹਾ ਲਾ ਕੇ ਟੋਸਟ ਜਿਹਾ ਬਣਾ ਕੇ ਦੌੜ ਚ ਜਦੋਂ ਸਵੇਰ ਨੂੰ ਜੋਬ ਜਲਦੀ ਸ਼ੁਰੂ ਕਰਨੀ ਹੋਵੇ ਕਿਤੇ ਤੇ ਫੇਰ ਉਹ ਘੁੱਗੂ ਜਿਹਾ ਬੜਾ ਯਾਦ ਆਉਂਦਾ ਹੁੰਦਾ ਹੈ ਨਾ ਜੋ ਛੋਟੇ ਹੁੰਦੇ ਖਾਈਦਾ ਹੁੰਦਾ ਸੀ ਤੁਸੀਂ ਖਾਂਦੇ ਹੁੰਦੇ ਸੀ ਤੇ ਕੀ ਕਹਿੰਦੇ ਹੁੰਦੇ ਸੀ ਉਹਨੂੰ ਜਿਹੜੇ ਰੋਟੀ ਦੇ ਵਿੱਚ ਮੱਖਣ ਲਾ ਕੇ ਤੇ ਲੂਣ ਲਗਾ ਕੇ ਉਹਨੂੰ ਰੋਲ ਕਰਕੇ ਖਾਈਦਾ ਹੁੰਦਾ ਸੀ ਅਸੀਂ ਉਹਨੂੰ ਘੁੱਗੂ ਕਹਿੰਦੇ ਹੁੰਦੇ ਸੀ ਹੈਨਾ ਅੱਛਾ ਫੇਰ ਸਵੇਰੇ ਸਵੇਰੇ ਨਲਕਾ ਗੇੜ ਕੇ ਨਹਾਉਣਾ ਤੇ ਮੈਨੂੰ ਯਾਦ ਆ ਸਾਡੇ ਗੀਜ਼ਰ ਮੰਮੀ ਹੋਣਾ ਨੇ ਕਾਫੀ ਦੇਰ ਤੱਕ ਨੀ ਲਵਾਇਆ ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਇਹ ਚੀਜ਼ਾਂ ਤੁਹਾਡੇ ਸਰੀਰ ਨੂੰ ਖਰਾਬ ਕਰਦੀਆਂ ਆ ਕਿਉਂਕਿ ਮੋਟਰ ਜ਼ਰੂਰ ਲਵਾ ਲਈ ਸੀਗੀ ਨਲਕੇ ਦੇ ਉੱਤੇ ਸੋ ਜੇ ਸਰਦੀਆਂ ਨੂੰ ਪਹਿਲਾਂ ਮੋਟਰ ਥੋੜੀ ਦੇਰ ਚਲਾ ਲੈਣੀ ਤੇ ਉਹਦੇ ਵਿੱਚੋਂ ਨਿੱਘਾ ਪਾਣੀ ਨਿਕਲ ਆਉਣਾ ਤੇ ਗਰਮੀਆਂ ਨੂੰ ਵੀ ਏਦਾਂ ਹੀ ਜੇ ਗਰਮ ਪਾਣੀ ਆ ਤਾਂ ਥੋੜੀ ਦੇਰ ਨਲਕਾ ਗੇੜ ਲਓ ਜਾਂ ਮੋਟਰ ਚਲਾ ਲਓ ਤੇ ਪਾਣੀ ਠੰਡਾ ਨਿਕਲ ਆਉਂਦਾ ਹੁੰਦਾ ਸੀ ਸੋ ਕੁਦਰਤ ਦੇ ਹਿਸਾਬ ਨਾਲ ਨੇਚਰ ਦੇ ਅਕੋਰਡਿੰਗਲੀ ਹੀ ਜਾਈਦਾ ਸੀ ਲਾਈਫ ਬਹੁਤ ਜ਼ਿਆਦਾ ਆਰਟੀਫਿਸ਼ਲ ਨਹੀਂ ਹੁੰਦੀ ਸੀਗੀ ਸੋ ਨਲਕਾ ਗੇੜ ਕੇ ਨਹਾਉਣਾ ਤੇ ਦਾਦੀ ਜੀ ਨੇ ਫਿਰ ਘੁੱਟ ਘੁੱਟ ਕੇ ਸਾਡੀਆਂ ਦੋ ਗੁੱਤਾਂ ਕਰ ਦੇਣੀਆਂ ਉਹ ਥੱਲੇ ਉਹ ਫੋਲਡ ਕਰਕੇ ਲੱਡੂਆਂ ਵਾਲੀਆਂ ਹਨਾ ਤੇ ਫਿਰ ਬਸ ਅਸੀਂ ਆਪਣੇ ਆਪਣੇ ਫੱਟੀ ਵਸਤੇ ਚੁੱਕ ਕੇ ਠੁੰਕਦੇ ਹੋਏ ਸਕੂਲਾਂ ਨੂੰ ਤੁਰ ਪੈਣਾ ਰਸਤੇ ਦੇ ਵਿੱਚ ਫਿਰ ਸਹੇਲੀਆਂ ਨੂੰ ਵੀ ਘਰੋਂ ਆਵਾਜ਼ਾਂ ਮਾਰ ਲੈਣੀਆਂ ਤੇ ਸਕੂਲ ਪਹੁੰਚਣ ਤੱਕ ਫਿਰ ਚੰਗਾ ਭਲਾ ਕਾਫਲਾ ਜਿਹੜਾ ਉਹ ਸਾਡਾ ਬਣ ਜਾਂਦਾ ਹੁੰਦਾ ਸੀ ਤੇ ਸਾਡੇ ਪਿੰਡ ਦੇ ਵਿੱਚ ਨਾ ਸਕੂਲ ਨੂੰ ਜਾਂਦੇ ਆ ਰਸਤੇ ਚ ਦੋ ਖੂਹ ਵੀ ਆਉਂਦੇ ਹੁੰਦੇ ਸੀ ਜੋ ਬਾਅਦ ਦੇ ਵਿੱਚ ਪੂਰ ਦਿੱਤੇ ਗਏ ਪਰ ਅਸੀਂ ਘਰਦਿਆਂ ਦੇ ਸਾਨੂੰ ਬੜਾ ਵਰਜਣਾ ਪਈ ਉਹ ਖੂਹ ਚ ਤੁਸੀਂ ਝਾਤੀ ਮਾਰ ਕੇ ਨੀ ਜਾਣਾ ਉਹਨਾਂ ਨੂੰ ਹੁੰਦਾ ਸੀ ਕਿਤੇ ਡਿੱਗਣਾ ਪੈਣ ਪਰ ਫੇਰ ਵੀ ਏਦਾਂ ਹੁੰਦਾ ਸੀ ਵੀ ਅਸੀਂ ਲੰਘਦੇ ਵੜਦੇ ਖੂਹ ਦੇ ਵਿੱਚ ਝਾਤੀ ਜ਼ਰੂਰ ਮਾਰ ਕੇ ਜਾਈਦੀ ਸੀ ਤੇ ਉਹ ਖੂਹ ਦੇ ਵਿੱਚ ਮੂੰਹ ਕਰਕੇ ਨਾ ਉੱਚੀ ਉੱਚੀ ਬੋਲਣਾ ਤੇ ਫਿਰ ਉਹ ਇੱਕੋ ਕਰਕੇ ਆਵਾਜ਼ ਵਾਪਿਸ ਆਉਂਦੀ ਹੁੰਦੀ ਸੀ ਸੋ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਸਕੂਲ ਪਹੁੰਚੀਦਾ ਹੁੰਦਾ ਸੀਗਾ ਕਿਸੇ ਦੇ ਵਿਹੜੇ ਚੋਂ ਬਾਹਰ ਅਮਰੂਦ ਲਟਕਦੇ ਹੋਣੇ ਜਾਂ ਕੋਈ ਹਨਾ ਸੰਤਰੇ ਲੱਗੇ ਹੋਣੇ ਤੇ ਉਹ ਵੀ ਜ਼ਰੂਰ ਤੋੜ ਕੇ ਲੈ ਜਾਣੇ ਸੋ ਮੇਰੀਆਂ ਗੱਲਾਂ ਸੁਣ ਕੇ ਜ਼ਰੂਰ ਤੁਹਾਨੂੰ ਵੀ ਆਪਣੀਆਂ ਜਿਹੜੀਆਂ ਸ਼ਰਾਰਤਾਂ ਆਪਣੀਆਂ ਯਾਦਾਂ ਉਸ ਸਵੇਰ ਨਾਲ ਜੁੜੀਆਂ ਜ਼ਰੂਰ ਯਾਦ ਆਉਂਦੀਆਂ ਹੋਣੀਆਂ ਸੋ ਬਿਲਕੁਲ ਜੀ ਜੇ ਤੁਹਾਡੇ ਕੋਲ ਵੀ ਕੋਈ ਯਾਦ ਹੈ ਤਾਂ ਮੇਰੇ ਨਾਲ ਜ਼ਰੂਰ ਸਾਂਝੀ ਕਰੋ ਕਿਉਂਕਿ ਗੱਲ ਕਰਨ ਦਾ ਸਵਾਦ ਹੁੰਗਾਰੇ ਨਾਲ ਹੀ ਆਉਂਦਾ ਸੋ ਹੁੰਗਾਰਾ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਭਰਿਆ ਜੀ ਕਹਿੰਦੇ ਘੁੱਗੂ ਹੀ ਕਹਿੰਦੇ ਹੁੰਦੇ ਸੀਗੇ ਹਨਾ ਭਾਜੀ ਹਾਂ ਅਸੀਂ ਵੀ ਘੁੱਗੂ ਹੀ ਕਹਿੰਦੇ ਹੁੰਦੇ ਸੀ ਤੇ ਅੱਜ ਵੀ ਕਦੀ ਕਿਤੇ ਬੇਹੀ ਰੋਟੀ ਹੁੰਦੀ ਆ ਨਾ ਤਾਂ ਉਹਦੇ ਉੱਤੇ ਘਿਓ ਲਗਾ ਕੇ ਲੂਣ ਪਾ ਕੇ ਖਾਣ ਦਾ ਬੜਾ ਮਜ਼ਾ ਆਉਂਦਾ ਔਰ ਮੈਂ ਬੱਚਿਆਂ ਨੂੰ ਵੀ ਜ਼ਰੂਰ ਦਿੰਦੀ ਹੁੰਦੀ ਆ ਤੇ ਉਹਨਾਂ ਨੂੰ ਦੱਸਦੀ ਹੁੰਦੀ ਆ ਭਾਈ ਇਹ ਘੁੱਗੂ ਹੈ ਘੁੱਗੂ ਸਾਡਾ ਦੇਸੀ ਘੁੱਗੂ ਹੈ ਨਾ ਸੋ ਬਿਲਕੁਲ ਜੀ ਗੱਲਾਂ ਬਾਤਾਂ ਕਰਦੇ ਆ ਤੇ ਅੱਗੇ ਹੋਰ ਅਸੀਂ ਆਪਣੇ ਪਿੰਡ ਦੀ ਸਵੇਰ ਨੂੰ ਵੀ ਯਾਦ ਕਰਦੇ ਆ ਇਸ ਗੀਤ ਤੋਂ ਬਾਅਦ ਸੋ ਸੁਣਦੇ ਆ ਜੀ ਇਹ ਗੀਤ ਤੇ ਫਿਰ ਤੁਰਦੇ ਆ ਆਪਣੀ ਯਾਦਾਂ ਦੀ ਪਗਡੰਡੀ ਤੇ ਅੱਗੇ
ਉਹ ਅਸੀਂ ਅਣਖੀ ਪੁੱਤ ਹਾਂ ਪੰਜਾਬੀਆਂ ਦੇ ਸਾਡੇ ਖੂਨ ਚ ਭਰੀਆਂ ਦਲੇਰੀਆਂ ਨੇ ਸਾਡੀ ਅਣਖ ਨੇ ਮਾਮਲੇ ਕਿੰਨੇ ਫਤਿਹ ਕੀਤੇ ਤੇ ਪਈਆਂ ਦੱਸਦੀਆਂ ਪੈਲੀ ਦੀਆਂ ਢੇਰੀਆਂ ਨੇ ਪਛਾਣ ਬਿਲੋ ਜੱਗ ਤੇ ਸਾਡੀ ਵੱਖਰੀ ਵੱਖਰੀ ਪਛਾਣ ਬਿਲੋ ਜੱਗ ਤੇ ਦੁਨੀਆ ਮਾਣ ਕਰਦੀ ਕਰਦੀ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ ਦੁਨੀਆ ਮਾਣ ਕਰਦੀ ਸਾਡੀ ਪੱਗ ਤੇ
ਵਾਲੇ ਤੇ ਤਾਸ਼ ਕੁੱਟ ਦੇਣੀ ਬੱਲੀਏ ਪੁੱਤ ਜੱਟਾਂ ਦੇ ਜੱਟਾਂ ਦੇ ਮੇਲੇ ਅੱਜ ਰਹਿਣ ਮੁੱਕ ਦੇ ਪੁੱਤ ਜੱਟਾਂ ਦੇ ਮੇਲੇ ਅੱਜ ਰਹਿਣ ਮੁੱਕ ਦੇ ਪੁੱਤ ਜੱਟਾਂ ਦੇ ਮੇਲੇ ਅੱਜ ਰਹਿਣ ਮੁੱਕ ਦੇ ਪੁੱਤ ਜੱਟਾਂ ਦੇ ਸਦਾ ਚੜ੍ਹਦੀ ਕਲਾ ਦੀ ਗੱਲ ਕਰਦੇ ਉਹ ਭਾਵੇਂ ਕਿੰਨੀਆਂ ਵੀ ਔਕੜਾਂ ਭਾਰੀਆਂ ਨੇ ਬੜਾ ਮਾਣ ਹੈ ਜੱਟ ਨੂੰ ਡੌਲਿਆਂ ਤੇ ਅਸੀਂ ਭਾਂਬੜੀ ਜਿਹੀਆਂ ਅੱਗਾਂ ਕਈ ਠਾਰੀਆਂ ਨੇ ਤੂੰ ਤੀ ਬੋਲਦੀ ਆ ਬੰਨੇ ਚੰਨੇ ਜੱਟ ਦੀ ਤੂੰ ਤੀ ਬੋਲਦੀ ਆ ਬੰਨੇ ਚੰਨੇ ਜੱਟ ਦੀ ਦੁਨੀਆ ਰਾਹ ਛੱਡਦੀ ਛੱਡਦੀ ਅੱਗੇ ਕੌੜੀ ਜਾਵੇ ਮਿੱਤਰਾਂ ਦੀ ਥੋੜਾ ਪੱਟਦੀ ਅੱਗੇ ਕੌੜੀ ਜਾਵੇ ਮਿੱਤਰਾਂ ਦੀ ਥੋੜਾ ਪੱਟਦੀ ਅੱਗੇ ਕੌੜੀ ਜਾਵੇ ਮਿੱਤਰਾਂ ਦੀ ਥੋੜਾ ਪੱਟਦੀ ਅਣਖੀ ਮਰਦ ਦਲੇਰ ਨੇ ਕਦੇ ਵੀ ਤੋਬਾ ਕਰਦੇ ਨੇ ਉਹ ਤਾਂ ਢਲਦੇ ਨਹੀਂ ਉਹ ਸੂਰਜ ਵਾਂਗੂ ਚੜ੍ਹਦੇ ਨੇ ਜੇਕਰ ਪੈ ਜੇ ਕਿਤੇ ਮੁਸੀਬਤ ਆਪਣੇ ਯਾਰ ਤੇ ਜੇਕਰ ਪੈ ਜੇ ਕਿਤੇ ਜੇਕਰ ਪੈ ਜੇ ਕਿਤੇ ਮੁਸੀਬਤ ਆਪਣੇ ਯਾਰ ਤੇ ਉਹ ਤਾਂ ਛਾਤੀ ਅੱਡ ਕੇ ਹਥਿਆਰਾਂ ਮੂਹਰੇ ਖੜਦੇ ਨੇ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਐਡੀਲੇਡ ਸਟੂਡੀਓ ਤੋਂ ਤੁਹਾਡੇ ਨਾਲ ਸਾਂਝ ਪਾ ਰਹੀ ਹਾਂ ਅੱਜ ਦੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਦੀ ਸਵੇਰ ਤੁਹਾਡੇ ਸਾਰਿਆਂ ਦੇ ਨਾਲ ਹੁੰਦੀ ਹੈ ਮੇਰੀ ਸੋ ਕਿਵੇਂ ਦੀ ਚੱਲ ਰਹੀ ਹੈ ਤੁਹਾਡੀ ਬੁੱਧਵਾਰ ਦੀ ਸਵੇਰ ਅੱਜ ਕਿਵੇਂ ਵਾਇੰਡ ਅਪ ਕਰ ਰਹੇ ਹੋ ਇਸ ਸਾਲ ਨੂੰ ਤੁਸੀਂ ਮੈਨੂੰ ਜ਼ਰੂਰ ਲਿਖ ਭੇਜ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਯਾਦ ਕਰ ਰਹੇ ਹਾਂ ਜੀ ਅੱਜ ਅਸੀਂ ਪਿੰਡ ਦੀ ਸਵੇਰ ਨੂੰ ਸੋ ਤੁਸੀਂ ਮੈਨੂੰ ਕੋਈ ਆਪਣੀਆਂ ਯਾਦਾਂ ਜਿਹੜੀਆਂ ਉਹ ਜ਼ਰੂਰ ਭੇਜ ਸਕਦੇ ਹੋ ਸੋ ਪਿੰਡ ਦੀ ਸਵੇਰ ਬੜੀ ਪਿਆਰੀ ਜਿਹੀ ਹੁੰਦੀ ਸੀ ਜੀ ਹੈ ਨਾ ਔਰ ਅੱਜ ਦੀ ਸਵੇਰ ਨਾਲ ਜ਼ਰੂਰ ਉਹਦਾ ਕੰਪੈਰੀਜ਼ਨ ਕਰਨਾ ਚਾਹੀਦਾ ਸੋ ਮੈਨੂੰ ਲੱਗਦਾ ਕਿੱਥੇ ਕੁ ਜਿਹੜੀ ਦੌੜ ਸ਼ੁਰੂ ਹੋ ਜਾਂਦੀ ਕਿਉਂ ਜੇ ਅਸੀਂ ਯਾਦ ਕਰੀਏ ਜਿਹੜੀ ਪਿੰਡ ਦੀ ਪੁਰਾਣੀ ਸਵੇਰ ਹੁੰਦੀ ਸੀਗੀ ਉਦੋਂ ਜ਼ਿੰਦਗੀ ਬੜੀ ਹਲਕੀ ਫੁਲਕੀ ਸਹਿਜ ਵਾਲੀ ਹੁੰਦੀ ਸੀਗੀ ਕੋਈ ਕਾਹਲੀ ਨਹੀਂ ਹੁੰਦੀ ਸੀ ਬੇਸ਼ੱਕ ਅੱਜ ਦੇ ਨਾਲੋਂ ਜ਼ਿਆਦਾ ਕੰਮ ਉਸ ਸਵੇਰ ਦੇ ਵਿੱਚ ਹੁੰਦੇ ਸੀਗੇ ਸੋ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਜੀ ਕਿ ਜਿਹੜੇ ਸਾਡੇ ਪੇਰੈਂਟਸ ਆ ਬਜ਼ੁਰਗ ਆ ਉਹ ਜਲਦੀ ਉੱਠਦੇ ਹੁੰਦੇ ਸੀ ਹੈਨਾ ਸੋ ਮੈਨੂੰ ਲੱਗਦਾ ਸੂਰਜ ਤਾਂ ਕਦੀ ਚੜ੍ਹਦੇ ਸੂਰਜ ਤੋਂ ਕਾਫੀ ਪਹਿਲਾਂ ਹੀ ਉੱਠ ਪੈਂਦੇ ਹੁੰਦੇ ਸੀ ਸੜਕ ਸਾਰ ਤੋਂ 3:30-4 ਵਜੇ ਉਹਨਾਂ ਨੇ ਉੱਠ ਖਲੋਣਾ ਸੋ ਤੇ ਹੁਣ ਸੂਰਜ ਚੜ੍ਹ ਜਾਂਦਾ ਤੇ ਹੈਨਾ ਫੇਰ ਅੱਖਾਂ ਮਲਦੇ ਉੱਠੀਦਾ ਆ ਸੋ ਇੱਥੋਂ ਹੀ ਮੈਨੂੰ ਲੱਗਦਾ ਕਿ ਜਦੋਂ ਤੱਕ ਅਸੀਂ ਹੁਣ ਉੱਠੀਦਾ ਉਦੋਂ ਤੱਕ ਤੇ ਮੈਨੂੰ ਲੱਗਦਾ ਕਿ ਘਰ ਦੇ ਸਾਡੇ ਸਾਰਾ ਕੰਮ ਵੀ ਮੁਕਾ ਲੈਂਦੇ ਹੁੰਦੇ ਸੀਗੇ ਸੋ ਅੱਜ ਕੱਲ ਤੇ ਘਰ ਦੇ ਕੰਮ ਏਡੇ ਰਹਿ ਵੀ ਨਹੀਂ ਗਏ ਇੰਨੀਆਂ ਸੁੱਖ ਸੁਵਿਧਾਵਾਂ ਆ ਗਈਆਂ ਉੱਠ ਕੇ ਸਿੱਧਾ ਚਾਹ ਦੀ ਪਤੀਲੀ ਅਸੀਂ ਗੈਸ ਤੇ ਰੱਖ ਲਈ ਦੀ ਆ ਹੈਨਾ ਔਰ ਉਦੋਂ ਦੇਖਿਆ ਜਾਵੇ ਤੇ ਸਵੇਰੇ ਸਵੇਰੇ ਉੱਠ ਕੇ ਪਹਿਲੇ ਜਿਹੜੇ ਘਰ ਚ ਡੰਗਰ ਰੱਖੇ ਹੁੰਦੇ ਸੀ ਪਸ਼ੂ ਹੁੰਦੇ ਸੀ ਉਹਨਾਂ ਨੂੰ ਵੀ ਦੇਖਣਾ ਹੁੰਦਾ ਸੀਗਾ ਉਸ ਤੋਂ ਇਲਾਵਾ ਪੂਰੇ ਘਰ ਲਈ ਜੋ ਰੋਟੀ ਪਾਣੀ ਕਰਨਾ ਹੁੰਦਾ ਸੀ ਉਹ ਵੀ ਹੁੰਦਾ ਸੀਗਾ ਤੇ ਉਸ ਤੋਂ ਇਲਾਵਾ ਇਹ ਨੀ ਹੁੰਦਾ ਸੀ ਵੀ ਗੈਸ ਤੇ ਗੈਸ ਹੀ ਹੈਗੀ ਆ ਸੋ ਚੁੱਲ੍ਹੇ ਤੇ ਅੱਗ ਬਾਲਣੀ ਪੈਂਦੀ ਸੀ ਸਵੇਰੇ ਸਵੇਰੇ ਸੋ ਉਹਦੇ ਉੱਤੇ ਫੇਰ ਉਹਦੇ ਤੇ ਚਾਹ ਬਣਨੀ ਤੇ ਉਹਦੇ ਉੱਤੇ ਬਾਅਦ ਵਿੱਚ ਰੋਟੀਆਂ ਸੇਕ ਹੋਣੀਆਂ ਉਸ ਤੋਂ ਇਲਾਵਾ ਜਿਹੜੇ ਦਿਨ ਦੇ ਬਾਕੀ ਕੰਮ ਕਾਰ ਹੁੰਦੇ ਸੀ ਉਹਨਾਂ ਵੱਲ ਹੋ ਜਾਂਦੇ ਹੁੰਦੇ ਸੀ ਪਰ ਹਰ ਗੱਲ ਦੇ ਵਿੱਚ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਜਿਹੜਾ ਮੈਂ ਆਪਣੇ ਮਾਂ ਬਾਪ ਤੋਂ ਹੀ ਸਿੱਖਿਆ ਔਰ ਕਦੀ ਉਹਨਾਂ ਨੂੰ ਢੇਰੀ ਢਾ ਕੇ ਬੈਠੇ ਨੀ ਦੇਖਿਆ ਸੀ ਇੱਕ ਚੜ੍ਹਦੀ ਕਲਾ ਜੋ ਅਸੀਂ ਆਪਣੀ ਸਿੱਖੀ ਦੇ ਵਿੱਚ ਜਿਹਦੀ ਗੱਲ ਸੁਣਦੇ ਰਹਿੰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਉਹ ਕੀ ਹੁੰਦੀ ਹੈ ਤੇ ਕਿਵੇਂ ਉਹਨੂੰ ਜ਼ਿੰਦਗੀ ਦੇ ਵਿੱਚ ਅਮਲ ਚ ਲਿਆਇਆ ਜਾਂਦਾ ਉਹ ਵੀ ਜ਼ਰੂਰ ਆਪਣੇ ਬਜ਼ੁਰਗਾਂ ਤੋਂ ਅਸੀਂ ਸਿੱਖਿਆ ਸੋ ਚਾਹੇ ਗੁਰਬਾਣੀ ਹੋਵੇ ਹਨਾ ਉਹਦੇ ਨਾਲ ਜੁੜੀਆਂ ਛੋਟੀਆਂ ਛੋਟੀਆਂ ਗੱਲਾਂ ਹੋਣ ਉਹਨਾਂ ਨੂੰ ਅਸੀਂ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਚ ਲਿਆ ਸਕਦੇ ਹਾਂ ਉਹ ਜ਼ਰੂਰ ਹੈ ਸਿਰਫ ਉਹਨਾਂ ਚੀਜ਼ਾਂ ਨੂੰ ਪੜ੍ਹਨਾ ਹੋਰ ਗੱਲ ਹੈ ਪਰ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਚ ਲਿਆਉਣਾ ਉਹ ਦੂਜੀ ਗੱਲ ਹੈ ਸੋ ਜ਼ਰੂਰ ਭਾਵੇਂ ਛੋਟੀਆਂ ਛੋਟੀਆਂ ਗੱਲਾਂ ਨਾਲ ਸ਼ੁਰੂਆਤ ਕਰੀਏ ਜ਼ਿੰਦਗੀ ਨੂੰ ਜਿੱਥੇ ਸਮਝ ਆਏ ਕਿ ਹਾਂ ਜ਼ਿੰਦਗੀ ਨੂੰ ਅਸੀਂ ਖੁਦ ਆਪਣੇ ਹੱਥੀਂ ਔਖੀ ਕਰ ਰਹੇ ਹਾਂ ਜਦਕਿ ਉਹ ਕਿਤੇ ਜ਼ਿਆਦਾ ਸੌਖੀ ਤੇ ਸੋਹਣੀ ਹੋ ਸਕਦੀ ਹੈ ਸੋ ਸਤਨਾਮ ਸਿੰਘ ਹੁਣਾਂ ਨੇ, ਸਤਨਾਮ ਸਧਰਾ ਹੁਣਾਂ ਦੀ ਕੋਈ ਈਮੇਲ ਆਈ ਹੈ ਜੀ, ਮੈਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਮਿੱਠੀਆਂ ਯਾਦਾਂ ਯਾਦ ਕਰਵਾ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਨਾਮ ਨੀ ਮੈਨੂੰ ਲਿਖ ਕੇ ਭੇਜਿਆ ਆਪਣਾ, ਹੈਨਾ, ਸੋ ਜ਼ਰੂਰ ਆਪਣਾ ਨਾਮ ਵੀ ਦੱਸੋ ਤੇ ਕਿੱਥੋਂ ਤੁਸੀਂ ਮੈਸੇਜ ਕੀਤਾ, ਕਿਉਂਕਿ ਮੈਨੂੰ ਲੱਗਦਾ ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਪਹਿਲੀ ਵਾਰ ਮੈਸੇਜ ਕੀਤਾ ਹੈ, ਸੋ ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਯਾਦਾਂ ਸਾਡੀਆਂ ਬਹੁਤ ਮਿੱਠੀਆਂ ਆ, ਕਿਉਂਕਿ ਸਾਡੀਆਂ ਯਾਦਾਂ ਜੁੜੀਆਂ ਹੋਈਆਂ ਉਸ ਪੰਜਾਬ ਨਾਲ, ਉਹਨਾਂ ਪਿੰਡਾਂ ਨਾਲ, ਉਹਨਾਂ ਖੇਤਾਂ ਨਾਲ, ਹੈਨਾ, ਸੋ ਉਹਨਾਂ ਯਾਦਾਂ ਨੂੰ ਜਦੋਂ ਵੀ ਯਾਦ ਕਰੋ, ਬਿਲਕੁਲ ਰੂਹ ਜਿਹੜੀ ਹੈ ਖੇਡ ਉੱਠਦੀ ਹੈ। ਸੋ ਕਿਵੇਂ ਦਾ ਹੁੰਦਾ ਸੀ ਜੀ ਉਹ ਸਵੇਰਾ, ਯਾਦ ਕਰੋ, ਫਿਰ ਪਹੁੰਚੀ ਸੀ ਮੈਂ ਉੱਥੇ ਤੱਕ ਜਦੋਂ ਘਰੋਂ ਨਿਕਲਦੇ ਹੁੰਦੇ ਸੀ, ਔਰ ਨਿਕਲਦੇ ਨਿਕਲਦੇ ਅਸੀਂ ਰਸਤੇ ਦੇ ਵਿੱਚੋਂ ਸਹੇਲੀਆਂ ਨੂੰ ਵੀ ਬੁਲਾ ਲੈਣਾ ਸਕੂਲ ਜਾਂਦੇ ਜਾਂਦੇ, ਸੋ ਸਕੂਲ ਪਹੁੰਚਣ ਤੱਕ ਚੰਗਾ ਭਲਾ ਜਿਹੜਾ ਇੱਕ ਕਾਫਲਾ ਆ ਉਹ ਬਣ ਜਾਂਦਾ ਹੁੰਦਾ ਸੀਗਾ, ਹੈਨਾ, ਤੇ ਫਿਰ ਜਦੋਂ ਸਕੂਲ ਦੇ ਵਿੱਚ ਵੜੀਦਾ ਹੁੰਦਾ ਸੀਗਾ ਤੇ ਉੱਥੇ ਦੀ ਚਹਿਲ ਪਹਿਲ ਜਿਹੜੀ ਦਿਸਣੀ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ, ਉਹ ਸਕੂਲ ਦੀਆਂ ਦੀਵਾਰਾਂ ਤੇ ਵੱਡੀਆਂ ਵੱਡੀਆਂ ਚੰਗੀਆਂ ਗੱਲਾਂ ਜਿਹੜੀਆਂ ਲਿਖੀਆਂ ਹੁੰਦੀਆਂ ਸੀ ਉਹ ਵੀ ਰੋਜ਼ ਸਵੇਰੇ ਅੱਖਾਂ ਦੇ ਅੱਗੇ ਆਉਂਦੀਆਂ ਹੁੰਦੀਆਂ ਸੀ, ਕਿਤੇ ਨਾ ਕਿਤੇ ਕੌਨਸ਼ੀਅਸਲੀ ਜਾਂ ਅਨਕੌਨਸ਼ੀਅਸਲੀ ਉਹ ਜਿਹੜੀਆਂ ਗੱਲਾਂ ਆ ਉਹ ਸਾਡੇ ਜ਼ਿਹਨ ਦੇ ਵਿੱਚ ਅਜੇ ਤੱਕ ਵੀ ਬੈਠੀਆਂ ਹੋਈਆਂ, ਹੈਨਾ। ਤੇ ਚਲੋ ਉਹ ਸਕੂਲ ਦੇ ਵਿੱਚ ਫਿਰ ਸਵੇਰੇ ਸਵੇਰੇ ਜਿਹੜੀ ਪ੍ਰਾਰਥਨਾ ਹੁੰਦੀ ਹੁੰਦੀ ਸੀਗੀ, ਹੈਨਾ, ਉਹ ਸਾਰੇ ਜਿਹੜੇ ਸੀਨਸ ਆ ਤੁਹਾਨੂੰ ਸਾਰਿਆਂ ਨੂੰ ਯਾਦ ਜ਼ਰੂਰ ਆਉਣੇ ਸ਼ੁਰੂ ਹੋ ਗਏ ਹੋਣੇ ਆ, ਤੁਸੀਂ ਹੁਣ ਦੱਸੋ ਨਾ ਦੱਸੋ ਜੀ ਤੁਹਾਡੀ ਮਰਜ਼ੀ ਹੈ। ਸੋ ਬਸ ਫਿਰ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਸਵੇਰ ਹੁੰਦੀ ਸੀ ਉਹਦੀ ਜਿਹੜੀ ਚਹਿਲ ਪਹਿਲ ਆ ਉਹ ਜਿਹੜੇ ਸਕੂਲ ਹੁੰਦਾ ਸੀਗਾ ਉਹਦੇ ਵਿੱਚ ਤਬਦੀਲ ਹੋ ਜਾਂਦੀ ਸੀਗੀ, ਯਾਨੀ ਸਵੇਰ ਦਾ ਇੱਕ ਛੋਟਾ ਜਿਹਾ ਜਿਹੜਾ ਪਾਠ ਹੁੰਦਾ ਸੀ ਉਹ ਦੂਸਰੇ ਪਾਠ ਵਿੱਚ ਸ਼ੁਰੂ ਹੋ ਜਾਂਦਾ ਹੁੰਦਾ ਸੀ। ਸੋ ਸਕੂਲ ਦੀ ਜਿਹੜੀ ਚਹਿਲ ਪਹਿਲ ਹੁੰਦੀ ਸੀ ਉੱਥੇ ਦੇ ਜਿਹੜੇ ਕੰਮ ਕਾਰ ਹੁੰਦੇ ਸੀ ਉਹ ਅਲੱਗ ਹੁੰਦੇ ਸੀਗੇ। ਸੋ ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਹੁੰਦੀ ਸੀ, ਹੈਨਾ, ਸਕੂਲ ਤੋਂ ਬਾਅਦ ਫਿਰ ਜਦੋਂ ਘਰ ਆਉਣਾ ਉਹ ਢਲਦੀ ਜਿਹੜੀ ਦੁਪਹਿਰ ਹੁੰਦੀ ਸੀਗੀ, ਔਰ ਗਰਮੀਆਂ ਦੀ ਸਰਦੀਆਂ ਦੀ ਹਰ ਤਰ੍ਹਾਂ ਦੇ ਜਿਹੜਾ ਸਮਾਂ ਹੁੰਦਾ ਸੀ ਵੱਖਰਾ ਵੱਖਰਾ ਹੁੰਦਾ ਸੀ, ਜਦੋਂ ਗਰਮੀਆਂ ਚ ਸਕੂਲ ਤੋਂ ਆਈਦਾ ਹੁੰਦਾ ਸੀਗਾ ਤੇ ਕੁਝ ਹੋਰ ਹੁੰਦਾ ਸੀ, ਜਦੋਂ ਸਰਦੀਆਂ ਤੋਂ ਘਰ ਆਈਦਾ ਹੁੰਦਾ ਸੀ ਤੇ ਪਰਛਾਵੇਂ ਕਿੰਨੇ ਢਲ ਗਏ ਹੁੰਦੇ ਸੀਗੇ, ਹੈਨਾ, ਪਰ ਫਿਰ ਵੀ ਆਪਣੇ ਲਈ ਬਥੇਰਾ ਟਾਈਮ ਹੁੰਦਾ ਸੀਗਾ, ਆਪਣੇ ਪੜ੍ਹਨ ਲਈ, ਆਪਣੀਆਂ ਸ਼ਰਾਰਤਾਂ ਕਰਨ ਲਈ, ਘਰਦਿਆਂ ਦੀ ਜਾਨ ਖਾਣ ਲਈ, ਆਪਣੀਆਂ ਖੇਡਾਂ ਖੇਡਣ ਲਈ। ਸੋ ਬਿਲਕੁਲ ਜੀ, ਯਾਦਾਂ ਦੀ ਗੱਲ ਕਰੀਏ ਤੇ ਅੱਜ ਕੱਲ ਗਰਮੀਆਂ ਦੀ ਜਿਹੜੀ ਰੁੱਤ ਹੈ ਉਹ ਵੀ ਚੱਲ ਰਹੀ ਹੈ ਇੱਥੇ, ਸੋ ਜ਼ਰੂਰ ਆਉਂਦੇ ਜਿਹੜੇ ਪ੍ਰੋਗਰਾਮ ਉਹਨਾਂ ਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝ ਪਾਵਾਂਗੀ ਗਰਮੀਆਂ ਦੀ ਰੁੱਤ ਦੀ ਜੀ, ਕਿਉਂਕਿ ਇੱਥੇ ਹੁਣ ਗਰਮੀਆਂ ਦੀ ਰੁੱਤ ਜਿਹੜੀ ਸ਼ੁਰੂ ਹੋ ਗਈ ਹੈ, ਬਿਲਕੁਲ ਪੰਜਾਬ ਵਰਗਾ ਪਸੀਨਾ ਨਹੀਂ ਆਉਂਦਾ ਜੀ, ਬਹੁਤ ਵੱਖਰੀਆਂ ਗਰਮੀਆਂ ਹੁੰਦੀਆਂ ਆਸਟ੍ਰੇਲੀਆ ਦੀਆਂ, ਪਰ ਜਿਹੜੀ ਗਰਮੀਆਂ ਦੀ ਤਪਿਸ਼ ਹੁੰਦੀ ਆ ਉਹ ਮੈਨੂੰ ਫਿਰ ਯਾਦਾਂ ਚ ਲੈ ਜਾਂਦੀ ਹੈ ਆਪਣੇ ਪੰਜਾਬ ਦੇ ਵਿੱਚ ਉੱਥੇ ਦੀਆਂ ਗਰਮੀਆਂ ਦੇ ਵਿੱਚ। ਸੋ ਤੁਸੀਂ ਵੀ ਜ਼ਰੂਰ ਸਾਂਝ ਪਾ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ, ਕੋਈ ਵੀ ਯਾਦ ਜਿਹੜੀ ਤੁਹਾਨੂੰ ਆਪਣੇ ਬਚਪਨ ਦੇ ਨਾਲ ਜੁੜੀ ਹੋਵੇ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਜਿਹੜਾ ਸਾਲ ਹੈ, ਸਾਲ ਦਾ ਆਖਰੀ ਪ੍ਰੋਗਰਾਮ ਆ ਜੀ ਅੱਜ, ਸੋ ਇਸ ਸਾਲ ਦੇ ਬਾਰੇ ਵੀ ਥੋੜੀ ਬਹੁਤ ਗੱਲਬਾਤ ਕਰ ਸਕਦੇ ਹਾਂ, ਕੀ ਸਿੱਖਿਆ ਇਸ ਸਾਲ ਦੇ ਵਿੱਚ ਔਰ ਕੀ ਨਵੇਂ ਸਾਲ ਦੇ ਵਿੱਚ ਕਰਨਾ ਚਾਹੁੰਦੇ ਹੋ, ਉਹਨਾਂ ਗੱਲਾਂ ਨੂੰ ਵੀ ਸਾਂਝਾ ਕਰ ਸਕਦੇ ਹਾਂ ਇਕੱਠੇ ਬੈਠ ਕੇ। ਸੋ ਅੱਗੇ ਤੁਰਦੇ ਹਾਂ ਜੀ ਯਾਦਾਂ ਦੀਆਂ ਪੈੜਾਂ ਤੇ, ਇੱਕ ਗੀਤ ਤੋਂ ਬਾਅਦ ਸੁਣਦੇ ਹਾਂ ਇਹ ਗੀਤ ਤੇ ਉਸ ਤੋਂ ਬਾਅਦ ਹਾਜ਼ਰ ਹੁੰਦੀ ਹਾਂ ਮੈਂ ਫਿਰ ਜੀ।
ਜ਼ਿੰਦਗੀ ਚ ਨੀਵਾਂ ਹੋ ਕੇ ਚੱਲਦਾ ਤੂੰ ਰਹੀ, ਭਾਵੇਂ ਅੰਬਰਾਂ ਨੂੰ ਪੈ ਜੇ ਤੇਰਾ ਹੱਥ ਹੋਏ, ਸ਼ੋਰਤਾਂ ਦੇ ਨਸ਼ੇ ਵਿੱਚ ਰੱਬ ਨੂੰ ਨਾ ਟਿੱਚ ਜਾਣੀ, ਇੰਨੀ ਵੀ ਨਾ ਚੱਕੀ ਕਦੇ ਹੱਥ ਹੋਏ, ਮਿਹਨਤਾਂ ਨਾ ਮਿਲਦੇ ਮੁਕਾਮ ਹੁੰਦੇ ਨੇ, ਬਣਦੇ ਸਟਾਰਾਂ ਵਾਲੇ ਨਾਮ ਹੁੰਦੇ ਨੇ, ਮੁੱਲ ਮਾਪਿਆਂ ਦਾ ਕਿਸੇ ਤੋਂ ਨੀ ਮੁੜਨਾ, ਮੁੱਲ ਮਾਪਿਆਂ ਦਾ ਕਿਸੇ ਤੋਂ ਨੀ ਮੁੜਨਾ, ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ, ਬਾਪੂ ਨੇ ਸਿਖਾਇਆ ਉੱਡਣਾ, ਕਾਲਾ ਉਹ ਬੁਲਟ ਚਿੱਟਾ ਕੁੜਤਾ ਪਜਾਮਾ, ਸ਼ੌਂਕ ਟੋਪਦੇ ਸੀ ਸਾਰੇ ਕਿਤੇ ਪੂਰੇ ਜੋ, ਅੱਜ ਵੀ ਉਹ ਯਾਰਾਂ ਦਾ ਏ ਘਰੇ ਆਉਣਾ ਜਾਣਾ, ਮਾੜੇ ਟਾਈਮ ਵਿੱਚ ਖੜੇ ਜਿਹੜੇ ਮੂਰੇ ਹੋ, ਮਾੜੇ ਟਾਈਮ ਵਿੱਚ ਖੜੇ ਜਿਹੜੇ ਮੂਰੇ ਹੋ, ਸ਼ੁਰੂ ਤੋਂ ਹੀ ਠੋਕ ਕੇ ਸਪੋਰਟ ਕਰੀਏ, ਕਿਸੇ ਬਾਰੇ ਦਿਲ ਚ ਨਾ ਖੋਟ ਕਰੀਏ, ਦਿੱਤਾ ਰੱਬ ਦਾ ਤਾਂ ਕਦੇ ਨਹੀਂ ਉਹ ਥੋੜਨਾ, ਦਿੱਤਾ ਰੱਬ ਦਾ ਤਾਂ ਕਦੇ ਨਹੀਂ ਉਹ ਥੋੜਨਾ, ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ, ਲੱਭਣਾ। ਆਪਾਂ ਬੜੇ ਤਾਈਓ ਗੱਡੀਆਂ ਤੇ ਕੜੇ ਯਾਰ ਟੌਰ ਨਾਲ ਸਦਾ ਆਪਾਂ ਚੱਲਦੇ ਉਹ ਕਦੇ ਕਿਸੇ ਤੋਂ ਨਾ ਸੜੇ ਕੋਕੇ ਸਿਖਰਾਂ ਤੇ ਜੜੇ ਉਹਨੇ ਕਰਤੇ ਹਾਲਾਤ ਸਾਡੇ ਵੱਲ ਦੇ ਉਹਨੇ ਕਰਤੇ ਹਾਲਾਤ ਸਾਡੇ ਵੱਲ ਦੇ ਇੱਥੇ ਚੰਗੇ ਯਾਰ ਮਿਲਣਾ ਨਸੀਬ ਹੁੰਦਾ ਆ ਵਿਰਲਾ ਹੀ ਦਿਲ ਦੇ ਕਰੀਬ ਹੁੰਦਾ ਆ ਨਾ ਤਾਂ ਦਿਲ ਦਾ ਨਾ ਹਰ ਕਿਤੇ ਜੁੜਨਾ ਨਾ ਤਾਂ ਦਿਲ ਦਾ ਨਾ ਹਰ ਕਿਤੇ ਜੁੜਨਾ ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ ਸਿਖਾਇਆ ਉੱਡਣਾ ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ ਬਾਪੂ ਨੇ ਸਿਖਾਇਆ ਉੱਡਣਾ ਪਾਲਿਆ ਸੀ ਜਿਹਨੂੰ ਮਾਂ ਨੇ ਚੱਲ ਪੱਖੀਆਂ ਅੱਜ ਦੇਖੀ ਉਹਦਾ ਫੈਨੇ ਜਹਾਨਿਆਂ ਉਹ ਜੁਗ ਰਾਜ ਰੈਂਕ ਗੱਲ ਤੈਨੂੰ ਮੁੱਢ ਤੋਂ ਸਿਖਾਈ ਨਹੀਂ ਉਹ ਫੇਮ ਪਿੱਛੇ ਵੇਚਣਾ ਇਮਾਨਿਆ ਹਾਂ ਨਹੀਂ ਉਹ ਫੇਮ ਪਿੱਛੇ ਵੇਚਣਾ ਇਮਾਨਿਆ ਹਾਂ ਜ਼ਿੰਦਗੀ ਨੂੰ ਆ ਜਾ ਯਾਰਾ ਹੱਸ ਕੱਟੀਏ ਸੱਚੀ ਗੱਲ ਸੁਣ ਕੇ ਨਾ ਪਾਸਾ ਵੱਟੀਏ ਸਮਾਂ ਲੰਘਿਆ ਜੋ ਕਦੇ ਨਹੀਂ ਉਹ ਮੁੜਨਾ ਸਮਾਂ ਲੰਘਿਆ ਜੋ ਕਦੇ ਨਹੀਂ ਉਹ ਮੁੜਨਾ ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ ਬਾਪੂ ਨੇ ਸਿਖਾਇਆ ਉੱਡਣਾ ਹੁਣ ਮੈਨੂੰ ਬੇਬੇ ਨੇ ਸਿਖਾਇਆ ਹੱਥ ਫੜ ਤੁਰਨਾ ਬਾਪੂ ਨੇ ਸਿਖਾਇਆ ਉੱਡਣਾ ਗੁਰੂ ਘਰ ਜਿਹਾ ਬਾਪੂ ਮੇਰਾ ਮੰਦਰ ਵਰਗੀ ਮਾਂ ਜਿਸ ਘਰ ਵਿੱਚ ਮੈਂ ਵੱਡਾ ਹੋਇਆ ਉਹ ਮਸਜਿਦ ਵਰਗੀ ਤੂੰ
ਜੀ ਬੁੱਧਵਾਰ ਦੀ ਸਵੇਰ ਹੈ ਸੋ ਬੁੱਧਵਾਰ ਜਿਹੜਾ ਹੈ ਸਾਲ ਦਾ ਆਖਰੀ ਬੁੱਧਵਾਰ ਹੈ ਸੋ ਇਸ ਬੁੱਧਵਾਰ ਦੀ ਸਵੇਰੇ ਲਹਿਰਾਂ ਲਾ ਰਹੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸੋ ਜ਼ਰੂਰ ਹਿੱਸਾ ਬਣੋ ਕਿਉਂਕਿ ਸਾਲ ਦਾ ਆਖਰੀ ਬੁੱਧਵਾਰ ਹੈ ਜਿੰਨੇ ਨਹੀਂ ਵੀ ਮੈਸੇਜ ਕੀਤਾ ਨਾ ਜਿਹੜੇ ਪ੍ਰੋਗਰਾਮ ਸੁਣਦੇ ਰਹਿੰਦੇ ਚੁੱਪ ਕਰਕੇ ਮੈਸੇਜ ਤੇ ਕਰਨਾ ਬਣਦਾ ਜੀ ਹੁੰਗਾਰਾ ਜ਼ਰੂਰ ਭਰਿਆ ਕਰੋ ਗੱਲ ਕਰਨ ਦਾ ਸਵਾਦ ਤਾਂ ਹੀ ਆਉਂਦਾ ਹੈ ਨਾ ਸੋ ਮੇਰੇ ਨਾਲ ਹੁੰਗਾਰਾ ਭਰਨ ਦੇ ਲਈ ਯੂਕੇ ਤੋਂ ਕਾਲ ਆਈ ਹੈ ਜੀ ਵਰਿੰਦਰ ਹੁਣਾਂ ਦੀ ਸੋ ਇਸ ਵੇਲੇ ਵਰਿੰਦਰ ਹੁਣ ਮੇਰੇ ਨਾਲ ਸ਼ਾਮਿਲ ਨੇ ਪ੍ਰੋਗਰਾਮ ਦੇ ਵਿੱਚ ਸੋ ਸਤਿ ਸ਼੍ਰੀ ਅਕਾਲ ਵਰਿੰਦਰ ਹੋਰ ਸੁਣਾਓ ਕੀ ਹਾਲ ਚਾਲ ਹੈ
ਠੀਕ ਹੈ
ਠੀਕ ਹੈ ਅੱਛਾ ਹੈ ਨਾ ਯੂਕੇ ਦੀ ਕ੍ਰਿਸਮਸ ਤੇ ਬੜੀ ਮਸ਼ਹੂਰ ਹੈ ਵੈਸੇ ਵੀ ਚੰਗੀ ਠੰਡ ਹੋਣੀ ਹੈ ਯੂਕੇ ਚ ਤਾਂ ਹੋਣਾ ਇਸ ਵੇਲੇ
ਠੰਡ ਹਲੇ ਪਈ ਨੀ ਕੁਦਰਤੀ ਹੈ ਨਾ
ਅੱਛਾ
ਸੱਤ ਅੱਠ ਡਿਗਰੀ ਟੈਂਪਰੇਚਰ ਆ ਤੇ ਇੰਨਾ ਹੁੰਦਾ ਨੀ ਨੋਰਮਲੀ ਪਰ ਜਿੱਦਾਂ ਕਹਿੰਦੇ ਨਾ ਕਿ ਹੁਣ ਸਾਰੀ ਜਗ੍ਹਾ ਤੇ ਫਰਕ ਪਈ ਜਾਂਦਾ
ਫਰਕ ਪਈ ਜਾਂਦਾ ਬਿਲਕੁਲ ਮੌਸਮ ਜਿਹੜੇ ਆ ਨਾ ਬਦਲੀ ਜਾਂਦੇ ਆ ਸੋ ਵਰਿੰਦਰ ਅੱਜ ਯਾਦਾਂ ਅਸੀਂ ਕਰ ਰਹੇ ਹਾਂ ਪਿੰਡ ਦੀ ਸਵੇਰ ਦੀਆਂ ਹਨਾ ਕਿੰਨੀ ਪਿਆਰੀ ਸਵੇਰ ਹੁੰਦੀ ਸੀ ਉਹ ਵਾਲੀ ਸੋ ਜਦੋਂ ਮੈਂ ਗੱਲਾਂ ਕਰਦੀ ਹੁੰਦੀ ਹਾਂ ਬਿਲਕੁਲ ਮੈਨੂੰ ਤੇ ਆਪਣੇ ਜਿਹੜੇ ਸੀਨਸ ਆ ਉਹ ਦਿਸਦੇ ਆ ਜ਼ਿੰਦਗੀ ਚ ਜਿਹੜੇ ਮੈਂ ਹੰਡਾਏ ਹੋਏ ਆ ਹਨਾ ਮੈਂ ਆਪਣੇ ਵਰਕੇ ਫੋਲਦੀ ਆ ਜ਼ਿੰਦਗੀ ਦੇ ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਗੱਲਾਂ ਤੋਂ ਤੁਸੀਂ ਵੀ ਜ਼ਰੂਰ ਆਪਣੀ ਉਸ ਸਵੇਰ ਤੱਕ ਪਹੁੰਚ ਜਾਂਦੇ ਹੋਣੇ ਆ ਉਸ ਸਵੇਰ ਦਾ ਹਲਕਾ ਜਿਹਾ ਝੋਕਾ ਹਵਾ ਦਾ ਜਿਹੜਾ ਉਹ ਤੁਹਾਨੂੰ ਵੀ ਜ਼ਰੂਰ ਛੂੰਦਾ ਹੋਣਾ ਸੋ ਕਿੱਦਾਂ ਦੀ ਹੁੰਦੀ ਸੀ ਤੁਹਾਡੇ ਪਿੰਡ ਦੀ ਸਵੇਰ ਜਾਂ ਤੁਹਾਡੀ ਸਵੇਰ ਜਿਹੜੀ ਹੁੰਦੀ ਸੀ ਤੁਹਾਡੇ ਘਰ ਦੀ ਸਵੇਰ
ਸਵੇਰ ਨੂੰ ਏਦਾਂ ਹੁੰਦਾ ਸੀ ਕਿ ਇਹ ਸਾਡੇ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਵੀ ਸੀ ਤਾਂ ਮੰਦਰ ਵੀ ਸੀ ਜੇ ਤਾਂ ਨਰਾਤੇ ਚੱਲਦੇ ਆ ਜਾਂ ਹੋਰ ਕੋਈ ਫੈਸਟੀਵਲ ਆ ਤੇ ਫੇਰ ਉਹਨਾਂ ਨੇ ਨਰਾਤਿਆਂ ਦੀਆਂ ਭੇਟਾਂ ਜਾਂ ਹੋਰ ਉਹੀ ਗਾਉਣਾ ਕਈ ਵਾਰੀ ਉਹ ਵੀ ਕੰਨਾਂ ਚ ਪੈਂਦੇ ਹੁੰਦੇ ਸੀ ਬਹੁਤੀਆਂ ਭੇਟਾਂ ਸਾਨੂੰ ਯਾਦ ਵੀ ਹੋ ਜਾਂਦੀਆਂ ਸੀ
ਹੋ ਜਾਂਦੀਆਂ ਸੀ
ਹਾਂਜੀ ਪੰਜਾਂ ਰੁਪਈਆਂ ਦੀ ਅਰਦਾਸ ਪੰਜਾਂ ਰੁਪਈਆਂ ਦੀ ਅਰਦਾਸ ਉਹਨਾਂ ਨੇ ਏਦਾਂ ਨਾ ਗਾਉਣਾ ਨਾਲ ਤੇ ਉਹ ਵੀ ਏਦਾਂ ਹੁੰਦਾ ਸੀਗਾ ਤੇ ਫੇਰ ਗੁਰਦੁਆਰਾ ਸਾਹਿਬ ਦੇ ਭਾਈ ਜੀ ਨੇ ਵੀ ਬੋਲਣਾ ਉਹਨਾਂ ਨੇ ਸਵੇਰ ਨੂੰ ਸਪੈਸ਼ਲੀ ਦੱਸਣਾ ਉਹ ਮਹੀਨਾ ਆ 8 ਜਾਂ 9 ਤਰੀਕ ਆ ਫਿਰ ਦਸੰਬਰ ਮਹੀਨੇ ਦੀ ਇੰਨੀ ਤਰੀਕ ਆ ਇੰਨੇ ਵੱਜ ਗਏ ਭਾਈ ਵੀਰੋ ਉੱਠੋ ਆਪਣਾ ਇੰਨੇ ਵਜੇ ਦਾ ਟਾਈਮ ਹੋ ਗਿਆ ਆਪਣੇ ਆਹ ਕੰਮ ਕਰੋ ਅੱਜ ਦਾ ਮੁੱਖ ਵਾਕ ਆਹ ਆ ਤੇ ਉਹਨਾਂ ਨੇ ਫਿਰ ਇੱਕ ਦੋ ਮਿੰਟ ਦੇ ਲਈ ਕਿਸੇ ਨਾ ਕਿਸੇ ਚੀਜ਼ ਦੇ ਬਾਰੇ ਗੱਲ ਵੀ ਜ਼ਰੂਰ ਦੱਸਣੀ
ਅੱਛਾ
ਹੁਣ ਵੀ ਜਦੋਂ ਕਿਤੇ ਜ਼ਿੰਦਗੀ ਚ ਕੋਈ ਨਾ ਕੋਈ ਚੀਜ਼ ਆਉਂਦੀ ਆ ਨਾ ਤਾਂ ਉਹਨਾਂ ਨੇ ਉਹ ਦੱਸੀਆਂ ਹੋਈਆਂ ਚੀਜ਼ਾਂ ਹਲੇ ਵੀ ਕਿਤੇ ਨਾ ਕਿਤੇ ਦਿਮਾਗ ਚ ਆ ਜਾਂਦੀਆਂ ਹੁੰਦੀਆਂ
ਬਿਲਕੁਲ ਉਹੀ ਗੱਲ ਕਿ ਕੌਨਸ਼ੀਅਸਲੀ ਜਾਂ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਸਾਡੀ ਉਹ ਸਾਰੀਆਂ ਗੱਲਾਂ ਜਿਹੜੀਆਂ ਨਾ ਉਹ ਜ਼ਰੂਰ ਕਿਤੇ ਨਾ ਕਿਤੇ ਪਈਆਂ ਹੁੰਦੀਆਂ। ਸੋ ਜਿੱਦਾਂ ਤੁਸੀਂ ਆ ਭੇਟਾ ਦੱਸੀ ਵੀ ਹੁੰਦੀ ਸੀ ਕਿ
ਸੰਗਰਾਂਦ ਦੋ ਦਿਨਾਂ ਨੂੰ ਆ, ਪੂਰਨਮਾਸ਼ੀ ਇੰਨੇ ਦਿਨਾਂ ਨੂੰ ਆ, ਤੁਸੀਂ ਪਿਆਰ ਰਹੋ ਆ ਚੀਜ਼ ਇੰਨੇ ਮੱਸਿਆ ਇੰਨੇ ਦਿਨਾਂ ਤੱਕ ਕਰਨ ਵਾਲੀ ਆ, ਤੇ ਗੁਰਪੁਰਬ ਆਉਣ ਵਾਲਾ ਉਹਨਾਂ ਨੇ ਪਹਿਲਾਂ ਹੀ ਅਵੇਅਰ ਕਰਨਾ ਤਾਂ ਉਹਦੀ ਬੜੀ ਇੱਕ ਚੰਗੀ ਹੁੰਦਾ ਸੀ ਕਿ ਆਹ ਚੀਜ਼ ਲਈ ਅਸੀਂ ਪਹਿਲਾਂ ਹੀ ਪ੍ਰਪੇਅਰ ਹੋ ਜਾਈਏ।
ਪ੍ਰਪੇਅਰ ਹੋ ਜਾਈਏ, ਹਾਂ ਬਿਲਕੁਲ ਬਿਲਕੁਲ ਸਹੀ ਗੱਲ ਆ। ਅੱਜ ਤੇ ਅੱਜ ਕੱਲ ਤੇ ਸਾਰਾ ਕੁਛ ਵਟਸਐਪ ਤੇ ਪਤਾ ਲੱਗਦਾ ਹਨਾ, ਜ਼ਿੰਦਗੀ ਦੀ ਮਸਰੂਫੀਅਤ ਇੰਨੀ ਵਧੀ ਹੋਈ ਆ ਕਿ ਕੁਛ ਪਤਾ ਹੀ ਨੀ ਰਹਿੰਦਾ, ਤੇ ਤੁਰੇ ਜਾਂਦਿਆਂ ਨੂੰ ਕਿਤੇ ਚੰਦ ਦਿਸ ਜਾਵੇ ਤਾਂ ਉਹ ਅੱਛਾ ਪੂਰਨਮਾਸ਼ੀ ਆ ਅੱਜ, ਅੱਗੇ ਪੂਰਨਮਾਸ਼ੀ ਸੰਗਰਾਂਦ ਜਿਹੜੀ ਆ। ਔਰ ਮੰਮੀ ਹੁਣਾਂ ਨੂੰ ਮੈਂ ਅੱਜ ਵੀ ਦੇਖਦੀ ਹਾਂ ਛੋਟੀਆਂ ਛੋਟੀਆਂ ਜਿਹੜੇ ਟ੍ਰੈਡੀਸ਼ਨਸ ਹੁੰਦੇ ਆ ਸੰਗਰਾਂਦ ਤੇ, ਉਹਨਾਂ ਨੇ ਦੇਗ ਜ਼ਰੂਰ ਬਣਾਉਣੀ ਘਰ ਹਨਾ, ਅਜੇ ਵੀ ਬਣਾਉਂਦੇ ਆ ਉਹ। ਪਰ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਮੈਂ ਅੱਗੇ ਕੰਟੀਨਿਊ ਨਹੀਂ ਕਰ ਪਾ ਰਹੀ, ਪਰ ਕੋਸ਼ਿਸ਼ ਜ਼ਰੂਰ ਹੈ ਕਿ ਨਹੀਂ ਬੇਸ਼ੱਕ ਆਉਣ ਵਾਲਾ ਜਿਹੜਾ ਸਾਲ ਹੀ ਹੈਗਾ ਉਹਦੇ ਚ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਅਸੀਂ ਵੱਡੀਆਂ ਵੱਡੀਆਂ ਚੀਜ਼ਾਂ ਦੇ ਪਿੱਛੇ ਦੌੜੀ ਜਾਂਦੇ ਹਾਂ, ਜਦਕਿ ਅਸਲੀ ਖੁਸ਼ੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਛੋਟੀਆਂ ਛੋਟੀਆਂ ਗੱਲਾਂ ਚ ਲੁਕੀ ਬੈਠੀ ਹੈ। ਕੀ ਕਹਿੰਦੇ ਹੋ ਵਰਿੰਦਰ?
ਦੀਵਾ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਹੈ, ਛੋਟੀ ਛੋਟੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ, ਗੱਲਾਂ ਛੋਟੀਆਂ ਛੋਟੀਆਂ ਦੇ ਨਾਲ ਹੀ ਅਸੀਂ ਖੁਸ਼ ਹੁੰਦੇ ਹਾਂ। ਕਿਸੇ ਨੂੰ ਹਸਾ ਲਿਆ, ਕਿਸੇ ਨੂੰ ਖੇਡ ਲਿਆ, ਕਿਸੇ ਦੇ ਨਾਲ ਕੋਈ ਗਿਫਟ ਦੇ ਦਿੱਤਾ, ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਆ। ਜਦੋਂ ਸਾਡੀਆਂ ਇਹ ਹੈਬਿਟਸ ਬਣ ਜਾਂਦੀਆਂ ਨਾ, ਫਿਰ ਸਾਹਮਣੇ ਵਾਲਾ ਬੰਦਾ ਮੱਲੋ ਮੱਲੀ ਤੁਹਾਨੂੰ ਪਿਆਰ ਕਰਨ ਲੱਗ ਪੈਂਦਾ, ਤੁਹਾਨੂੰ ਸਤਿਕਾਰ ਕਰਨ ਲੱਗ ਪੈਂਦਾ,
ਸਤਿਕਾਰ ਕਰਨ ਲੱਗ ਪੈਂਦਾ। ਬਿਲਕੁਲ ਸਹੀ ਗੱਲ ਆ। ਸੋ ਆਓ ਸਾਰੇ ਰਲ ਮਿਲ ਕੇ ਪਿਆਰ ਸਤਿਕਾਰ ਵੰਡੀਏ। ਸੋ ਪਿਆਰ ਦਈਏ ਔਰ ਪਿਆਰ ਲਈਏ, ਸਭ ਤੋਂ ਵੱਡੀ ਗੱਲ ਆ ਜੀ। ਔਰ ਅੱਛਾ ਇੱਕ ਗੱਲ ਜਿੱਦਾਂ ਤੁਸੀਂ ਕੀਤੀ ਸੀਗੀ ਨਾ ਕਿ ਜਿਹੜੀ ਤੁਸੀਂ ਭੇਟਾ ਸੁਣਾਈ ਸੀਗੀ ਹੈ ਨਾ, ਸਹੀ ਗੱਲ ਆ, ਉਹ ਯਾਦ ਹੋ ਜਾਂਦੀ ਆ। ਅੱਛਾ ਵਰਿੰਦਰ ਉਹ ਸਵੇਰ ਯਾਦ ਹੈ ਜਦੋਂ ਪ੍ਰਭਾਤ ਫੇਰੀ ਨਿਕਲਦੀ ਹੁੰਦੀ ਸੀ ਪਿੰਡਾਂ ਦੇ ਵਿੱਚ? ਆਹਾਹਾ ਪ੍ਰਭਾਤ ਫੇਰੀ ਤੇ ਜਾਂਦੇ ਹੁੰਦੇ ਸੀ ਤੁਸੀਂ?
ਜਾਂਦੇ ਹੁੰਦੇ ਸੀ ਜੀ, ਅਸੀਂ ਚਿਮਟਾ ਫੜ ਕੇ ਗਾਉਣਾ ਤਾਂ ਉਦੋਂ ਆਪਣੇ ਆਪ ਨੂੰ ਲੱਗਦਾ ਸੀ ਕਿ ਸਾਰਾ ਜ਼ੋਰ ਸਾਡਾ ਹੀ ਲੱਗ ਰਿਹਾ ਆ। ਕਈਆਂ ਨੇ ਨਿਸ਼ਾਨ ਸਾਹਿਬ ਚੱਕ ਕੇ ਦੌੜਨਾ ਆ, ਕਈਆਂ ਨੇ ਆਉਂਦਾ ਸੀਗਾ ਬੈਟਰੀ ਜੀ ਰੱਖੀ ਹੁੰਦੀ ਸੀਗੀ ਤਾਂ ਉਹ ਸਾਈਕਲ ਤੇ ਰੱਖ ਕੇ ਲੈ ਕੇ ਜਾਣਾ ਉਹ, ਤੇ ਅਗਲਿਆਂ ਦੇ ਘਰ ਫਟਾਫਟ ਦਰਵਾਜੇ ਖੋਲ ਕੇ ਲਾਈਟਾਂ ਕਰਕੇ ਹਨਾ, ਏਦਾਂ ਹੁੰਦਾ ਸੀ ਵੀ ਸਾਰਾ ਕੰਮ ਸਾਡੇ ਤੋਂ ਬਿਨਾਂ ਚੱਲਣਾ ਨੀ ਹੈਗਾ, ਵੀ ਅਸੀਂ ਛੇਤੀ ਚੱਲਣਾ ਅਗਲੇ ਦਿਨ
ਸਾਡੇ ਅੰਦਰ ਜਿਹੜੀ ਉਹ ਐਨਰਜੀ ਹੁੰਦੀ ਸੀਗੀ ਨਾ, ਇੱਕ ਜੋਸ਼ ਹੁੰਦਾ ਸੀਗਾ ਵੈਸੇ ਹਨਾ, ਔਰ ਸਵੇਰੇ ਸਵੇਰੇ ਉੱਠ ਕੇ ਤੁਰ ਪੈਂਦਾ ਹੁੰਦਾ ਸੀਗਾ, ਔਰ ਏਦਾਂ ਲੱਗਦਾ ਹੁੰਦਾ ਸੀ ਬਿਲਕੁਲ ਵੀ ਸਾਡੇ ਤੋਂ ਬਿਨਾਂ ਤਾਂ ਅਧੂਰਾ ਹੀ ਆ ਉੱਥੇ ਕੰਮ, ਔਰ ਹੁੰਦਾ ਵੀ ਏਦਾਂ ਹੀ ਸੀ। ਉਹ ਸਾਰਿਆਂ ਦਾ ਜੋਸ਼ ਜਿਹੜਾ ਹੁੰਦਾ ਸੀ ਉਹਦੇ ਨਾਲ ਹੀ ਉਹ ਮਾਹੌਲ ਜਿਹਾ ਬਣ ਜਾਂਦਾ ਹੁੰਦਾ ਸੀਗਾ। ਮੈਨੂੰ ਯਾਦ ਆ ਵੀ ਸਰਦੀਆਂ ਦੇ ਵਿੱਚ ਜਦੋਂ ਇਹਨਾਂ ਦਿਨਾਂ ਚ ਪ੍ਰਭਾਤ ਫੇਰੀਆਂ ਨਿਕਲਦੀਆਂ ਹੁੰਦੀਆਂ ਸੀ, ਸਕਾਫ ਬੰਨ ਕੇ ਠੁਰ ਠੁਰ ਕਰਦਿਆਂ ਨੇ ਤੁਰ ਪੈਣਾ ਸੀ, ਫਿਰ ਉਹ ਜਿਹੜੀ ਪ੍ਰਭਾਤ ਫੇਰੀ ਦੀਆਂ ਗੱਲਾਂ ਸਕੂਲ ਜਾ ਕੇ ਵੀ ਕਰੀਦੀਆਂ ਹੁੰਦੀਆਂ ਸੀਗੀਆਂ ਵੀ ਤੂੰ ਅੱਜ ਆਈ ਕਿਉਂ ਨੀ, ਮੈਂ ਮੈਨੂੰ ਤਾਂ ਕੱਲ ਕਿਹਾ ਸੀਗਾ ਤੂੰ ਆਈ। ਫਿਰ ਜਿਹੜੇ ਪ੍ਰਭਾਤ ਫੇਰੀ ਤੇ ਸ਼ਬਦ ਹੁੰਦੇ ਸੀਗੇ ਵਰਿੰਦਰ, ਚਮਕਾਰੇ ਪੈਂਦੇ ਚੱਕਰਾਂ ਦੇ, ਅੱਜ ਗੁਰੂ ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ, ਕਿਆ ਟਿਊਨਾਂ ਦੇ ਨਾਲ ਗਾਈਦੇ ਹੁੰਦੇ ਸੀਗੀ।
ਫਿਰ ਅਸੀਂ ਉਹ ਟੱਲੀਆਂ ਫੜ ਕੇ ਬਹਿ ਜਾਣਾ ਕਈ ਵਾਰੀ, ਉਹ ਉਹ ਚੀਜ਼ਾਂ ਦੇ ਨਾਲ ਪਿੱਛੇ ਹੇਕਾਂ ਲਾਉਣੀਆਂ, ਪਿੱਛੇ ਸ਼ਬਦ ਬੋਲਣੇ।
ਅੱਛਾ ਕਈ ਵਾਰੀ ਪਤਾ ਕੀ ਹੁੰਦਾ ਸੀਗਾ ਵੀ ਸ਼ਬਦ ਦੀ ਵਰਡਿੰਗ ਤਾਂ ਪਤਾ ਹੀ ਨੀ ਹੁੰਦੀ 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 ਸੀ, ਊਂ ਇਹ ਟਿਊਨ ਜਿਹੀ ਜਿਹੜਾ ਕਿਸੇ ਨੇ ਜਦੋਂ ਗਾਉਂਦੇ ਹੋਣਾ ਟਿਊਨ ਜਿਹੀ ਦੇ ਵਿੱਚ ਊਂ ਆ ਜੀ ਕਰ ਲਈਦਾ ਹੁੰਦਾ ਸੀ, ਮੂੰਹ ਲਾ ਕੇ ਵੀ ਅਸੀਂ ਵੀ ਸ਼ਬਦ ਬੋਲਦੇ ਆ, ਸਾਨੂੰ ਵੀ ਆਉਂਦੇ ਆ। ਉਹੀ ਵੀ ਜਿੱਦਾਂ ਕਹਿੰਦੇ ਨੇ ਵੀ ਪਹਾੜੇ ਜਿਹੜੇ ਆ ਵੀ ਭੈਣ ਜੀ ਮੈਨੂੰ ਹੁਣ ਦੋ ਦੂਣੀ ਚਾਰ ਤਿੰਨ ਦੂਣੀ ਛੇ ਅੱਗੇ ਟੈ ਰੈ ਰੈ, ਕਹਿੰਦਾ ਭੈਣ ਜੀ ਅੱਗੇ ਤਾਂ ਬਸ ਟਿਊਨ ਹੀ ਆਉਂਦੀ ਆ ਹੁਣ ਮੈਨੂੰ।
ਫਿਰ ਅਸੀਂ ਇਹ ਜਰੂਰ ਮੇਕ ਸ਼ੋਰ ਕਰਨਾ ਕਿ ਸਾਨੂੰ ਇਸ ਦਿਨ ਦੀ ਨਗਰ ਕੀਰਤਨ ਤੋਂ ਪਹਿਲਾਂ ਗੁਰਪੁਰਬ ਤੋਂ ਪਹਿਲਾਂ ਇੱਕ ਦੋ ਦਿਨ ਦੀ ਜਰੂਰ ਪ੍ਰਭਾਤ ਫੇਰੀ ਬੁੱਕ ਕਰ ਲਈਏ ਤੇ ਫਿਰ ਅਸੀਂ ਸੇਵਾ ਕਰੀਏ ਪ੍ਰਭਾਤ ਫੇਰੀ ਦੇ ਲਈ,
ਸੇਵਾ ਕਰੀਏ
ਕਿ ਮਹਾਰਾਜ ਦੇ ਚਰਨ ਪੈਣ, ਸੰਗਤ ਦੇ ਚਰਨ ਪੈਣ। ਉਦੋਂ ਇਹਨਾਂ ਚੀਜ਼ਾਂ ਚ ਬੜਾ ਬਲੀਵ ਹੁੰਦਾ ਸੀ ਕਿ ਸਾਡੇ ਖੇਤਾਂ ਚ ਸਾਡੇ ਘਰਾਂ ਚ ਜਿੱਥੇ ਅਸੀਂ ਰਹਿੰਦੇ ਲੋਕਾਂ ਦੇ ਚਰਨ ਪੈਣ। ਹੁਣ ਤਾਂ ਅਸੀਂ ਬੂਹੇ ਲਾ ਕੇ ਰੱਖਦੇ ਬਾਹਰਲੇ ਮੁਲਕਾਂ ਚ ਲੋਕ ਲਾ ਕੇ ਦੋ ਦੋ ਲੋਕ।
ਬਿਲਕੁਲ ਸਹੀ ਗੱਲ ਆ, ਬਿਲਕੁਲ। ਅੱਛਾ ਘਰਾਂ ਦੇ ਬੂਹੇ ਵੀ ਕਿਹੜਾ ਬੰਦ ਰਹਿੰਦੇ ਹੁੰਦੇ ਸੀ ਵਰਿੰਦਰ, ਹਾਂ ਸਹੀ ਗੱਲ ਆ, ਘਰਾਂ ਦੇ ਦਰਵਾਜ਼ੇ ਕਿੱਥੇ ਬੰਦ ਹੁੰਦੇ ਸੀ, ਜਦੋਂ ਮੁੜ ਕੇ ਥੋੜਾ ਜਿਹਾ ਦੌਰ ਜਿਹੜਾ ਆਇਆ ਪੰਜਾਬ ਦੇ ਵਿੱਚ, ਉਦੋਂ ਕੋਈ ਜ਼ਰੂਰ ਰਾਤ ਨੂੰ ਜਿੰਦੇ ਜਿੰਦੇ ਲਾ ਕੇ ਸੋਈਦਾ ਹੁੰਦਾ ਸੀਗਾ, ਪਰ ਮੈਨੂੰ ਯਾਦ ਆ ਭਾਈ ਪਿੰਡਾਂ ਦੇ ਵਿੱਚ ਫੇਰ ਵੀ ਦਿਨ ਵੇਲੇ ਤਾਂ ਜਿਹੜੇ ਦਰਵਾਜ਼ੇ ਆ ਖੁੱਲੇ ਹੀ ਰਹਿੰਦੇ ਹੁੰਦੇ ਸੀ, ਲੰਘਦਾ ਵੜਦਾ ਕੋਈ ਨਾ ਕੋਈ ਆ ਹੀ ਜਾਂਦਾ ਹੁੰਦਾ ਸੀ, ਹੈ ਨਾ। ਸੋ ਇਹਨਾਂ ਚੀਜ਼ਾਂ ਦੀਆਂ ਬਰਕਤਾਂ ਹੁੰਦੀਆਂ ਸੀ, ਔਰ ਸਾਡੇ ਬਜ਼ੁਰਗ ਮੰਨਦੇ ਹੁੰਦੇ ਸੀ ਵੀ ਇਹਨਾਂ ਚੀਜ਼ਾਂ ਨਾਲ ਬਰਕਤਾਂ ਹੁੰਦੀਆਂ ਆ ਘਰ ਦੇ ਵਿੱਚ ਜੀ।
ਸਾਡੇ ਘਰ ਕਾਫੀ ਸਮੇਂ ਤੱਕ ਨਾ ਲੱਕੜੀ ਦਾ ਹੀ ਦਰਵਾਜ਼ਾ ਰਿਹਾ, ਤਾਂ ਉਹਨੂੰ ਰਾਤ ਨੂੰ ਸਭ ਤੋਂ ਬਾਅਦ ਵਾਲਿਆਂ ਦੀ ਜੌਬ ਹੁੰਦੀ ਸੀ ਬਾਬਾ ਜੀ ਦੀ ਜਾਂ ਡੈਡੀ ਦੀ ਕਿ ਇਹਨੂੰ ਲੋਕ ਏਦਾਂ ਮਾੜਾ ਜਿਹਾ ਆੜ ਲਪਸਾ ਦਿਓ, ਖੋਲ ਲਓ ਭਾਵੇਂ ਬਾਹਰੋਂ ਵੀ ਜਾਂਦਾ ਸੀ ਹੈ ਨਾ, ਪਰ ਉਹਨਾਂ ਹੁੰਦਾ ਸੀ ਕਿ ਆਪਣੇ ਆਪ ਨੂੰ ਇੱਕ ਤਸੱਲੀ ਜੀ ਹੋ ਜਾਂਦੀ ਸੀ ਕਿ ਕੁੱਤਾ ਜਾਂ ਕੋਈ ਹੋਰ ਜਾਨਵਰ ਨਾ ਆਵੇ।
ਹਾਂ ਆਹ ਹੱਥ ਪਾ ਕੇ ਖੁੱਲ ਜਾਂਦਾ ਹੁੰਦਾ ਸੀ ਬਾਹਰੋਂ ਵੀ, ਬਿਲਕੁਲ
ਹਾਂਜੀ। ਤੇ ਉਹਨੂੰ ਲਾਉਣਾ ਤੇ ਜਦੋਂ ਬਾਬਾ ਜੀ ਨੇ ਜਾਂ ਡੈਡੀ ਨੇ ਸਵੇਰ ਨੂੰ ਉੱਠਣਾ ਤਾਂ ਉਹਨਾਂ ਨੇ ਪਹਿਲਾ ਜੌਬ ਇਹੀ ਹੁੰਦੀ ਸੀ ਕਿ ਖੋਲ ਦਈਏ, ਕਿਸੇ ਨੂੰ ਲੋੜ ਹੋਵੇ ਕੋਈ ਆਂਢ ਗੁਆਂਢ ਨੂੰ ਕੋਈ ਢਿੱਲਾ ਮੱਠਾ ਆ ਤਾਂ ਉਹ ਆ ਕੇ ਤੁਹਾਡਾ ਡੋਰ ਖੜਕਾ ਸਕਦਾ ਆ ਜਾਂ ਕੁਛ ਕਹਿ ਸਕਦਾ ਆ।
ਬਿਲਕੁਲ ਵਰਿੰਦਰ, ਸਾਨੂੰ ਮੈਸੇਜ ਆਏ ਆ ਸਤਨਾਮ ਸਦਰਾ ਹੁਣਾ ਦਾ, ਉਹ ਕਹਿ ਰਹੇ ਨੇ ਕਿ ਮੇਰੇ ਮੰਮੀ ਜੀ ਇੰਡੀਆ ਤੋਂ ਆਏ ਹੋਏ ਆ ਜੀ, ਕਹਿੰਦੇ ਬੁੱਧਵਾਰ ਦਾ ਪ੍ਰੋਗਰਾਮ ਉਹ ਵੀ ਬਹੁਤ ਪਸੰਦ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਸੋ ਆਂਟੀ, ਤੁਹਾਡਾ ਸਵਾਗਤ ਹੈ ਜੀ ਆਸਟ੍ਰੇਲੀਆ ਦੇ ਵਿੱਚ। ਸੁਣਾਓ ਕਿੱਦਾਂ ਦਾ ਲੱਗ ਰਿਹਾ ਆਸਟ੍ਰੇਲੀਆ, ਔਰ ਜ਼ਰੂਰ ਤੁਸੀਂ ਵੀ ਹਿੱਸਾ ਬਣੋ, ਮੈਂ ਚਾਹਾਂਗੀ ਵੀ ਅਸੀਂ ਆਂਟੀ ਨੂੰ ਵੀ ਕਦੀ ਪ੍ਰੋਗਰਾਮ ਦੇ ਵਿੱਚ, ਜਦੋਂ ਵੀ ਉਹਨਾਂ ਕੋਲ ਟਾਈਮ ਹੋਇਆ ਸਾਨੂੰ ਕਾਲ ਕਰ ਸਕਦੇ ਆ 02-85-99-11 ਤੇ। ਸੋ ਵੈਸੇ ਵੀ ਮੈਨੂੰ ਗੱਲਾਂ ਸੁਣਨ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੋ ਆਂਟੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਿਓ, ਦੱਸਿਓ ਤੁਹਾਡੇ ਆਪਣੇ ਪਿੰਡ ਬਾਰੇ, ਹਨਾ, ਤੇ ਅਸੀਂ ਯਾਦਾਂ ਤੁਹਾਡੇ ਨਾਲ ਵੀ ਜ਼ਰੂਰ ਸਾਂਝੀਆਂ ਕਰਾਂਗੇ। ਤੇ ਹਰਜਿੰਦਰ ਅੰਕਲ ਹੁਣਾਂ ਨੇ, ਘੁੰਮਣ ਅੰਕਲ ਨੇ ਕਿਹਾ ਹੈ ਜੀ, ਕਹਿੰਦੇ ਕੁੱਕੜ ਬਾਂਗ ਦਿੰਦਾ ਹੁੰਦਾ ਸੀਗਾ। ਬਿਲਕੁਲ ਸਹੀ ਗੱਲ ਹੈ ਨਾ ਵਰਿੰਦਰ, ਪਿੰਡ ਦੇ ਵਿੱਚ ਘਰਾਂ ਚ ਕਈਆਂ ਨੇ ਕੁੱਕੜ ਵੀ ਰੱਖੇ ਹੁੰਦੇ ਸੀ, ਸਵੇਰੇ ਸਵੇਰੇ ਕੁੱਕੜ ਵੀ ਜਿਹੜੀ ਬਾਂਗ ਦਿੰਦੇ ਹੁੰਦੇ ਸੀਗੇ
ਜੀ। ਕੁੱਕੜ ਹਾਂਜੀ ਬਾਂਗ ਦਿੰਦੇ ਹੁੰਦੇ ਸੀ, ਬਾਕੀ ਨਾ ਦੂਜੀ ਦਾ ਪਤਾ ਲੱਗ ਜਾਂਦਾ ਸੀ, ਆਹ ਫਲਾਨੇ ਦੂਜੀ ਦਾ ਮੋਟਰਸਾਈਕਲ ਆ, ਉਹਦੀ ਆਵਾਜ਼ ਇੱਦਾਂ ਦੀ ਆ, ਉਹ ਤੰਗ ਆ, ਉਹ ਜਾਂ ਕੋਈ ਹੋਰ ਸਾਈਕਲ ਵਾਲਾ, ਜਾਂ ਉਹਦੀ ਪੱਕੀਆਂ ਨਿਸ਼ਾਨੀਆਂ ਹੁੰਦੀਆਂ ਸੀ ਕਿ ਉਹਦਾ ਇੱਥੋਂ ਖਾ ਕੇ ਡੋਲੂ ਖੜਕਦਾ, ਉਹਦਾ ਇੱਥੋਂ ਖਾ ਕੇ ਆਹ ਖੜਕਦਾ, ਉਹਦਾ ਪਤਾ ਲੱਗ ਜਾਂਦਾ ਸੀ ਕਿ ਫਲਾਨਾ ਬੰਦਾ ਲੰਘ ਗਿਆ ਜਾਂ ਨਹੀਂ ਲੰਘ ਗਿਆ।
ਮੋਟਰਸਾਈਕਲ ਦੀ ਵੀ ਬਿੜਕ ਹੁੰਦੀ ਸੀ, ਇੱਕ ਆਵਾਜ਼ ਹੁੰਦੀ ਸੀਗੀ। ਤੇ ਉਸ ਤੋਂ ਇਲਾਵਾ ਫਿਰ ਦੁੱਧ ਵੀ ਆਉਂਦੇ ਹੁੰਦੇ ਸੀ, ਜਾਂ ਘਰਾਂ ਦੇ ਵਿੱਚ ਵੀ ਜਾ ਕੇ ਕਈ ਵਾਰੀ ਜਿਹੜਾ ਕਿਸੇ ਨੇ ਕਦੀ ਜੇ ਆਪਣੇ ਮੱਝ ਨਹੀਂ ਸੂਈ ਹੁੰਦੀ ਸੀਗੀ ਤੇ ਫਿਰ ਡੋਲੂ ਲੈ ਕੇ ਦੁੱਧ ਵੀ ਤਾਂ ਲੈਣ ਜਾਈਦਾ ਹੁੰਦਾ ਸੀ ਸਵੇਰੇ ਸਵੇਰੇ।
ਹਾਂਜੀ ਹਾਂਜੀ, ਤੇ ਜੇ ਤਾਂ ਗਰਮੀਆਂ ਹੁੰਦੀਆਂ ਸੀ ਜਾਂ ਸਰਦੀਆਂ ਹੁੰਦੀਆਂ ਸੀ, ਤੇ ਗਰਮੀਆਂ ਚ ਏਦਾਂ ਹੁੰਦਾ ਸੀ ਕਿ ਪਹਿਲਾਂ ਨਾ ਮੰਜੇ ਇਕੱਠੇ ਕਰਨੇ, ਬਿਸਤਰੇ ਇਕੱਠੇ ਕਰਕੇ ਅੰਦਰ ਰੱਖਣੇ, ਫਿਰ ਮੰਜੇ ਖੜੇ ਕਰਨੇ ਜਾਂ ਉਹਨਾਂ ਨੂੰ ਜਿੱਥੇ ਵੀ ਰੱਖਣਾ ਸਾਈਡ ਤੇ ਰੱਖ ਕੇ ਫਰਾਟਾ ਪੱਖਾ ਕੂਲਰ ਬੰਦ ਕਰਕੇ ਉਹਨਾਂ ਨੂੰ ਪਾਸੇ ਕਰਨਾ, ਕੰਮ ਤੇ ਜਿਹਨੇ ਜਾਣਾ ਆ, ਖੂਹ ਨੂੰ ਜਾਣਾ ਆ, ਜਿੱਥੇ ਵੀ ਜਾਣਾ ਉਹ ਚਲੇ ਜਾਣ। ਤੇ ਮੇਰੇ ਡੈਡ ਦੀ ਇੱਕ ਆਦਤ ਹੁੰਦੀ ਸੀ, ਜਦੋਂ ਉਹਨਾਂ ਨੇ ਖੂਹ ਤੇ ਜਾਣਾ ਨਾ ਧਾਰਾਂ ਚੋਣ ਲਈ, ਤਾਂ ਉਹਨਾਂ ਨੇ ਧਾਰਾਂ ਚੋ ਕੇ ਆਉਣੀਆਂ, ਤਾਂ ਉਹਨਾਂ ਨੇ ਨਹਾ ਕੇ ਆਉਣਾ ਖੂਹ ਤੋਂ, ਤਾਂ ਉਹਨਾਂ ਨੇ ਕਿੰਨੀ ਪਿੱਛੇ ਰੱਖ ਲੈਣੀ, ਇੱਕ ਟੰਗ ਲੈਣੀ ਇੱਕ ਰੱਖ ਲੈਣੀ, ਤਾਂ ਕਛਹਿਰਾ ਉਹਨਾਂ ਦਾ ਮੋਹਰੇ ਹੈਂਡਲ ਤੇ ਟੰਗਿਆ ਹੁੰਦਾ ਸੀ।
ਅੱਛਾ, ਖੂਹ ਦੇ ਪਾਣੀ ਚੋ, ਖੂਹ ਦੇ ਪਾਣੀ ਨਾਲ ਲਾ ਕੇ ਆਉਂਦੇ,
ਖੂਹ ਤੇ ਜਿੱਦਾਂ ਨਹੀਂ, ਖੂਹ ਤੇ ਜਿੱਦਾਂ ਅਸੀਂ ਟਿਊਬਲ ਨੂੰ ਮੋਟਰ ਨੂੰ ਖੂਹ ਕਹਿੰਦੇ ਆ ਜਿੱਦਾਂ।
ਓਕੇ ਓਕੇ, ਠੀਕ ਹੈ, ਸਮਝ ਗਈ ਮੈਂ।
ਖੇਤਾਂ ਨੂੰ ਅਸੀਂ ਖੂਹ ਕਹਿੰਦੇ ਆ,
ਖੇਤਾਂ ਹਾਂ ਠੀਕ ਹੈ, ਮੋਟਰ ਤੇ।
ਹਾਂਜੀ ਮੋਟਰ ਤੇ, ਤੇ ਉੱਥੇ ਉਹਨਾਂ ਨੇ ਨਹਾ ਕੇ ਆਉਣਾ, ਤਾਂ ਅਸੀਂ ਉਹ ਬੜੀ ਇੱਕ ਕਿਊਟ ਜੀ ਚੀਜ਼ ਹੁੰਦੀ ਸੀ ਹਨਾ, ਕਿ ਸਾਡੇ
ਬਹੁਤ ਵਧੀਆ। ਮੈਨੂੰ ਲੱਗਦਾ ਵੀ ਅਸੀਂ ਜਿੰਨੇ ਵੀ ਸੁਣਦੇ ਪਏ ਆ, ਅਸੀਂ ਹੁਣ ਜੋ ਗੱਲਾਂ ਕਰਦੇ ਪਏ, ਜਿਹੜੀਆਂ ਚੀਜ਼ਾਂ ਅਸੀਂ ਹੰਡਾਈਆਂ ਆ ਹਨਾ, ਸਾਡੇ ਅਸੀਂ ਜੀਆਂ ਹੋਈਆਂ ਜਿਹੜੀਆਂ ਚੀਜ਼ਾਂ, ਹੁਣ ਦਿਲ ਕਰਦਾ ਵੀ ਆਏ ਕਿਤੇ ਹੋਲੀਡੇਜ਼ ਡੈਸਟੀਨੇਸ਼ਨ ਹੀ ਇਹੋ ਜਿਹੀ ਮਿਲ ਜਾਵੇ। ਮੈਨੂੰ ਤਾਂ ਲੱਗਦਾ ਹੁਣ ਤੁਹਾਨੂੰ ਕਿਤੇ ਹੋਲੀਡੇਜ਼ ਤੇ ਜਾ ਕੇ ਵੀ, ਬੇਸ਼ੱਕ ਪੰਜਾਬ ਚ ਵੀ ਮੁੜੀਏ, ਉੱਥੇ ਵੀ ਇਹ ਚੀਜ਼ਾਂ ਜਿਹੜੀਆਂ ਹੁਣ ਨੀ ਨਾ ਮਿਲਦੀਆਂ ਹੈਗੀਆਂ। ਮੇਰਾ ਜੀ ਕਰਦਾ ਹੁੰਦਾ ਵੀ ਏਦਾਂ ਦੀ ਇੱਕ ਹੋਲੀਡੇ ਡੈਸਟੀਨੇਸ਼ਨ ਹੀ ਹੋਵੇ ਜਿੱਥੇ ਪੂਰਾ ਪੰਜਾਬ ਵਸਿਆ ਹੋਵੇ, ਤੇ ਉੱਥੇ ਜਾ ਕੇ ਜੋ ਜੋ ਅਸੀਂ ਆਪਣੇ ਬਚਪਨ ਚ ਹੰਡਾਇਆ ਹਨਾ, ਉਹ ਚੀਜ਼ਾਂ ਫੇਰ ਤੋਂ ਜੀ ਸਕੀਏ ਅਸੀਂ ਓਦਾਂ ਹੀ।
ਇਹੀ ਇੱਛਾ ਲੈ ਕੇ ਰੋਜ਼ ਉੱਠਦੇ ਆ ਜੀ, ਇਹੀ ਇੱਛਾ ਲੈ ਕੇ ਰੋਜ਼ ਸੌਂਦਾ ਆ ਤੁਸੀਂ ਏਦਾਂ ਕਰੋ ਨਾ ਆਸਟ੍ਰੇਲੀਆ ਵਾਲੇ ਇੰਗਲੈਂਡ ਆ ਜਾਓ, ਤੁਹਾਡੇ ਲਈ ਅਸੀਂ ਇੱਥੇ ਅੱਖਾਂ ਬਿਛਾਈ ਹੱਥ ਬਿਛਾਈ ਬੈਠੇ ਆ, ਤੁਸੀਂ ਆ ਜਾਓ ਤੇ ਜਦੋਂ ਸਾਡਾ ਕਿਤੇ ਟਾਈਮ ਲੱਗਿਆ ਅਸੀਂ ਤੁਹਾਨੂੰ ਮਿਲਣ ਆ ਜਾਵਾਂਗੇ।
ਜਰੂਰ ਜਰੂਰ ਵਰਿੰਦਰ, ਸੋ ਇਹ ਜਿਹੜੇ ਰਿਸ਼ਤੇ ਹਰਮਨ ਵੀਡੀਓ ਰਾਹੀਂ ਮਿਲੇ ਹੋਏ ਆ ਨਾ, ਇਹ ਵੀ ਹੁਣ ਇੱਕ ਸਾਡਾ ਪਰਿਵਾਰ ਆ। ਬਿਲਕੁਲ ਸਿਰਫ ਕਹਿਣ ਦੀ ਗੱਲ ਨੀ, ਬਿਲਕੁਲ ਜਦੋਂ ਪਿਛਲੀ ਵਾਰੀ ਧਨੀ ਵੀ ਉਹ ਨਾਲ ਵੀ ਗੱਲ ਕਰ ਰਹੀ ਸੀ ਤੇ ਇਹੀ ਗੱਲ ਹੋਈ ਸੀਗੀ ਕਿ ਜਿਹੜੇ ਸਾਡੇ ਲਿਸਨਰਸ ਆ ਇਹਨਾਂ ਨਾਲ ਇੱਕ ਜਿਹੜਾ ਰਿਸ਼ਤਾ ਹੈ ਨਾ ਉਹ ਵੀ ਅਜੀਬ ਆ ਸੀ, ਉਹਨਾਂ ਨਾਲ ਵੀ ਇੱਕ ਆਪਣੀ ਤਰ੍ਹਾਂ ਦੇ ਰਿਸ਼ਤੇ ਘੜ ਲੈਣੇ। ਜਿੱਦਾਂ ਉਹ ਕਹਿ ਰਿਹਾ ਸੀ ਵੀ ਜਗਤਾਰ ਗਿੱਲ ਭਾਜੀ ਆ ਜਿਹੜੇ, ਕਹਿੰਦੇ ਉਹ ਮੈਨੂੰ ਮੇਰੇ ਚਾਚਾ ਜੀ ਲੱਗਦੇ ਹੁੰਦੇ ਆ, ਹੁਣ ਤੁਹਾਡੇ ਨਾਲ ਗੱਲ ਕਰੀਏ ਤੁਸੀਂ ਵੀ ਆਪਣੇ ਹਨਾ ਭਰਾਵਾਂ ਵਰਗੇ ਲੱਗਦੇ ਆ ਮੈਨੂੰ, ਤੇ ਲੱਗਦਾ ਹੀ ਨੀ ਏਦਾਂ ਹੁਣ ਪੇ ਕਿਉਂਕਿ ਸਾਡੀਆਂ ਗੱਲਾਂ ਦੀ ਸਾਂਝ ਇੰਨੀ ਆ ਵੀ ਇੱਕ ਦੂਜੇ ਨੂੰ ਇੰਨਾ ਜਾਣਦੇ ਆ। ਸੋ ਬਿਲਕੁਲ ਆਪਣੇ ਰਿਸ਼ਤੇ ਅਸੀਂ ਹਰਮਨ ਰੇਡੀਓ ਤੇ ਵੀ ਘੜੇ ਹੋਏ ਜ਼ਰੂਰ ਜੀ, ਕਿਉਂ ਨੀ ਜ਼ਿੰਦਗੀ ਚ ਚਾਹਿਆ ਤੇ ਜ਼ਰੂਰ ਅਸੀਂ ਇਹ ਵੀ ਮੇਲ ਜੋੜ ਰੱਖਾਂਗੇ, ਕਦੀ ਅਸੀਂ ਇੰਗਲੈਂਡ ਆਏ ਤੇ ਕਦੀ ਤੁਸੀਂ ਆਸਟ੍ਰੇਲੀਆ ਆਓ। ਸੋ ਬਾਕੀ ਸਰਬਜੀਤ ਭਾਜੀ ਪਟਿਆਲੇ ਸਟੂਡੀਓ ਤੋਂ,
ਇਹੀ ਸਾਂਝ ਸਾਡੀ ਵਧੀ ਰਹੇ, ਇਹੀ ਕਹਿੰਦੇ ਹੁੰਦੇ ਨਾ ਕਿ ਵਿਚਾਰਾਂ ਦੀ ਸਾਂਝ ਮਿਲ ਗਈ ਤੇ ਉਦਾਂ ਦਾ ਹੀ ਬੰਦਾ ਹੋ ਜਾਂਦਾ, ਉਦਾਂ ਦੇ ਬੰਦਿਆਂ ਨੂੰ ਬੰਦਾ ਫੋਲੋ ਕਰਨ ਲੱਗ ਪੈਂਦਾ, ਕਿੱਦਾਂ ਦੀ ਸੰਗਤ ਆ ਤੁਹਾਡੀ ਉਦਾਂ ਦੇ ਤੁਸੀਂ ਬਣ ਜਾਂਦੇ ਆ, ਉਸ ਤੋਂ ਬਾਅਦ ਨਾ ਫਿਰ ਸਾਡੀ ਨੱਠ ਭੱਜ ਲੱਗ ਜਾਂਦੀ ਸੀ
ਸਕੂਲ ਜਾਣ ਦੇ ਲਈ, ਠੀਕ ਹੈ
ਸਕੂਲ ਜਾਣ ਦੇ ਲਈ ਹੋ ਜਾਂਦੀ ਸੀ ਨੱਠ ਭੱਜ, ਤੇ ਸਕੂਲ ਫਟਾਫਟ ਜਾਣਾ ਕੱਪੜੇ ਪਾਉਣੇ। ਇਹ ਸਾਡੇ ਹੁੰਦੀ ਸੀਗੀ ਮੂੰਗਿਆ ਕਲਰ ਦੀ, ਮੈਨੂੰ ਕਲਰ ਚ ਮੈਂ ਥੋੜਾ ਕਨਫਿਊਜ਼ ਆ, ਮੂੰਗਿਆ ਕਲਰ ਦੀ ਪੈਂਟ ਹੁੰਦੀ ਸੀ ਤੇ ਵਾਈਟ ਕਲਰ ਦੀ ਸ਼ਰਟ ਹੁੰਦੀ ਸੀ।
ਅੱਛਾ ਠੀਕ ਆ,
ਸਕੂਲ ਦੇ ਵਿਚ ਤੇ ਪਟਕਾ ਹੁੰਦਾ ਸੀ ਚਿੱਟਾ ਜਾਂ ਕਾਲਾ ਰੰਗ ਦਾ,
ਠੀਕ ਆ,
ਤੇ ਸ਼ੂ ਬਲੈਕ ਹੁੰਦੇ ਸੀਗੇ, ਤੇ ਵੈਡਨਸਡੇ ਤੇ ਸੈਟਰਡੇ ਹੁੰਦੀ ਸੀ ਵਾਈਟ ਪੈਂਟ ਤੇ ਵਾਈਟ ਸ਼ੂ ਹੁੰਦੇ ਸੀ,
ਠੀਕ ਆ।
ਅਸੀਂ ਵੀ ਉਹੀ ਪ੍ਰੇ ਕਰਦੇ ਹੁੰਦੇ ਸੀ, ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ। ਇੱਕ ਦਿਨ ਹੁੰਦਾ ਸੀ ਹਮ ਹੋਗੇ ਕਾਮਯਾਬ, ਹਮ ਹੋਗੇ ਕਾਮਯਾਬ, ਤੇ ਇਹਨਾਂ ਦੇ ਨਾਲ
ਹੁੰਦੀ ਸੀ,
ਹਾਂਜੀ ਇਹ ਵੀ ਹੁੰਦਾ ਸੀ। ਇਹਨਾਂ ਦੇ ਤੋਂ ਬਾਅਦ ਚ ਇੱਕ ਨੈਸ਼ਨਲ ਐਂਥਮ ਜ਼ਰੂਰ ਕਰੀਦਾ ਹੁੰਦਾ ਸੀ ਹਰ ਰੋਜ਼,
ਨੈਸ਼ਨਲ ਐਂਥਮ ਜ਼ਰੂਰ ਹੁੰਦਾ ਸੀ, ਹਾਂ ਬਿਲਕੁਲ ਸਹੀ ਗੱਲ ਆ। ਸੋ ਅਸੀਂ ਗੱਲਾਂ ਕਰ ਰਹੇ ਹਾਂ ਤੇ ਮੈਨੂੰ ਪੱਕਾ ਪਤਾ ਵੀ ਜਿੰਨੇ ਜਿਹੜੇ ਵੀ ਸੁਣਦੇ ਹੋਣੇ ਆ ਨਾ ਸਾਰਿਆਂ ਨੇ ਜਿਹੜੀਆਂ ਜਿਹੜੀਆਂ ਆਪਣੀਆਂ ਪ੍ਰੇਅਰਸ ਕੀਤੀਆਂ ਹੋਈਆਂ ਬਚਪਨ ਦੇ ਵਿੱਚ ਉਹ ਵੀ ਗੁਣਗੁਣਾ ਰਹੇ ਹੋਣੇ, ਉਹਨਾਂ ਦੇ ਦਿਮਾਗ ਚ ਜ਼ਰੂਰ ਆ ਰਹੀਆਂ ਹੋਣੀਆਂ ਹਨਾ, ਹੁਣ ਦੱਸਣਾ ਨਹੀਂ ਦੱਸਣਾ ਤੁਹਾਡੀ ਮਰਜ਼ੀ ਹੈ। ਚਲੋ ਤੇ ਵਰਿੰਦਰ ਕੁਲਦੀਪ ਸਿੰਘ ਸੰਧੂ ਹੋਣਾ ਨੇ ਮੈਸੇਜ ਕੀਤਾ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ, ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਤੇ ਕੁਲਦੀਪ ਨੇ ਮੈਲਬਨ ਤੋਂ ਵੀ, ਕੁਲਦੀਪ ਜਿਹੜੀ ਸਾਡੀ ਭੈਣ ਆ ਛੋਟੀ, ਉਹਨੇ ਵੀ ਸਾਨੂੰ ਮੈਸੇਜ ਕੀਤਾ ਹੈ ਜੀ ਤੇ ਲਿਖਿਆ, ਕਹਿੰਦੇ ਮੈਂ ਤਾਂ ਜਾਂਦੀ ਹੁੰਦੀ ਸੀ ਪ੍ਰਭਾਤ ਫੇਰੀ ਤੇ ਕਿ ਬਦਾਨਾ ਮਿਲਦਾ ਹੁੰਦਾ ਸੀ ਬਹੁਤ ਇਸ ਕਰਕੇ, ਹਾਂ ਹਾਏ ਉਹ ਜਿਹੜਾ ਬਦਾਨਾ, ਉਹ ਜਿਹੜੀਆਂ ਸੇਵੀਆਂ ਤੇ ਬਦਾਨਾ ਮਿਲਦਾ ਹੁੰਦਾ ਸੀਗਾ ਨਾ, ਆਹ ਮਜ਼ਾ ਹੀ ਆ ਜਾਂਦਾ ਹੁੰਦਾ ਸੀ। ਤੇ ਇੱਕ ਉਹ ਬੜੇ ਵਧੀਆ ਲੱਗਦੇ ਹੁੰਦੇ ਸੀ ਨਗਰ ਕੀਰਤਨ ਤੇ ਜਿਹੜੇ ਪੂਰੀਆਂ ਛੋਲੇ ਮਿਲਦੇ ਹੁੰਦੇ ਸੀ ਕਾਲੇ ਛੋਲਿਆਂ ਦੇ ਨਾਲ ਜਿਹੜੀਆਂ ਪੂਰੀਆਂ ਹੁੰਦੀਆਂ ਸੀ, ਉਹ ਵੀ ਬਹੁਤ ਸਵਾਦ ਲੱਗਦੀਆਂ ਸੀ ਮੈਨੂੰ। ਤੇ ਅੱਗੇ ਕਹਿ ਰਹੇ ਆ ਕਹਿੰਦੇ ਮੈਨੂੰ ਪਿੰਡ ਦੀਆਂ ਸਵਾਣੀਆਂ, ਕਹਿੰਦੇ ਮੈਨੂੰ ਪਿੰਡ ਦੀਆਂ ਸਵਾਣੀਆਂ ਬਹੁਤ ਮਿਸ ਕਰਦੀਆਂ, ਕਈ ਵਾਰ ਮੈਂ ਗੱਲ ਵੀ ਕੀਤੀ, ਕਹਿੰਦੇ ਕਿ ਕੁੜੀਏ ਤੂੰ ਸ਼ਬਦ ਬਹੁਤ ਬੋਲਦੀ ਹੁੰਦੀ ਸੀ, ਠੀਕ ਹੈ ਕੁਲਦੀਪ, ਹਾਂ ਕੁਲਦੀਪ ਕਹਿੰਦੀ ਮੈਂ ਸ਼ਬਦ ਬਹੁਤ ਬੋਲਦੀ ਹੁੰਦੀ ਸੀ। ਤੇ
ਤੁਸੀਂ ਹੁਣ ਕਹਿੰਦੇ ਨਾ ਕਿ ਹੁਣ ਮੇਰਾ ਕੋਈ ਭੈਣ ਭਰਾ ਹੈ ਨੀ, ਪਰ ਮੈਨੂੰ ਏਦਾਂ ਲੱਗਦਾ ਰਹਿੰਦਾ ਕਿ ਜੇ ਮੇਰੀ ਛੋਟੀ ਭੈਣ ਜਾਂ ਮੇਰਾ ਛੋਟਾ ਭਰਾ ਹੁੰਦਾ ਤਾਂ ਇਹਨਾਂ ਵਰਗੇ ਧਨੀ ਜਾਂ ਕੁਲਦੀਪ ਵਰਗੇ ਹੁੰਦੇ। ਹੁਣ ਆਪਣੇ ਆਪ ਅਸੀਂ ਉਹ ਚੀਜ਼ਾਂ ਇਮੇਜਿਨ ਕਰ ਲਈਆਂ, ਕਈ ਵਾਰੀ
ਕਰ ਲੈਂਦੀਆਂ ਉਹ ਰਿਸ਼ਤੇ ਅਸੀਂ ਆਪਣੇ ਆਪ ਘੜ ਲਈਦੇ ਆ ਹਨਾ। ਸੋ ਜ਼ਰੂਰ ਕੋਈ ਨਾ ਕੋਈ ਇਹਦੇ ਵਿੱਚ ਵੀ ਗੱਲ ਹੁੰਦੀ ਆ, ਜਿਹੜਾ ਤੁਸੀਂ ਜ਼ਿੰਦਗੀ ਚ ਜਦੋਂ ਵੀ ਕਿਸੇ ਨੂੰ ਮਿਲਦੇ ਆ ਹਨਾ, ਜਾਂ ਤੁਹਾਡਾ ਚਲੋ ਜੇ ਸਾਡੀ ਆਵਾਜ਼ ਤੇ ਰਾਹੀਂ ਵੀ ਇੱਕ ਦੂਜੇ ਨਾਲ ਰਿਸ਼ਤੇ ਬਣੇ ਆ, ਤੇ ਜ਼ਰੂਰ ਇਹਦੇ ਪਿੱਛੇ ਵੀ ਕੋਈ ਤਾਂ ਹੁੰਦਾ, ਬਿਨਾਂ ਰੀਜ਼ਨ ਕੋਈ ਕਿਸੇ ਨੂੰ ਨਹੀਂ ਮਿਲਦਾ। ਸੋ ਬਿਲਕੁਲ ਜੀ, ਇਹ ਜਿਹੜੇ ਜਜ਼ਬਾਤ ਆ ਅਸੀਂ ਸਾਂਝੇ ਕਰਨੇ ਹੁੰਦੇ ਆ ਸਾਰਿਆਂ ਨੇ ਰਲ ਮਿਲ ਕੇ ਬੈਠ ਕੇ, ਸੋ ਉਹਦੇ ਲਈ ਹਰਮਨ ਰੇਡੀਓ ਦਾ ਵੀ ਧੰਨਵਾਦ ਕਰਨਾ ਬਣਦਾ ਹੈ, ਤੇ ਉਸ ਤੋਂ ਬਾਅਦ ਧੰਨਵਾਦ ਕਰਨਾ ਬਣਦਾ ਹੈ ਸਰਬਜੀਤ ਭਾਜੀ ਦਾ, ਜੋ ਸਵੇਰੇ ਸਵੇਰੇ ਉੱਠ ਕੇ ਸਾਡੇ ਸਾਰਿਆਂ ਦੀਆਂ ਤਾਰਾਂ ਜੋੜਦੇ ਆ ਤੇ ਅਸੀਂ ਆਪਣੇ ਜਜ਼ਬਾਤ ਜਿਹੜੇ ਇੱਕ ਦੂਜੇ ਨਾਲ ਸਾਂਝੇ ਕਰ ਲੈਂਦੇ ਆ। ਸੋ ਇੱਕ ਬ੍ਰੇਕ ਲੈ ਲਈਏ ਵਰਿੰਦਰ, ਹੈਨਾ, ਤੇ ਉਸ ਤੋਂ ਬਾਅਦ ਫਿਰ
ਜ਼ਰੂਰ
ਅੱਗੇ ਤੁਰਦੇ ਆ ਜੀ।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 04258288856।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨਸ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ। IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288859037 ਤੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਹੈ। ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਹੈ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 04241155551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੀਡ ਦਾ ਨਾਮ ਸੰਧੂ ਬੱਸ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780909001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਡੀ ਬੈਟਰੀਸ ਨਾਲ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਹਾਂ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawftarsingh.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ, ਬੁੱਧਵਾਰ ਦੀਆਂ ਜੀ, ਇਹ ਇਸ ਸਾਲ ਦੀਆਂ ਆਖਰੀ ਬੁੱਧਵਾਰ ਦੀਆਂ ਲਹਿਰਾਂ ਆ। ਸੋ ਕਿਵੇਂ ਦਾ ਰਿਹਾ ਤੁਹਾਡਾ ਇਹ ਸਾਲ, ਤੁਸੀਂ ਮੈਨੂੰ ਜ਼ਰੂਰ ਦੱਸਿਆ ਨੀ ਕਿਸੇ ਨੇ ਅਜੇ ਤੱਕ, ਹੈਨਾ। ਸੋ ਚਲੋ ਜੀ, ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੋਈ ਹੈ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਾਡੇ ਤੋਂ ਕੁਛ ਪੌਣਾ ਕੁ ਘੰਟਾ ਬਚਿਆ ਹੈ ਹੁਣ ਲਹਿਰਾਂ ਦੇ ਵਿੱਚ, ਜਿਹਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਸੀ। ਸੋ ਜੇ ਤੁਹਾਡੇ ਕੋਲ ਕੋਈ ਵਿਚਾਰ ਹੈਗਾ ਜਾਂ ਤੁਹਾਡੇ ਕੋਲ ਕੋਈ ਯਾਦ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਫਟਾਫਟ ਬਸ ਲਿਖ ਕੇ ਭੇਜ ਦੋ। ਔਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇੰਗਲੈਂਡ ਤੋਂ ਵਰਿੰਦਰ ਹੁਣਾਂ ਨੇ ਸਾਂਝ ਪਾਈ ਹੋਈ ਹੈ। ਬਹੁਤ ਹੀ ਪਿਆਰੇ ਜਿਹੇ ਲਿਸਨਰ ਕਾਹਦੇ, ਸਾਡੇ ਪਰਿਵਾਰ ਦਾ ਹਿੱਸਾ ਹੈ ਜੀ ਉਹ ਹੁਣ, ਔਰ ਹਮੇਸ਼ਾ ਆਪਣੀਆਂ ਜਿਹੜੀ ਫੀਡਬੈਕ ਆ ਉਹ ਵੀ ਸਾਨੂੰ ਦਿੰਦੇ ਰਹਿੰਦੇ ਆ, ਔਰ ਐਪਰੀਸੀਏਸ਼ਨ ਜਿਹੜੀ ਆ ਉਹ ਵੀ ਉਹ ਬਹੁਤ ਕਰਦੇ ਆ। ਸੋ ਐਪਰੀਸੀਏਸ਼ਨ ਵੀ ਬਹੁਤ ਜ਼ਰੂਰੀ ਹੁੰਦੀ ਹੈ ਔਰ ਫੀਡਬੈਕ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਸ ਸਾਲ ਦੇ ਵਿੱਚ ਜਿਹੜੀਆਂ ਸਾਡੇ ਤੋਂ ਗਲਤੀਆਂ ਹੋਈਆਂ ਜਾਂ ਅਗਲੇ ਸਾਲ ਦੇ ਵਿੱਚ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਕੁਛ ਤਬਦੀਲੀ ਚਾਹੁੰਦੇ ਹੋ ਜਾਂ ਕੋਈ ਹੋਰ ਕਿਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਨੂੰ ਲੱਗਦਾ ਕਿ ਸਾਨੂੰ ਐਡ ਕਰਨੇ ਚਾਹੀਦੇ ਆ, ਉਹਦੇ ਲਈ ਵੀ ਸਾਨੂੰ ਜ਼ਰੂਰ ਤੁਸੀਂ ਆਪਣੇ ਸੁਝਾਅ ਜਿਹੜੇ ਦਿਆ ਕਰੋ। ਸੋ ਕੁਲਦੀਪ ਹੁਣਾਂ ਦਾ ਇੱਕ ਵੋਇਸ ਮੈਸੇਜ ਆਇਆ ਹੋਇਆ ਹੈ, ਉਹ ਵੀ ਭਾਜੀ ਪ੍ਰੋਗਰਾਮ ਦੇ ਵਿੱਚ ਚਲਾ ਲਈਏ। ਵਰਿੰਦਰ ਸੁਣੀਏ ਕੀ ਕਹਿੰਦੀ ਆ ਕੁਲਦੀਪ ਭੈਣ
ਜੀ।
ਜੀ ਸੁਣਦੇ ਆ ਕੁਲਦੀਪ ਦਾ ਵੋਇਸ ਮੈਸੇਜ। ਮੈਨੂੰ ਆਵਾਜ਼ ਨਹੀਂ ਆ ਰਹੀ ਸਰਬਜੀਤ ਜੀ। ਸੋ ਮੈਸੇਜ ਚੱਲ ਨਹੀਂ ਰਿਹਾ ਕੁਲਦੀਪ, ਕੋਈ ਗੱਲ ਨੀ, ਤੁਸੀਂ ਮੈਨੂੰ ਲਿਖ ਕੇ ਭੇਜ ਦੋ ਜਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੀ। ਠੀਕ ਹੈ। ਅੱਛਾ ਵਰਿੰਦਰ, ਮੈਂ ਜਿੱਦਾਂ ਤੁਹਾਨੂੰ ਦੱਸਿਆ ਸਾਡੇ ਨਾਲ ਨੇ ਇੰਗਲੈਂਡ ਤੋਂ, ਸੋ ਵਰਿੰਦਰ ਮੈਂ ਤੁਹਾਡੇ ਨੂੰ ਇੱਕ ਚੀਜ਼ ਪੁੱਛਣੀ ਹੈ ਨਾ, ਕਿ ਇੰਗਲੈਂਡ ਦੇ ਵਿੱਚ ਵੀ ਬਹੁਤ ਸਾਰੇ ਰੇਡੀਓਜ਼ ਆ, ਤੁਹਾਨੂੰ ਪਤਾ ਵੀ ਕਾਫੀ ਰੇਡੀਓਜ਼ ਜਿਹੜੇ ਇੰਗਲੈਂਡ ਦੇ ਵਿੱਚ ਚੱਲਦਾ ਹੈ, ਸੋ ਹਰਮਨ ਰੇਡੀਓ ਨਾਲ ਕਿੱਦਾਂ ਜੁੜੇ ਤੁਸੀਂ, ਕਿੱਦਾਂ ਸਾਂਝ ਪਈ ਔਰ ਕੀ ਸਬੱਬ ਹੈ ਕਿ ਤੁਸੀਂ ਇਸ ਪਰਿਵਾਰ ਦਾ ਹੁਣ ਇੰਨਾ ਪਿਆਰਾ ਜਿਹਾ ਹਿੱਸਾ ਬਣ ਗਏ?
ਇੱਕ ਨਾ ਜਿੱਦਾਂ ਸੋਸ਼ਲ ਮੀਡੀਆ ਕਹਿ ਲਓ ਜਾਂ ਹੋਰ ਚੀਜ਼ਾਂ ਤੋਂ ਕਹਿ ਲਓ, ਇੱਕ ਤੁਹਾਡੇ ਅੰਦਰ ਭੁੱਖ ਹੁੰਦੀ ਆ, ਉਹ ਚੀਜ਼ ਦੀ ਭੁੱਖ ਨਹੀਂ ਸੀ ਮਿਟ ਰਹੀ ਜੋ ਕਰੰਟ ਨਿਊਜ਼ ਆ, ਜੋ ਗਿਆਨ ਦੀਆਂ ਗੱਲਾਂ, ਜਾਂ ਕਹਿ ਲਓ ਜੋ ਤੁਹਾਡੀ ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ, ਉਹ ਨਹੀਂ ਸੀ ਮਿਲ ਰਹੀਆਂ। ਤਾਂ ਉਹਨਾਂ ਦੀ ਮੈਂ ਇੱਦਾਂ ਨੀ ਇੱਥੇ ਦੇ ਕਿਸੇ ਰੇਡੀਓ ਨੂੰ ਮਾੜਾ ਕਹਿੰਦਾ ਆ, ਪਰ ਉਹ ਕੁਆਲਿਟੀ ਵਾਈਜ਼ ਥੋੜਾ ਫਰਕ ਸੀ। ਇੱਕ ਦਿਨ ਮੈਂ ਟਿਊਨਿੰਗ ਐਪ ਦੇ ਉੱਪਰ ਬੈਠੇ ਬੈਠੇ ਨੇ ਏਦਾਂ ਹੀ ਕੁਛ ਲੱਭਦਾ ਸੀ, ਤਾਂ ਦਿਲ ਵਾਲੀ ਗੱਲ ਪ੍ਰੋਗਰਾਮ ਆ ਗਿਆ ਮੇਰੇ ਕੋਲ। ਉਹ ਫਿਰ ਮੈਂ ਇੱਕ ਚਲਾਇਆ, ਦੋ ਚਲਾਏ, ਮਿੰਟੂ ਭਾਜੀ ਦੀਆਂ ਗੱਲਾਂ ਸੁਣੀਆਂ, ਅਮਨਦੀਪ ਭਾਜੀ ਦੀਆਂ ਗੱਲਾਂ ਸੁਣੀਆਂ, ਉਹ ਮੈਨੂੰ ਚੰਗੀਆਂ ਲੱਗੀਆਂ। ਤੇ ਫੇਰ ਤਾਂ ਮੈਂ ਬਸ ਉਹ ਸ਼ੁਰੂ ਕਰ ਲਿਆ। ਜਿੱਦਾਂ ਹੁੰਦਾ ਨਾ ਕਿ ਤੁਹਾਡਾ ਬਿਗ ਬੋਸ ਮਿਸ ਹੋ ਜਾਂਦਾ ਤਾਂ ਤੁਸੀਂ ਫਟਾਫਟ ਉਹਨੂੰ ਦੇਖਦੇ ਆ, ਉਦਾਂ ਫਿਰ ਮੈਂ ਉਹਨਾਂ ਨੂੰ ਲੱਗ ਪਿਆ ਸਾਰੀਆਂ ਸੁਣਨ। ਤੇ ਫਿਰ ਉਹ ਐਪੀਸੋਡ ਮੈਂ ਦੋ ਦੋ ਵਾਰੀ ਵੀ ਸੁਣੇ। ਉਹ ਮੈਨੂੰ ਏਦਾਂ ਅਸਰ ਹੁੰਦਾ ਸੀ ਜਿੱਦਾਂ ਮੈਂ ਇੱਕ ਪੋਡਕਾਸਟ ਦਾ ਸੁਣ ਲਿਆ ਤਾਂ ਇੱਕ ਬੁੱਕ ਪੜ੍ਹ ਲਈ ਜਿੰਨਾ ਫਰਕ ਪੈਂਦਾ ਸੀ। ਤੇ ਇਸ ਚੀਜ਼ ਦੇ ਲਈ ਇਹਨਾਂ ਦਾ ਵੀ ਅਪਰੀਸ਼ੀਏਟ ਆ ਸਾਰਿਆਂ ਦਾ, ਸਰਬਜੀਤ ਭਾਜੀ ਦਾ, ਅਮਨਦੀਪ ਭਾਜੀ ਦਾ, ਜਿਨ੍ਹਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਕਿ ਤੁਸੀਂ ਬਾਅਦ ਵਿੱਚ ਕਦੀ ਵੀ ਸੁਣ ਸਕਦੇ ਆ, 6 ਮਹੀਨੇ ਪੁਰਾਣਾ ਪ੍ਰੋਗਰਾਮ ਵੀ ਸੁਣ ਸਕਦੇ ਆ।
ਬਿਲਕੁਲ ਸਹੀ ਗੱਲ ਸਰ, ਪੋਡਕਾਸਟ ਵੀ ਜ਼ਰੀਏ ਤੁਸੀਂ ਜਿਹੜੇ ਸਾਡੇ ਪ੍ਰੋਗਰਾਮ ਉਹਨਾਂ ਨੂੰ ਤੁਸੀਂ ਦੁਬਾਰਾ ਤੋਂ ਫਿਰ ਕਦੀ ਵੀ ਸੁਣ ਸਕਦੇ ਹੋ ਜੀ। ਸੋ ਬਿਲਕੁਲ, ਇਹ ਹਰਮਨ ਰੇਡੀਓ ਜਿਹੜਾ ਸਾਡਾ ਹਰਮਨ ਪਰਿਵਾਰ ਹੈ, ਖੁਸ਼ਹਾਲਾ ਇਸੇ ਤਰ੍ਹਾਂ ਸਾਡਾ ਸਭ ਦਾ ਪਿਆਰ ਬਣਿਆ ਰਹੇ। ਸੋ ਭਾਜੀ ਕੁਲਦੀਪ ਹੁਣਾਂ ਦਾ ਮੈਸੇਜ ਚੱਲੇਗਾ ਜਾਂ ਜੀ ਸੁਣਦੇ ਆ ਕੁਲਦੀਪ ਦਾ ਵੋਇਸ ਮੈਸੇਜ? ਹਾਂ ਨਹੀਂ, ਉਹ ਮੈਸੇਜ ਚੱਲ ਨਹੀਂ ਰਿਹਾ। ਚਲੋ ਵਿਕਟਰ ਪ੍ਰੋਗਰਾਮ, ਵਰਿੰਦਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਦਿਆਂ ਯਾਦ ਕਰ ਰਹੇ ਸੀ ਜੀ ਅਸੀਂ ਆਪਣੇ ਪਿੰਡ ਦੀ ਸਵੇਰ ਦੀਆਂ ਗੱਲਾਂ, ਹਨਾ? ਅੱਛਾ, ਯਾਦ ਹੈ ਸਵੇਰੇ ਸਵੇਰੇ ਕਈ ਵਾਰੀ ਜੀ
ਯਾਦ ਕਰਾਉਣਾ ਸੀ, ਇੱਕ ਸਵੇਰ ਨੂੰ ਨਾ ਉਹ ਅਖਬਾਰ ਵਾਲਾ ਅਖਬਾਰ ਮਾਰਦਾ ਹੁੰਦਾ ਸੀ ਡੋਰ ਉੱਪਰ ਦੀ ਚੱਕ ਕੇ, ਉਹਨੇ ਰੋਲ ਕਰ ਲੈਣੀ ਤਾਂ ਸਿੱਧੀ ਉਹਨੇ ਅਖਬਾਰ ਮਾਰਨੀ ਚੱਕ ਕੇ ਅੰਦਰ। ਤੇ ਨਾ ਤਾਂ ਉਦੋਂ ਅਸੀਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਯੂਟਿਊਬ ਤੇ ਬੈਠਦੇ ਹੀ ਨੀ ਸੀ, ਫੋਨ ਤਾਂ ਪਤਾ ਹੀ ਨੀ ਸੀ ਕਿਹੜੀ ਚੀਜ਼ ਦਾ ਨਾ ਆਇਆ, ਤੇ ਕੋਈ ਟਾਈਮ ਨੀ ਸੀ ਵੇਸਟ ਹੁੰਦਾ, ਸਿੱਧੇ ਉੱਠ ਕੇ ਆਪਣੇ ਕੰਮ ਕਾਰ ਵੱਲ ਜੁੱਟ ਜੀਦਾ ਸੀ ਜੋ ਵੀ ਕਰਨਾ ਹੁੰਦਾ ਸੀ।
ਬਿਲਕੁਲ ਸਹੀ ਗੱਲ ਆ, ਔਰ ਉਹ ਅਖਬਾਰ ਦੇ ਨਾਲ ਇੱਕ ਜਿਹੜਾ ਸਾਂਝ ਬਣੀ ਹੁੰਦੀ ਸੀਗੀ ਘਰਦਿਆਂ ਨੇ ਜਿਹੜਾ ਸੀਗਾ ਨਾ, ਸਾਨੂੰ ਕਹਿਣਾ ਭਾਈ ਡੈਡੀ ਨੇ ਭਾਈ ਅਖਬਾਰ ਤੁਸੀਂ ਦੇਖਣੀ ਆ ਜ਼ਰੂਰ, ਔਰ ਸੁੱਤੇ ਉੱਠਦੇ ਜ਼ਰੂਰ ਅਖਬਾਰ ਦੇਖੀ ਦੀ ਵੀ ਹੁੰਦੀ ਸੀਗੀ, ਭਾਈ ਲੰਘਦੇ ਮੜਦੇ ਅਖਬਾਰ ਪਈ ਆ ਪੰਨੇ ਉਹਦੇ ਫੋਲੀ ਦੇ ਸੀ, ਕੁਛ ਨਾ ਕੁਛ ਪੱਲੇ ਪੈਂਦੇ ਹੁੰਦਾ ਸੀ। ਤੇ ਮੈਨੂੰ ਯਾਦ ਆ ਅਜੀਤ ਅਖਬਾਰ ਤੇ ਬੁੱਧਵਾਰ ਨੂੰ ਫਿਲਮੀ ਅੰਕ ਆਉਂਦਾ ਹੁੰਦਾ ਸੀ, ਉਦਾਂ ਤੇ ਘੱਟ ਹੀ ਅਖਬਾਰ ਦੇਖੀ ਦੀ ਹੁੰਦੀ ਸੀ। ਜਿੱਦਣ ਬੁੱਧਵਾਰ ਹੁੰਦਾ ਸੀ ਜਿੱਦਾਂ ਹੀ ਅਖਬਾਰ ਆਉਣੀ ਅਸੀਂ ਭੱਜ ਕੇ ਅਖਬਾਰ ਨੂੰ ਬਹਿਣਾ ਤੇ ਡੈਡੀ ਨੇ ਕਹਿਣਾ ਦੇਖ ਆਹ ਫਿਲਮਾਂ ਦੇਖਣ ਲਈ ਤੇ ਤੁਹਾਡੇ ਤੋਂ ਬਹੁਤ ਛੇਤੀ ਚੱਕ ਹੋ ਜਾਂਦੀ ਅਖਬਾਰ। ਜਾਂ ਫਿਰ ਐਤਵਾਰ ਨੂੰ ਉਹਦੇ ਵਿੱਚ ਬੱਚਿਆਂ ਵਾਲੀ ਆਉਂਦੀ ਹੁੰਦੀ ਸੀ ਨਾ, ਬੱਚਿਆਂ ਦਾ ਇੱਕ ਪੇਜ
ਕਹਾਣੀਆਂ
ਗੁਗਲੀ ਹੁੰਦਾ ਸੀ। ਸਹੀ ਗੱਲ ਆ।
ਤੇ ਮੈਂ ਨਾ, ਮੈਨੂੰ ਪੋਲਿਟਿਕਸ ਜਾਂ ਪੋਲੀਟੀਸ਼ੀਅਨ ਬਹੁਤੇ ਪਸੰਦ ਨਹੀਂ ਸੀ, ਤੇ ਮੈਂ ਹਮੇਸ਼ਾ ਅਖਬਾਰ ਨਾ ਪੁੱਠੇ ਪਾਸੇ ਪਿੱਛੋਂ ਸ਼ੁਰੂ ਕਰਦਾ ਹੁੰਦਾ ਸੀ, ਸਪੋਰਟਸ ਲਾਈ ਕਰਦਾ ਮੈਂ, ਤੇ ਮੈਂ ਹਮੇਸ਼ਾ
ਠੀਕ ਆ
ਸਪੋਰਟਸ ਵਾਲਾ ਪੇਜ ਦੇਖ ਕੇ, ਤੇ ਬਾਕੀ ਕਿਹੜਾ ਤੁਸੀਂ ਦੇਖ ਲਓ ਮੇਰੇ ਕੰਮ ਦੀ ਹੈ ਨੀ ਹੁਣ।
ਸਹੀ ਗੱਲ ਆ, ਦੇਸ਼ ਵਿਦੇਸ਼ ਦੀਆਂ ਗੱਲਾਂ ਵਾਲਾ ਵੀ ਆਉਂਦਾ ਹੁੰਦਾ ਸੀ, ਇੱਕ ਅੰਕ ਹੁੰਦਾ ਸੀ, ਵੱਖਰੇ ਵੱਖਰੇ ਧਰਮ ਤੇ ਵਿਰਸਾ ਹੁੰਦਾ ਸੀਗਾ, ਸੋ ਹਰ ਇੱਕ ਚੀਜ਼ ਕਵਰ ਹੁੰਦੀ ਸੀਗੀ। ਸਹੀ ਗੱਲ ਆ, ਕਿੰਨੇ ਪਿਆਰੇ ਦਿਨ ਹੁੰਦੇ ਸੀਗੇ ਉਹ ਅਖਬਾਰ ਵਾਲਾ ਹੀ ਮੰਨਣਾ ਅੱਜ ਵੀ ਮੈਂ ਤਾਂ ਕਹਿੰਦੀ ਦੁਬਾਰਾ ਤੋਂ, ਪਰ ਫੇਰਾ ਰੇਡੀਓ ਨੀ ਸੁਣ ਹੋਣਾ ਸਾਡੇ ਤੋਂ, ਹੈਨਾ?
ਇਹ ਵੀ ਸੁਣ ਹੋ ਜਾਣਾ ਫੇਰ ਨਾ, ਜੇ ਕੋਈ ਆਰਟੀਕਲ ਪਸੰਦ ਹੋਣਾ ਜਾਂ ਕੋਈ ਫੋਟੋ ਪਸੰਦ ਹੋਣੀ, ਇੱਕ ਕੈਲੰਡਰ ਆਉਂਦਾ ਹੁੰਦਾ ਸੀ ਨਾ ਇੱਕ ਦਿਨਾਂ ਦੇ ਵਿੱਚ ਲਾਸਟ ਐਂਡ ਆਫ ਦਾ ਈਅਰ, ਤੇ ਫਿਰ ਉਹ ਕੈਲੰਡਰ ਕੱਟ ਕੇ ਆਪਣੀ ਅਲਮਾਰੀ ਚ ਜਾਂ ਕਿਤੇ ਘਰ ਲਾਉਣਾ, ਉਹਨੂੰ ਸਾਰਾ ਸਾਲ ਉਸ ਮੱਥਾ ਟੇਕਣਾ ਫੋਟੋ ਨੂੰ।
ਸੱਚੀ ਗੱਲ ਆ, ਫੋਟੋ ਨੂੰ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਸੀ, ਉਹਨਾਂ ਚੀਜ਼ਾਂ ਨਾਲ ਵੱਡੀਆਂ ਵੱਡੀਆਂ ਖੁਸ਼ੀਆਂ ਜਿਹੜੀਆਂ ਸਾਡੀਆਂ ਜੁੜੀਆਂ ਹੁੰਦੀਆਂ ਸੀ। ਹੁਣ ਵੱਡੀਆਂ ਵੱਡੀਆਂ ਚੀਜ਼ਾਂ ਲੈ ਲੈਂਦੇ ਹਾਂ, ਪਰ ਖੁਸ਼ੀਆਂ ਜਿਹੜੀਆਂ ਬਹੁਤ ਛੋਟੀਆਂ ਛੋਟੀਆਂ ਹੋ ਗਈਆਂ। ਸੋ ਰਵਿੰਦਰ ਧਨੀ ਸਾਹਿਬ ਵੀ ਆ ਗਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਨੂੰ, ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਵਰਿੰਦਰ ਭਾਜੀ। ਸੋ ਹੋਰ ਧਨੀ ਸਾਹਿਬ ਕੀ ਹਾਲ ਚਾਲ ਆ? ਤੇ ਧਨੀ ਸਾਹਿਬ ਹੁਣਾਂ ਨੇ ਪਾਰਟੀ ਕੀਤੀ ਸੀਗੀ, ਇੱਕ ਸੋਸ਼ਲ ਮੀਡੀਆ ਤੇ ਇਹਨਾਂ ਨੇ ਫੋਟੋ ਵੀ ਪਾਈ ਹੋਈ ਸੀ ਫੇਸਬੁੱਕ ਚ ਕੱਲ ਨਾ, ਉਹਦੇ ਵਿੱਚ ਜਿੰਨੇ ਜਿਹੜੇ ਹਰਮਨ ਰੇਡੀਓ ਦੇ ਲਿਸਨਰ ਸੀਗੇ ਮੇਰੇ ਖਿਆਲ ਚ, ਇਹਨਾਂ ਨੇ ਪਾਰਟੀ ਇਕੱਠਿਆਂ ਨੇ ਕੀਤੀ ਸੀ ਜਾਂ ਬਾਈ ਚਾਂਸ ਹੀ ਉੱਥੇ ਮਿਲੇ, ਸੋ ਇੱਕ ਵੱਖਰਾ ਗਰੁੱਪ ਬਣਿਆ ਹੋਇਆ ਸੀਗਾ ਹਰਮਨ ਰੇਡੀਓ ਦੇ ਲਿਸਨਰਸ ਦਾ। ਸੋ ਕੱਲ ਪਾਰਟੀ ਕਰਕੇ ਆਏ ਆ ਕ੍ਰਿਸਮਿਸ, ਇਹਨਾਂ ਨੇ ਮੈਨੂੰ ਲੱਗਦਾ ਕਿ ਹਰਮਨ ਰੇਡੀਓ ਦੇ ਨਾਲ ਹੀ ਮਨਾਈ ਆ, ਸਾਨੂੰ ਗਿਫਟ ਦੇਣਾ ਭੁੱਲ ਗਿਆ ਇਹ ਧਨੀ, ਬਹੁਤ ਖਰਾਬ ਆ। ਅੱਛਾ ਵਰਿੰਦਰ, ਇੱਕ ਜਦੋਂ ਬਰਸਾਤਾਂ ਨੂੰ ਮੀਂਹ ਆਉਂਦਾ ਹੁੰਦਾ ਸੀ, ਜਦੋਂ ਬਾਹਰ ਮੰਜੇ ਡਾਏ ਹੁੰਦੇ ਸੀ ਜਾਂ ਕੋਠਿਆਂ ਦੇ ਉੱਤੇ ਮੰਜੇ ਡਾਏ ਹੁੰਦੇ ਸੀ, ਤੇ ਜਦੋਂ ਮੀਂਹ ਆ ਜਾਂਦਾ ਹੁੰਦਾ ਸੀਗਾ ਰਾਤ ਨੂੰ, ਸੁੱਤੇ ਪਏ ਅੱਬੜ ਵਾਹੇ ਉੱਠੀ ਦਾ ਹੁੰਦਾ ਸੀ, ਹੈਨਾ?
ਕਹਿੰਦਾ ਸੀ ਹੁਣ ਤੂੰ ਫੇਰ ਆ ਗਿਆ ਯਾਰ,
ਸਹੀ ਗੱਲ ਆ।
ਜ਼ਿੰਦਗੀ ਕਿੰਨੀ ਸੀ ਬਰਾਂਡੇ ਚ,
ਹੋਰ ਕੀ, ਅੰਦਰ ਪੈਂਦਾ ਹੁੰਦਾ ਸੀ ਤੇ ਬਿਜਲੀ ਚਲੀ ਜਾਂਦੀ ਹੁੰਦੀ ਸੀਗੀ, ਮੰਜੇ ਬਾਹਰ ਕੱਢਣੇ ਤੇ ਉੱਥੇ ਮੀਂਹ ਨੀ ਆ ਜਾਣਾ, ਆਇਆ ਕਹਿੰਦਾ ਸੀ ਵੀ ਬਸ ਸੌ ਲੈਣ ਦੋ। ਓਹੋ, ਜਦੋਂ ਇਕਦਮ ਵਾਛੜ ਆਉਂਦੀ ਹੁੰਦੀ ਸੀ ਫੇਰ ਵੀ ਐ ਮੰਜੇ ਲੈ ਕੇ ਕੰਛਾਂ ਦੇ ਵਿੱਚ ਫਟਾਫਟ ਅੰਦਰ ਬਰਾਂਡੇ ਦੇ ਖੜੇ ਕਰਨੇ, ਮੰਜਿਆਂ ਨੂੰ ਖੜਾ ਕਰਨਾ, ਹਨਾ? ਸੋ
ਮੰਜਿਆਂ ਨੂੰ ਖੜੇ ਕਰਨਾ ਤੇ ਨਾਲ ਉਹਨਾਂ ਦੇ ਬਿਸਤਰੇ ਪਹਿਲਾਂ ਇਕੱਠੇ ਕਰਨੇ, ਇਕੱਠੇ ਕਰਕੇ ਫੇਰ ਘਰ ਦੇ ਨੇ ਕਹਿਣਾ ਫਟਾਫਟ ਅੰਦਰ ਰੱਖੋ ਇਹਨਾਂ ਨੂੰ,
ਇਹਨਾਂ ਨੂੰ ਅੰਦਰ ਰੱਖੋ, ਸਹੀ ਗੱਲ।
ਫੇਰ ਉਹਨਾਂ ਨੇ ਕਹਿਣਾ ਚੱਕਣੇ ਘੜੀਸ ਕੇ ਨੀ ਲਿਜਾਣੇ, ਚੱਕ ਕੇ ਲਿਜਾਣੇ ਆ ਮੰਜੇ।
ਹਾਂ, ਘੜੀਸ ਕੇ ਨੀ ਲਿਜਾਣੇ, ਬਿਲਕੁਲ ਬਿਲਕੁਲ। ਅੱਛਾ ਇੱਕ ਹੋਰ ਗੱਲ ਆ ਵਰਿੰਦਰ, ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਨਾ, ਚਾਹੇ ਮੰਜੇ ਹੁੰਦੇ ਸੀ ਸਾਡੇ ਘਰ, ਗਾਗਰਾਂ ਹੁੰਦੀਆਂ ਸੀ, ਪਿੱਤਲ ਦੇ ਭਾਂਡੇ ਹੁੰਦੇ ਸੀਗੇ, ਅਸੀਂ ਨਾ ਬੜਾ ਹੀ ਖਿਜਦੇ ਹੁੰਦੇ ਸੀ ਉਹਨਾਂ ਤੋਂ। ਅਸੀਂ ਡੈਡੀ ਨੂੰ ਕਹਿਣਾ ਵੀ ਆ ਕੀ ਰੱਖਿਆ ਡੈਡੀ ਏਡਾ ਪੁਰਾਣਾ ਪੁਰਾਣਾ ਸਮਾਨ, ਜਦੋਂ ਫਿਰ ਅਸੀਂ ਵੱਡੇ ਹੋ ਗਏ ਫਿਰ ਸਾਨੂੰ ਇਹ ਹੁੰਦਾ ਸੀ ਵੀ ਇਹਨਾਂ ਨੂੰ ਕੱਢੋ ਬਾਹਰੋਂ, ਅੱਜ ਕੱਲ ਤਾਂ ਨਵਾਂ ਸਮਾਨ ਆ ਗਿਆ, ਆਹ ਨੀ ਰੱਖਣਾ ਘਰ ਦੇ ਵਿੱਚ, ਆਹ ਨੀ ਕਰਨਾ, ਆਹ ਡਿਨਰ ਸੈੱਟ ਆ ਗਿਆ, ਕੀ ਪਿੱਤਲ ਦੇ ਭਾਂਡੇ ਰੱਖੇ ਆ, ਤੇ ਸਾਡੀ ਦਾਦੀ ਨੇ ਕਹਿਣਾ ਹੱਥ ਲਾ ਕੇ ਦਿਖਾਓ ਤੁਸੀਂ ਇਹਨਾਂ ਭਾਂਡਿਆਂ ਨੂੰ। ਤੇ ਅੱਜ ਉਹੀ ਚੀਜ਼ਾਂ ਨੂੰ ਤਰਸਦੇ ਪਏ ਆ। ਹੁਣ ਮੈਂ ਮੰਮੀ ਨੂੰ ਪਰਸੋਂ ਕੀ ਫੋਨ ਕੀਤਾ, ਮੈਂ ਕਿਹਾ ਮੰਮੀ ਜੇ ਨਾ ਮੈਂ ਇੱਥੇ ਘਰ ਦਾ ਇੱਕ ਕੋਰਨਰ ਨਾ ਪ੍ਰੋਪਰ ਪੰਜਾਬੀ ਸਟਾਈਲ ਦੇ ਵਿੱਚ ਬਣਾਉਣਾ ਚਾਹੁੰਦੀ ਹਾਂ, ਤੇ ਮੈਨੂੰ ਜਿਹੜੇ ਸਾਡੇ ਪਿੱਤਲ ਦੇ ਭਾਂਡੇ ਪਏ ਆ ਨਾ ਮੇਰੇ ਲਈ, ਤੁਸੀਂ ਉਹ ਲੈ ਕੇ ਆਇਓ, ਮੈਂ ਇੱਥੇ ਉਹਦੇ ਸ਼ੈਲਫ ਬਣਾ ਕੇ ਉਹਦੇ ਉੱਤੇ ਉਹ ਭਾਂਡੇ ਚਿੰਨਣੇ ਆ, ਮੇਰੇ ਲਈ ਇੱਕ ਡੋਲੂ ਲੈ ਕੇ ਆਇਓ। ਤੇ ਮੈਂ ਇੱਥੇ ਵੀ ਕਿਸੇ ਨੂੰ ਕਿਹਾ, ਮੈਂ ਕਿਹਾ ਵੀ ਮੰਜੇ ਵੈਸੇ ਦੂਸਰੇ ਮਿਲ ਜਾਂਦੇ, ਪਰ ਮੈਂ ਕਿਹਾ ਮੈਂ ਬਾਣ ਵਾਲਾ ਮੰਜਾ ਬੁਣਨਾ ਆ, ਮੰਮੀ ਬੁਣ ਲੈਂਦੇ ਆ, ਤੇ ਮੰਮੀ ਕਹਿੰਦੇ ਚੱਲ ਕੋਈ ਗੱਲ ਨੀ ਮੈਂ ਆਉਣਾ ਤੇ ਫਿਰ ਮੈਂ ਬੁਣ ਦਊਂਗੀ। ਤੇ ਫਿਰ ਨਾਲ ਹੀ ਉਹੀ ਯਾਦਾਂ ਆ ਜਾਂਦੀਆਂ ਵੀ ਕਦੀ ਉਹਨਾਂ ਮੰਜਿਆਂ ਤੋਂ ਉਹਨਾਂ ਭਾਂਡਿਆਂ ਤੋਂ ਕਿੰਨੇ ਅੱਕੇ ਪਏ ਸੀਗੇ, ਏਦਾਂ ਸੀ ਕਿ ਘਰੋਂ ਕੱਢ ਦੋ ਉਹਨਾਂ ਚੀਜ਼ਾਂ ਨੂੰ, ਤੇ ਅੱਜ ਐ ਆ ਵੀ ਹਾਏ ਉਹ ਕੋਈ ਚੀਜ਼ਾਂ ਲਿਆ ਗਏ ਇੰਡੀਆ ਤੋਂ ਤੇ ਅਸੀਂ ਇੱਥੇ ਆਪਣੇ ਘਰਾਂ ਚ ਰੱਖ ਲਈਏ ਉਹਨਾਂ ਨੂੰ। ਸਮਾਂ ਦੇਖ ਲਾ ਹਨਾ, ਬਦਲ ਜਾਂਦਾ ਹੈ।
ਉਹਨਾਂ ਭਾਂਡਿਆਂ ਨਾ ਉਹ ਫੋਟੋਆਂ ਹਜੇ ਵੀ ਤੁਹਾਡੇ ਆਪਣੇ ਦਿਮਾਗ ਦੇ ਵਿੱਚ ਉਦਾਂ ਹੀ ਬਣੀਆਂ, ਕਿਚਨ ਦੀ ਸੈਟਿੰਗ, ਬੈਡਰੂਮ ਦੀ ਸੈਟਿੰਗ, ਹਨਾ, ਜਿੱਥੇ ਭਾਂਡੇ ਅੰਦਰ ਰੱਖਦੇ ਸੀ, ਪਿੱਛੇ ਦਲਾਨ ਕਹਿੰਦੇ ਹੁੰਦੇ ਸੀ ਰੂਮ ਨੂੰ, ਉਹ ਸਾਰਾ ਕੁਛ ਉਦਾਂ ਹੀ ਯਾਦ ਆ ਹਾਲੇ। ਉਹਨਾਂ ਪਰਦਿਆਂ ਦਾ ਰੰਗ, ਉਹਨਾਂ ਬੈਡ ਸ਼ੀਟਾਂ ਦੇ ਕਲਰ, ਉਹ ਸਾਰਾ ਕੁਛ ਯਾਦ ਆ ਹਾਲੇ ਵੀ, ਜਿੱਦਾਂ ਜਿੱਦਾਂ ਹੁੰਦਾ ਸੀ। ਉਹ ਇਦਾਂ ਲੱਗਦਾ ਕਿ ਸੀਗੇ ਤੇ ਹੁਣ ਅਸੀਂ ਡਾਊਨਗ੍ਰੇਡ ਹੋ ਗਏ ਆ, ਬਿਜ਼ਨਸ ਕਲਾਸ ਚੋਂ ਇਕਨੋਮੀ ਚ ਆ ਗਏ ਹਾਂ।
ਆਹੋ ਲੱਗਦਾ ਏਦਾਂ ਹੀ ਆ। ਮੈਂ ਮੰਮੀ ਨੂੰ, ਮੰਮੀ ਜਿਹੜੀਆਂ ਤੁਹਾਡੀਆਂ ਹੱਥਾਂ ਨਾਲ ਕੱਢੀ ਵਾਲੀਆਂ ਤੁਹਾਡੀਆਂ ਉਹ ਹੁੰਦੀਆਂ ਸੀ ਜਾਂ ਚਾਦਰਾਂ ਹੁੰਦੀਆਂ ਸੀ, ਅੰਗੀਠੀ ਪੋਸ਼ ਹੁੰਦੇ ਸੀ, ਉਹ ਕਿੱਥੇ ਆ? ਮੰਮੀ ਕਹਿੰਦੇ ਤੂੰ ਕਿਉਂ ਪੁੱਛਦੀ ਆ? ਮੈਂ ਕਿਹਾ ਮੈਨੂੰ ਚਾਹੀਦੇ ਆ, ਮੈਨੂੰ ਨੀ ਪਤਾ, ਤੁਸੀਂ ਹੁਣ ਪਿੰਡ ਜਾਣਾ ਨਾ ਤੇ ਪੇਟੀ ਚੋਂ ਫੋਲ ਕੇ ਆਇਓ, ਮੈਨੂੰ ਉਹ ਵਾਲੀਆਂ, ਮੈਂ ਉਹ ਰੱਖਣਾ ਚਾਹੁੰਦੀ ਆ ਆਪਣੇ ਕੋਲ। ਤੇ ਵਰਿੰਦਰ, ਬੌਬੀ ਨੇ ਮੈਸੇਜ ਕੀਤਾ ਆ, ਬੌਬੀ ਸਾਡੀ ਛੋਟੀ ਭੈਣ ਜੀ ਬ੍ਰਿਸਬੇਨ ਤੋਂ, ਫਰਾਈਡੇ ਦਾ ਪ੍ਰੋਗਰਾਮ ਹੋਸਟ ਕਰਦੀ ਹੁੰਦੀ ਆ ਬੌਬੀ, ਹੈਨਾ, ਤੁਸੀਂ ਸੁਣਿਆ ਹੀ ਹੋਣਾ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ, ਕਹਿੰਦੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਦੀਦੀ ਤੇ ਵਰਿੰਦਰ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ, ਛੁੱਟੀਆਂ ਦਾ ਆਨੰਦ ਲੈ ਰਹੇ ਆ। ਤੇ ਕਹਿੰਦੇ ਸਾਨੂੰ ਡਰਾਇਆ ਜਾਂਦਾ ਸੀ ਖੂਹ ਚ ਭੂਤਾਂ ਰਹਿੰਦੀਆਂ, ਸਹੀ ਗੱਲ ਆ ਹਨਾ ਬੌਬੀ, ਸਾਨੂੰ ਵੀ ਆਈ ਕਹਿੰਦੇ ਹੁੰਦੇ ਸੀਗੇ, ਪਰ ਸਾਨੂੰ ਕਿਹੜੇ ਭੂਤ ਸਾਡੇ ਤੋਂ ਡਰਦੇ ਹੁੰਦੇ ਸੀ ਉਦੋਂ। ਤੇ ਸਵੇਰੇ ਕਹਿੰਦੇ ਬਿਨਾਂ ਚਾਹ ਤੋਂ ਅੱਖ ਹੀ ਨੀ ਖੁੱਲਦੀ ਹੁੰਦੀ ਸੀ, ਕਹਿੰਦੇ ਮੈਂ ਛੁੱਟੀ ਵਾਲੇ ਦਿਨ ਲੇਟ ਉੱਠਦੀ ਸੀ ਤੇ ਮੇਰੀ ਤਾਈ ਨੇ ਕਹਿਣਾ ਮੀਮ ਸਾਹਿਬ ਉੱਠ ਜੋ ਕਿ ਸੂਰਜ ਨਾਲ ਸ਼ਰਤ ਲੱਗੀ ਹੈ। ਹੋਰ ਵੀ ਬਹੁਤ ਫਨੀ ਐਕਸੀਡੈਂਟ ਤੇ ਕਹਿੰਦੇ ਫੇਰ ਦੇਖ ਕੇ ਦੱਸ ਨੀ ਹੁੰਦੇ, ਸਹੀ ਗੱਲ ਆ ਬੌਬੀ, ਹਨਾ, ਜਦੋਂ ਯਾਦਾਂ ਯਾਦ ਕਰਦੇ ਆ ਤੇ ਸੋਚਦੇ ਆ ਵੀ ਕਿਥੋਂ ਸ਼ੁਰੂ ਕਰੀਏ ਉਹਨਾਂ ਯਾਦਾਂ ਨੂੰ ਦੱਸਣਾ, ਜਾਂ ਉਹਨਾਂ ਯਾਦਾਂ ਨੂੰ ਕਿਥੋਂ ਸ਼ੁਰੂ ਕਰਾਂਗੇ ਤੇ ਕਿੱਥੇ ਉਹਨਾਂ ਨੂੰ ਖਤਮ ਕਰਾਂਗੇ, ਕਿਉਂਕਿ ਇਹ ਗੱਲਾਂ ਨੀ ਹੈਗੀਆਂ ਜੀ, ਸਾਡੀ ਜ਼ਿੰਦਗੀ ਦਾ ਸਰਮਾਇਆ ਬਣੀਆਂ ਹੋਈਆਂ ਜੀ ਵਰਿੰਦਰ।
ਹੁਣ ਸਾਡੇ ਇੱਥੇ ਠੰਡ ਆ ਨਾ, ਤਾਂ ਹੁਣ ਮੈਨੂੰ ਯਾਦ ਆਉਂਦਾ ਕਿ ਪਹਿਲਾਂ ਤਾਂ ਰਜਾਈ ਚ ਬੈਠ ਕੇ ਤਾਂ ਪਹਿਲਾਂ ਪਿੰਨੀ ਖਾਣੀ ਸਵੇਰ ਨੂੰ ਚਾਹ ਦੇ ਨਾਲ, ਇੱਕ ਨੀ ਦੋ ਤਿੰਨ ਖਾਣੀਆਂ। ਇੱਕ ਇਹਨਾਂ ਦਿਨਾਂ ਚ ਬਿਸਕੁਟ ਬਣਾ ਕੇ ਲਿਆਂਦੇ ਹੁੰਦੇ ਸੀ, ਤਾਂ ਉਹ ਬਿਸਕੁਟ ਡੋਬ ਡੋਬ ਕੇ ਖਾਣੇ, ਇੱਕ ਇੱਕ ਪਲੇਟ ਕੱਲਾ ਕੱਲਾ ਬੰਦਾ ਖਾ ਕੇ ਫੇਰ ਹੀ ਉੱਠਦਾ ਹੁੰਦਾ ਸੀ,
ਖਾ ਜਾਂਦੇ ਸੀ। ਸਹੀ ਗੱਲ ਹੈ, ਬਿਲਕੁਲ ਜੀ। ਅੱਛਾ ਲਓ ਜੀ, ਧਨੀ ਹੁਣੀ ਵੀ ਆ ਗਏ ਆ। ਹੈਲੋ
ਹੈਲੋ,
ਹਾਂਜੀ ਧਨੀ ਸਾਹਿਬ, ਲੰਘਿਆ ਲੰਘਿਆ, ਕੀ ਹਾਲ ਚਾਲ ਆ? ਹੈਲੋ
ਹੈਲੋ,
ਹਾਂਜੀ,
ਡਬਲ ਡਬਲ ਆਵਾਜ਼ ਆ ਜਾਂਦੀ ਮੇਰੀ।
ਅੱਛਾ, ਮੈਨੂੰ ਲੱਗਦਾ ਵਰਿੰਦਰ।
ਹਾਂਜੀ ਆਵਾਜ਼ ਆ ਰਹੀ ਹੈ।
ਵਰਿੰਦਰ ਤੁਸੀਂ ਨਾਲ ਹੀ ਹੋ?
ਹਾਂਜੀ ਮੈਂ ਨਾਲ ਹੀ ਹਾਂ ਜੀ, ਮੈਂ ਸੁਣਦਾ। ਸਤਿ ਸ੍ਰੀ ਅਕਾਲ ਧਨੀ ਸਾਹਿਬ।
ਹਾਂ 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 ਹਾਂਜੀ,
ਤੁਹਾਡੀ ਆਵਾਜ਼ ਦੀ ਡਬਲ ਆ ਰਹੀ ਹੈ, ਫਿਰ ਇੱਕ ਵਾਰੀ ਪਹਿਲਾਂ ਬੋਲ ਪੈਂਦੇ, ਦੂਸਰੀ ਵਾਰੀ ਫੇਰ ਆਈ ਦੀ ਤੁਹਾਡੀ ਆਵਾਜ਼।
ਹਾਂ ਭਾਜੀ, ਕੱਟ ਕੇ ਲਗਾਇਓ ਦੁਬਾਰਾ ਫੋਨ।
ਮੈਂ ਤਾਂ ਕਹਿੰਦਾ ਮੈਂ, ਤੁਸੀਂ ਛੁੱਟੀ ਦਿਓ, ਤੁਸੀਂ ਕੰਟੀਨਿਊ ਰੱਖੋ, ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ।
ਜ਼ਰੂਰ ਵਰਿੰਦਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਜ਼ਾ ਆਇਆ ਮੈਨੂੰ ਸੱਚੀ ਤੁਹਾਡੇ ਨਾਲ ਯਾਦਾਂ ਸਾਂਝੀਆਂ ਕਰਕੇ। ਬਹੁਤ ਡੂੰਘਾ ਉਤਰ ਜਾਂਦੀ ਆ ਮੈਂ ਜਦੋਂ ਤੁਹਾਡੇ ਚੋਂ ਕਿਸੇ ਦਾ ਹੱਥ ਫੜ ਕੇ, ਜਦੋਂ ਮੈਂ ਇਕੱਲੀ ਗੱਲਾਂ ਕਰਦੀ ਹੁੰਦੀ ਆ ਉਦੋਂ ਹੋਰ ਗੱਲ ਹੁੰਦੀ ਆ, ਪਰ ਜਦੋਂ ਤੁਹਾਡੇ ਚੋਂ ਕਿਸੇ ਨਾਲ ਸਾਂਝ ਪਾ ਕੇ ਉਹਨਾਂ ਯਾਦਾਂ ਨੂੰ ਯਾਦ ਕਰਦੀ ਆ ਨਾ, ਤਾਂ ਬਿਲਕੁਲ ਕਾਫੀ ਦੂਰ ਨਿਕਲ ਜਾਈਦਾ ਆ। ਬਹੁਤ ਬਹੁਤ ਸ਼ੁਕਰੀਆ ਵਰਿੰਦਰ, ਤੇ ਨਵੇਂ ਸਾਲ ਦੀਆਂ ਮੁਬਾਰਕਾਂ, ਕਿਉਂਕਿ ਹੁਣ ਨਵੇਂ ਸਾਲ ਚ ਮਿਲਾਂਗੇ, ਹੈਨਾ?
ਇਸ ਸਾਲ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ, ਤੇ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਅਗਲੇ ਸਾਲ ਦੇ ਲਈ ਪਹਿਲਾਂ ਹੀ ਐਡਵਾਂਸ।
ਬਹੁਤ ਬਹੁਤ ਸ਼ੁਕਰੀਆ, ਖੁਸ਼ ਰਹੋ ਵੀਰੇ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੀਰੇ। ਸੋ ਬਿਲਕੁਲ ਜੀ, ਇਸ ਸਾਲ ਦੇ ਵਿੱਚ ਜੇ ਮੈਂ ਸੋਚਾਂ ਤੇ ਜ਼ਿੰਦਗੀ 'ਚ ਕੀ ਕਮਾਇਆ, ਤੇ ਬਹੁਤ ਸਾਰਾ ਪਿਆਰ ਤੁਹਾਡੇ ਸਾਰਿਆਂ ਤੋਂ ਕਮਾਇਆ ਹੈ ਜੀ, ਔਰ ਬਹੁਤ ਵਧੀਆ, ਬਹੁਤ ਵੱਡਾ ਰਿਵਾਰਡ ਹੈ ਜਿਹੜਾ ਸਾਡੇ ਲਈ, ਹੈਨਾ? ਔਰ ਜੇ ਕਹੀਏ ਹਰਮਨ ਰੇਡੀਓ ਦਾ ਜਿਹੜਾ ਇੱਕ ਨੀਂਹ ਹੈ ਜਿਹੜੀ, ਉਹ ਤੁਹਾਡੇ ਪਿਆਰ ਤੇ ਤੁਹਾਡੇ ਸਤਿਕਾਰ ਦੇ ਉੱਤੇ ਟਿੱਕੀ ਹੋਈ ਹੈ। ਸੋ ਸਾਡਾ ਇਹ ਕਾਫ਼ਿਲਾ ਇਸੇ ਤਰ੍ਹਾਂ ਤੁਰਦਾ ਰਹੇ, ਪਿਆਰ ਸਾਡਾ ਇਹ ਸਤਿਕਾਰ ਇਸੇ ਤਰ੍ਹਾਂ ਬਣਿਆ ਰਹੇ, ਔਰ ਆਉਂਦੇ ਜਿਹੜੇ ਸਾਲ ਹੈਗੇ ਆ ਇਸੇ ਤਰ੍ਹਾਂ ਅਸੀਂ ਇਕੱਠੇ ਗੁਜ਼ਾਰਦੇ ਰਹੀਏ, ਆਪਣੀਆਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਕੇ ਇੱਕ ਦੂਜੇ ਦੇ ਨਾਲ। ਤੇ ਕੁਲਦੀਪ ਨੇ ਕਿਹਾ ਹੈ ਕਿ ਲੋ ਕਾਲ ਆ ਗਈ ਹੈ ਜੀ ਮੈਨੂੰ ਲੱਗਦਾ ਧਨੀ ਦੀ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਧਨੀ, ਸਤਿ ਸ੍ਰੀ ਅਕਾਲ, ਕੀ ਹਾਲ ਆ?
ਬਸ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ, ਠੀਕ ਠਾਕ। ਹੋਰ ਕ੍ਰਿਸਮਸ ਗਿਫਟ ਕੀ ਲਿਆਂਦਾ ਮੇਰੇ ਲਈ?
ਤੁਹਾਡੇ ਸੇਬਾਂ ਨੇ ਮੇਰੀ ਕੱਲ ਦੀ ਉੱਥੇ ਕਲੀਅਰ ਕਰਵਾਤੀ ਹੈ।
ਕੱਲ ਪਾਰਟੀਆਂ ਚੱਲਦੀਆਂ ਸੀਗੀਆਂ, ਦੇਖ ਲਿਆ ਸੀ ਅਸੀਂ।
ਮੈਂ ਜਾ ਕੇ ਦੀਦੀ ਉੱਥੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ, ਮੈਂ ਕਿਹਾ ਮੈਂ ਧਣੀ। ਕਹਿੰਦਾ ਧਣੀ ਉਹ ਜਿਹੜਾ ਸੁਖਪ੍ਰੀਤ ਜੀ ਦਾ ਹੁੰਦਾ? ਮੈਂ ਕਿਹਾ ਹਾਂ ਜੀ। ਕਹਿੰਦਾ ਤੇਰੇ ਸੇਬਾਂ ਵਾਲੀ ਗੱਲ ਨੇ, ਕਹਿੰਦਾ ਬਹੁਤ ਵਧੀਆ ਕੀਤਾ ਜੀ।
ਵਧੀਆ ਕੀ ਕੀਤਾ ਲੈ ਦੱਸ, ਮੈਂ ਤਾਂ ਹੀ ਪੁੱਛਿਆ ਵੀ ਹੁਣ ਤਾਂ ਸ਼ਾਇਦ ਅੱਜ ਕ੍ਰਿਸਮਸ ਦਾ ਗਿਫਟ ਤਾਂ ਸੋਚ ਸਮਝ ਕੇ ਲਿਆਇਆ ਹੋਏਗਾ ਕੁਝ। ਬੜੀ ਭੁੱਖੀ ਭੈਣ ਹੈ ਇਹ।
ਮੈਨੂੰ ਰਾਤ ਦੀ ਨੀਂਦ ਨੀ ਆਈ, ਮੈਂ ਇੱਕ ਦੋ ਵਜੇ ਸੁੱਤਾ ਨਾ, ਚਾਰ ਪੰਜ ਵਜੇ ਉੱਠ ਕੇ ਫੇਰ ਬਹਿ ਗਿਆ, ਤੇ ਮੈਂ ਹੱਸੀ ਜਾਵਾਂ। ਮੈਂ ਕਿਹਾ ਲੈ ਦੱਸੋ ਇੱਥੇ ਕੀ ਬਣ ਗਿਆ, ਮੈਂ ਕਿਹਾ
ਸੇਬਾਂ ਨੇ ਮਸ਼ਹੂਰ ਕਰ ਦਿੱਤਾ ਤਾਂ ਨੀ
ਭਾਜੀ ਮੈਨੂੰ ਉਹ ਭਾਜੀ ਤਾਨੀ ਭਾਜੀ ਨੇ ਕਹੀ ਤੁਹਾਨੂੰ ਮੈਸੇਜ ਨੀ ਕੀਤਾ ਹੈਗਾ, ਤੇ ਬਾਬ 25 ਸਾਲ ਹੋ ਗਿਆ ਤੁਹਾਨੂੰ ਆਇਆ ਨੂੰ ਇੱਥੇ, ਤੇ ਉਹ ਆਪਣਾ ਉਹਨਾਂ ਦਾ ਇੱਥੇ ਨਾ ਪ੍ਰਿੰਟਿੰਗ ਦਾ ਕੰਮ ਹੈਗਾ ਇੱਥੇ, ਮਤਲਬ ਸ਼ਾਇਦ ਹੁਣ ਸੁਣਦੇ ਵੀ ਪਏ ਹੋਣ ਉੱਥੇ ਸਿਡਨੀ ਸਿਟੀ ਦੇ ਵਿੱਚ, ਸਿਟੀ ਜਿੱਥੇ ਮਤਲਬ ਉੱਥੇ ਉਹਨਾਂ ਦਾ ਪ੍ਰਿੰਟਿੰਗ ਪ੍ਰੈਸ ਦਾ ਕੰਮ ਹੈਗਾ, ਤੇ ਉਹ ਬਾਬਾ ਜੀ 1.5-2 ਘੰਟੇ ਆਪਾਂ ਬੈਠੇ ਸੀ, ਤੇ ਬਾਬਾ ਗੱਲਾਂ ਸੁਣੀਆਂ ਤੁਹਾਡੀਆਂ ਸਾਰੇ ਬਾਰੇ, ਬੋਬੀ ਬਾਰੇ ਵੀ ਦੱਸਿਆ ਸੀ ਉਹਨਾਂ ਨੇ, ਮਤਲਬ ਪ੍ਰੋਗਰਾਮ ਸਾਰਿਆਂ ਨੇ ਸੁਣਦੇ ਨਾ, ਅਮਨਦੀਪ ਭਾਜੀ ਬਾਰੇ ਵੀ ਕਿ ਆਪਣੇ ਭਾਜੀ ਬਾਰੇ ਸਾਰੇ ਬਾਰੇ ਗੱਲ ਕਰਦੇ ਪਏ ਸੀ। ਤੇ ਤੁਹਾਡੀਆਂ ਯਾਦਾਂ ਕੋਲ ਕਿੱਥੇ ਬਹਿ ਗਏ ਆਪਾਂ ਤੇ ਕਾਫੀ ਰੌਣਕ ਲੱਗੀ ਸੀ ਉੱਥੇ। ਹਾਂਜੀ ਬੜਾ ਵਧੀਆ ਮਾਹੌਲ ਕੱਲ ਬਣਿਆ। ਹੋਰ ਵੀ ਇੱਕ ਭਾਜੀ ਹੈਗੇ ਸੀ ਟੋਨੀ ਭਾਜੀ, ਉਹਨਾਂ ਨੇ ਵੀ ਕਦੀ ਮੈਸੇਜ ਨੀ ਕੀਤਾ ਤੁਹਾਨੂੰ ਤੇ ਉਹ ਮਤਲਬ ਉਹ ਟਰੱਕ ਚਲਾਉਂਦੇ ਆ ਤੇ ਉਹਨਾਂ ਨੇ ਉਹ ਵੀ ਮਿਲੇ ਸੀ ਭਾਜੀ ਤੇ ਉਹ ਵੀ ਦੱਸਦੇ ਪਏ ਸੀ ਮਤਲਬ ਤੁਹਾਡੇ ਬਾਰੇ ਸਾਰਿਆਂ ਬਾਰੇ ਹੀ ਮਤਲਬ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਸੁਣਦਿਆਂ ਨੂੰ ਰੇਡੀਓ ਜੋ ਉਦੋਂ ਸ਼ੁਰੂ ਹੋਇਆ।
ਠੀਕ ਹੈ ਮੈਨੂੰ ਪਤਾ ਕਿੱਦਾਂ ਲੱਗਦਾ ਪਿਆ ਤਾਂ ਨੀ ਵੀ ਜਿੱਦਾਂ ਅੱਗੇ ਨੀ ਹੁੰਦਾ ਸੀਗਾ ਵੀ ਪਿੰਡਾਂ ਦੇ ਵਿੱਚ ਜਦੋਂ ਘਰੋਂ ਇੱਕ ਬੰਦਾ ਕਿਸੇ ਦੇ ਘਰ ਜਾਂਦਾ ਸੀਗਾ ਵਾਂਢੇ ਗਿਆ ਹੁੰਦਾ ਸੀ ਤੇ ਵਾਪਸ ਆ ਕੇ ਗੱਲਾਂ ਸੁਣਾਉਂਦਾ ਸੀਗਾ ਵੀ ਉਹ ਭੂਆ ਤੈਨੂੰ ਐ ਕਹਿੰਦਾ ਸੀਗਾ ਤੇ ਛੋਟੀ ਲਈ ਐ ਸੁਨੇਹਾ ਭੇਜਿਆ ਤੇ ਉਹਨੇ ਲਈ ਆਹ ਆ ਤੇ ਬਾਕੀ ਸਾਰੇ ਐ ਸੁਣਦੇ ਹੁੰਦੇ ਸੀ ਹੱਥ ਰੱਖ ਕੇ ਭੇਜਿਆ ਮੇਰੇ ਲਈ ਕੀ ਕਿਹਾ ਮੇਰੇ ਲਈ ਕੀ ਸੁਨੇਹਾ ਭੇਜਿਆ ਧਨੀ ਹੁਣ ਵਾਂਢੇ ਹੋ ਕੇ ਆਇਆ ਹੈ।
ਮੈਂ ਦੀਦੀ ਉੱਥੇ ਬੈਠਾ ਉਹ ਕਹਿੰਦੇ ਉਹ ਕੁਲਦੀਪ ਭੈਣ ਜਿਹੜੀ ਉਹ ਕੁਲਦੀਪ ਕੌਰ ਦਾ ਨਾਂ ਲਈ ਜਾਵੇ ਕਹਿੰਦਾ ਕੁਲਦੀਪ ਭੈਣ ਜਿਹੜੇ ਪਹਿਲਾਂ ਬ੍ਰਿਸ ਭੈਣ ਹੁੰਦੇ ਸੀ ਉਹ ਭਾਵੇਂ ਸੁਣਦੇ ਪਏ ਹੁਣ ਭਾਜੀ ਕਹਿੰਦੇ ਉਹਨਾਂ ਦਾ ਹੁਣ ਉੱਥੇ ਵਿਆਹ ਹੋ ਗਿਆ। ਮੈਂ ਕਿਹਾ ਭਾਜੀ ਤੁਸੀਂ ਸਾਰੀ ਡਿਟੇਲ ਰੱਖੀ ਸਾਰੇ ਬਾਰੇ ਕਹਿੰਦਾ ਮੈਨੂੰ ਸੁਣਦੇ ਕਾਫੀ ਟਾਈਮ ਹੋ ਗਿਆ ਹੁਣ
ਸਹੀ ਗੱਲ ਹੈ ਮਜ਼ਾ ਆ ਗਿਆ। ਤੇ ਕੁਲਦੀਪ ਕਹਿੰਦੀ ਆ ਵੀ ਧਨੀ ਵੀਰ ਜਿੱਥੇ ਵੀ ਜਾਂਦਾ ਭੁਚਾਲ ਹੀ ਆ ਜਾਂਦਾ ਕਹਿੰਦੇ
ਰੌਣਕ ਉੱਥੇ ਲੱਗ ਗਈ ਇੱਦਾਂ ਦੀ ਉਹ ਮੈਨੂੰ ਥੋੜਾ ਪਤਾ ਸੀ ਕਿ ਉਹ ਹਰਮਨ ਰੇਡੀਓ ਸੁਣਦੇ ਉਹ ਮੈਂ ਜਾ ਕੇ ਮੈਂ ਕਿਹਾ ਧਨੀ ਕਹਿੰਦਾ ਧਨੀ ਕਿਉਂ ਰਜਿੰਦਰ ਸਿੰਘ ਧਨੀ ਮੈਂ ਕਿਹਾ ਰਜਿੰਦਰ ਸਿੰਘ ਨੀ ਰਵਿੰਦਰ ਸਿੰਘ ਕਹਿੰਦਾ ਹਾਂਜੀ ਹਾਂਜੀ ਉਹੀ 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 ਉਹ ਬਹਿ ਗਏ ਭਾਜੀ ਹੁਣ ਸਾਰੇ ਤੇ ਵਾਹਵਾ ਰੌਣਕ
ਠੀਕ ਹੈ
ਮੈਨੂੰ ਬੜਾ ਵਧੀਆ ਲੱਗਾ ਮੈਂ ਕਿਹਾ ਤੇ ਗੱਲ ਹੀ ਬਣ ਗਈ ਮੈਂ ਕਿਹਾ
ਸਹੀ ਗੱਲ ਆ ਬਿਲਕੁਲ ਸੱਚੀ। ਸੋ ਨਾਲ ਹੀ ਉਹਨਾਂ ਨੇ ਲਿਖਿਆ ਕਹਿੰਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਉਹਨਾਂ ਨੇ ਕਿਉਂਕਿ ਮੈਨੂੰ ਲੱਗਦਾ ਵਰਿੰਦਰ ਨੂੰ ਕਹਿੰਦੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੇ ਕਹਿੰਦੇ ਲਓ ਬਈ ਅੱਜ ਕਰ ਦਿੱਤਾ 2018 ਦਾ ਹਿਸਾਬ ਕਿਤਾਬ ਕੁੱਝ ਖੁਸ਼ੀਆਂ ਕੁੱਝ ਝੋਲੇ ਕੁੱਝ ਪੱਲੇ ਪਏ ਕਿਤਾਬ ਬੇਸਬਰੀ ਨਾਲ ਉਡੀਕਾਂ ਤੈਨੂੰ ਮੈਂ ਵੀ ਨਵਿਆਂ ਵਰਿਆ ਤੇਰੇ ਆਉਣ ਦੀ ਖੁਸ਼ੀ ਚ ਬੁਣ ਲਏ ਅਸਾਂ ਨੇ ਨਵੇਂ ਖਾਬ। ਵਾਹ 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 ਕੁੜੀ ਬਹੁਤ ਵਧੀਆ ਸ਼ਾਇਰੀ ਜੀ ਤੇ ਨਾਲ ਹੀ ਟਰੋਫੀਆਂ ਭੇਜੀਆਂ ਕਹਿੰਦੇ ਸਾਡਾ ਪਰਿਵਾਰ ਤੇ ਛਾ ਗਿਆ। ਕੁਲਦੀਪ ਕਹਿੰਦੀ ਮੇਰੇ ਲਈ ਕੀ ਕਿਹਾ
ਹਾਂਜੀ ਮੈਨੂੰ ਇਹ ਸਮਝ ਲੱਗਦੀ ਮੈਂ ਰੇਡੀਓ ਤੇ ਗੱਲ ਕਰਦਾ ਮੈਂ
ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ ਲਹਿਰਾਂ ਦਾ ਵੇਲਾ ਤੇ ਅੱਜ ਦਿਨ ਬੁੱਧਵਾਰ ਹੈ।
ਨਹੀਂ ਉਹ ਬਹੁਤ ਵਧੀਆ ਮੈਨੂੰ ਕੱਲ ਇੰਨਾ ਵਧੀਆ ਮਹਿਸੂਸ ਹੋਇਆ ਦੀਦੀ ਉੱਥੇ ਜਾ ਕੇ ਨਾ ਮਤਲਬ ਏਦਾਂ ਲੱਗਦਾ ਪਿਆ ਜਿੱਦਾਂ ਅਸੀਂ ਆਪਣੇ ਘਰ ਵਾਲਾ ਮਾਹੌਲ ਉਧਰੋਂ ਛੱਡ ਕੇ ਆਏ ਇਧਰ ਆਣ ਕੇ ਫਿਰ ਉਹੀ ਮਾਹੌਲ ਮਿਲ ਗਿਆ ਤੁਹਾਨੂੰ।
ਹਾਂ ਸਹੀ ਗੱਲ ਆ ਬਿਲਕੁਲ। ਔਰ ਜਿੱਦਾਂ ਤੁਹਾਡੇ ਅੱਜ ਹੁਣ ਜਗਤਾਰ ਗਿੱਲ ਭਾਜੀ ਨੀ ਆਏ ਤੇ ਥੋੜੀ ਫਿਕਰ ਹੋ ਗਈ ਵੀ ਭਾਜੀ ਨੇ ਅੱਜ ਮੈਸੇਜ ਕੀਤਾ ਨੀ ਨਹੀਂ ਤੇ ਕਦੀ ਏਦਾਂ ਹੁੰਦਾ ਨੀ ਜਗਤਾਰ ਭਾਜੀ ਮੈਸੇਜ ਨਾ ਕਰਨ ਹਨਾ ਸੋ ਕਿਤੇ ਨਾ ਕਿਤੇ ਫਿਕਰ ਵੀ ਹੋ ਜਾਂਦੀ ਹੈ ਵੀ ਠੀਕ ਠਾਕ ਹੋ।
ਮੈਨੂੰ ਉਹਨਾਂ ਦਾ ਮੈਨੂੰ ਮੈਸੇਜ ਉਹਨਾਂ ਦਾ ਮੈਂ ਦੇਖ ਲਿਆ ਉਹਨਾਂ ਦਾ ਫੇਸਬੁੱਕ ਤੇ ਉਹਨਾਂ ਨੇ ਪਾਤੀ ਆਪਣੀ ਇੱਕ ਡਿਟੇਲ ਪੂਰੀ ਉਹ ਮੈਸੇਜ ਬੜਾ ਸੋਹਣਾ ਲਿਖ ਕੇ ਪਾਉਂਦੇ ਸਵੇਰੇ ਸਵੇਰੇ ਤੇ ਮੇ ਵੀ ਐਸ ਨੂੰ ਸੁਣਦੇ ਪਏ ਹੋਣੇ ਸਾਹੋ ਸਾਹੀ ਹੋਏ ਹੋਣੇ ਦੌੜਦੇ ਪਏ ਹੋਣੇ ਆ ਤੇ
ਸਾਹੋ ਸਾਹੀ ਹੋਏ ਸਿੱਖ ਲੋ ਕੁਛ ਸਿੱਖ ਲੋ ਵੱਡਿਆਂ ਤੋਂ ਅੱਛਾ ਸਵੇਰੇ ਸਵੇਰੇ ਵਾਕ ਕਰਕੇ ਆਉਂਦੇ ਆ ਉਹ ਉਪਰੋਂ
ਬਿਲਕੁਲ ਜਾਂਦੇ ਉਹਨਾਂ ਨੇ ਦੇਖੋ ਨਿੰਬੂ ਵਾਲਾ ਪਾਣੀ ਬਣਾ ਕੇ ਵੱਡਾ ਗਲਾਸ ਧਰ ਕੇ ਤੇ ਹੈ ਹਾਂ ਵੀ ਲਿਆਓ ਜੀ ਤੇ ਪਾਣੀ ਲਿਆਓ ਜੀ ਪਾਣੀ ਪੀਣਾ
ਹੋਰ ਸਾਡੀਆਂ ਅੱਖਾਂ ਖੁੱਲਦੀਆਂ ਨੀ ਸਵੇਰੇ ਚਾਹ ਪੀਤੇ ਬਿਨਾ ਸਿੱਖ ਲੋ ਕੁਛ ਤੇ ਜੋਗਿੰਦਰ ਸੋਈ ਭਾਜੀ ਹੁਣਾਂ ਨੇ ਵੀ ਧਨੀ ਨੂੰ ਹੈਪੀ ਨਿਊ ਈਅਰ ਸੁਖਪ੍ਰੀਤ ਹੈ ਧਨੀ ਨੂੰ ਹੈਪੀ ਨਿਊ ਈਅਰ ਸੁਖਪ੍ਰੀਤ ਆ ਕੀ ਗੱਲ ਹੋਈ ਭਾਜੀ ਧਨੀ ਨੂੰ ਇਕੱਲਾ ਕਿਉਂ ਹੈਪੀ ਨਿਊ ਈਅਰ ਸਾਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਬਈ ਤੇ ਜਗਤਾਰ ਸਿੰਘ ਹੁਣਾਂ ਨੇ ਮੈਸੇਜ ਭੇਜਿਆ ਇੱਕ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਗਤਾਰ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਐਂਡ ਆਲ ਹਰਮਨ ਪਰਿਵਾਰ ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਪਲੀਜ਼ ਸੌਂਗ ਪਲੇ ਕਰ ਦਿਓ ਜੀ ਇੰਡੀਆ ਵਰਸਿਸ UK ਬਾਏ ਸਾਹਿਬ ਐਂਡ ਗੁਰਲੇਜ ਅਖਤਰ। ਸੋ ਭਾਜੀ ਇੰਡੀਆ ਵਰਸਿਸ UK ਜੇ ਗੀਤ ਮਿਲਦਾ ਸਰਬਜੀਤ ਭਾਜੀ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦਿਓ ਤੇ ਇਸ ਤੋਂ ਇਲਾਵਾ ਵਰਿੰਦਰ ਹੁਣੀ ਜਿਹੜੇ ਗੀਤ ਦੀ ਫਰਮਾਇਸ਼ ਕਰਕੇ ਗਏ ਨੇ ਉਹ ਹੈ ਜੀ ਪਿੰਡ ਦੀ ਸਵੇਰ। ਸੋ ਤਨੀ ਅਸੀਂ ਪਿੰਡ ਦੀ ਸਵੇਰ ਵਾਲੇ ਵੀ ਗੱਲ ਕਰਨੀ ਹੈ ਕਿਉਂਕਿ ਪਿੰਡ ਦੀ ਸਵੇਰ ਸ਼ੁਰੂ ਕੀਤੀ ਹੋਈ ਹੈ ਸੋ ਸੁਣਦੇ ਹਾਂ ਅਸੀਂ ਧਨੀ ਤੋਂ ਵੀ ਪਿੰਡ ਦੀ ਸਵੇਰ ਧਨੀ ਦੀ ਕਿੱਦਾਂ ਦੀ ਹੁੰਦੀ ਸੀਗੀ ਤੇ ਧਨੀ ਕਿੰਨੇ ਵਜੇ ਉੱਠਦਾ ਹੁੰਦਾ ਸੀਗਾ ਸਵੇਰ ਨੂੰ ਹਨਾ ਤੇ ਇਹ ਸਾਰੀਆਂ ਗੱਲਾਂ ਦੀਆਂ ਲਹਿਰਾਂ ਲਾਉਂਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ, ਪਰ ਇੱਕ ਗੀਤ ਤੋਂ ਬਾਅਦ ਗੀਤ ਸੁਣ ਲੈਗੀ ਇੱਕ ਤਨੀ, ਉਸ ਤੋਂ ਬਾਅਦ
ਫਿਰ
ਪਿੰਡ ਦੀ ਸਵੇਰ ਸੁਣਦੇ ਆ ਜੀ।
ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਮੋਰ ਪਹਿਲਾਂ ਤੋਂ ਦੇਖਾਂ ਬੋਲਦੇ ਸ਼ਰਾਰਤੀ, ਚਿੜੀਆਂ ਕਬੂਤਰਾਂ ਤੇ ਘੁੱਗੀਆਂ ਦੀ ਫਾਰਸੀ, ਸਮਝੂਗਾ ਕੌਣ ਤੋਤੇ ਠੱਗ ਨੇ ਬਨਾਰਸੀ। ਟੁੱਟ ਪੈਣਾ ਛੇੜਦਾ, ਟੁੱਟ ਪੈਣਾ ਛੇੜਦਾ ਡਟੀਰੀ ਨੂੰ ਪਟੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਓ ਮੰਦਰਾਂ ਮਸੀਤਾਂ ਗੁਰੂ ਘਰਾਂ ਵਿੱਚ ਆਉਂਦੀਆਂ, ਮਿੱਠੀਆਂ ਆਵਾਜ਼ਾਂ ਸੁਬਾ ਹੋਰ ਰਿਸ਼ਨਾਉਂਦੀਆਂ, ਹਾਲੀ ਪਾਲੀ ਸਾਰਿਆਂ ਨੂੰ ਕੰਮ ਧੰਦੇ ਲਾਉਂਦੀਆਂ, ਜ਼ੁਲਫਾਂ ਜ਼ਮੀਨ ਦੀਆਂ, ਜ਼ੁਲਫਾਂ ਜ਼ਮੀਨ ਦੀਆਂ, ਵਾਉਂਦਾ ਪੱਗਾ ਸ਼ੇਰੇ ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਚਾਟੀ ਵਿੱਚ ਘੁੰਮਣ ਮਦਾਣੀਆਂ, ਛਮ ਛਮ ਚੂੜੇ ਛਣਕਾਉਂਦੀਆਂ ਸੁਆਣੀਆਂ, ਬੱਚਿਆਂ ਨੇ ਰੌਣਕਾਂ ਲਗਾਈਆਂ ਨਾਲ ਹਾਣੀਆਂ, ਪਿਆਰ ਵਿੱਚ ਮੁੱਕ ਜਾਂਦੀ, ਪਿਆਰ ਵਿੱਚ ਮੁੱਕ ਜਾਂਦੀ ਸਾਰੀ ਤੇਰ ਮੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਲਾ 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 ਲਾ
ਦੁਨੀਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰ ਹੈ। ਬਿਲਕੁਲ ਜੀ, ਸੱਚੀ ਗੱਲ ਹੈ, ਝੂਠੀ ਨੀ, ਕੀ ਕਹਿੰਦਾ ਤਾਂ ਨੀ, ਹੈਨਾ?
ਬਿਲਕੁਲ ਜੀ ਬਿਲਕੁਲ,
ਪਿੰਡ ਦੀ ਸਵੇਰ ਦੀ ਗੱਲ ਹੀ ਵੱਖਰੀ ਹੁੰਦੀ ਸੀ। ਚਿੜੀਆਂ ਦੀ ਚੂੰ ਚੂੰ ਸ਼ੁਰੂ ਹੋ ਜਾਂਦੀ ਹੁੰਦੀ ਸੀਗੀ ਸਵੇਰੇ ਸਵੇਰੇ, ਓਹੋ ਚਹਿਲ ਪਹਿਲ, ਖੇਤਾਂ ਨੂੰ ਜਾਂਦੇ ਲੋਕ, ਘਰ ਦੇ ਕੰਮ ਕਰਦੀਆਂ ਸਵਾਣੀਆਂ, ਹਨਾ, ਤੇ ਮੰਜੇ ਤੇ ਮੁੱਧਾ ਹੋ ਕੇ ਪਿਆ ਧਨੀ ਜਿਹਨੂੰ ਇੰਨਾ ਉਠਾਉਂਦੇ ਹੁੰਦੇ ਸੀ ਲੋਕੀ, ਉੱਠ ਜਾ ਉੱਠ ਜਾ ਉੱਠ ਜਾ, ਘਰ ਦੇ ਕਿੱਥੇ ਉੱਠਦਾ ਹੁੰਦਾ ਸੀਗਾ।
ਬਿਲਕੁਲ,
ਕੀ ਸਬੱਬ ਬਣਦਾ ਹੁੰਦਾ ਸੀ, ਕਿੱਦਾਂ ਅੱਖ ਖੁੱਲਦੀ ਹੁੰਦੀ ਸੀ ਧਨੀ?
ਮੈਂ ਦੇਖੋ, ਸਭ ਤੋਂ ਪਹਿਲਾਂ ਤਾਂ ਮੈਨੂੰ ਨਾ ਇੱਕ ਭਾਜੀ ਕੱਲ ਜਿਹੜੇ ਮਿਲੇ, ਜਿਹਨਾਂ ਬਾਰੇ ਮੈਂ ਗੱਲ ਕਰਦਾ ਪਿਆ ਸੀ ਨਾ, ਮੈਂ ਤੁਹਾਨੂੰ ਉਹਦੇ ਦੱਸਣਾ। ਉਹ ਭਾਜੀ ਹੁਣ ਦਾ ਮੈਨੂੰ ਮੈਸੇਜ ਆਇਆ, ਕਹਿੰਦੇ ਮੈਂ ਸੁਣਦਾ ਪਿਆ, ਦੀਪ ਜੋਤ ਸਿੰਘ ਭਾਜੀ ਉਹਨਾਂ ਦਾ ਨਾਮ ਸੀ। ਹਾਂਜੀ, ਤੇ ਭਾਜੀ ਜੇ ਤੁਸੀਂ ਇਸ ਟਾਈਮ ਸੁਣਦੇ ਪਏ, ਮੇਰੇ ਪਰਿਵਾਰ ਦੇ ਨਾਲ ਸੁਣਦੇ ਪਏ, ਤੁਸੀਂ ਮੈਸੇਜ ਕਰੋ ਰੇਡੀਓ ਤੇ, ਬਹੁਤ ਖੁਸ਼ੀ ਹੋਵੇਗੀ ਸਾਰਿਆਂ ਨੂੰ, ਕਿਉਂਕਿ ਮੈਂ ਤੁਹਾਡੇ ਬਾਰੇ ਗੱਲਾਂ ਕਰਦਾ ਪਿਆ। ਤੁਹਾਡਾ ਸੁਭਾਅ ਬੜਾ ਵਧੀਆ ਸੀ ਤੇ ਬਹੁਤ ਵਧੀਆ ਲੱਗਾ ਮੈਨੂੰ ਮਿਲ ਕੇ ਤੁਹਾਡੇ ਨਾਲ। ਹਸਮੁੱਖ ਸੁਭਾਅ ਤੁਹਾਡਾ, ਚਿਹਰਾ ਅੱਜ ਤੱਕ ਮੈਨੂੰ ਭੁੱਲਿਆ ਨੀ ਹੈਗਾ, ਡੁੱਲ ਡੁੱਲ ਪੈਂਦਾ ਜਿਹਨੂੰ ਕਹਿੰਦੇ ਨੀ ਹੁਸਨ, ਉਹ ਸੁਭਾਅ ਵੀ ਤੁਹਾਡਾ।
ਵਾਹ ਵਾਹ ਵਾਹ, ਸੋ ਬਿਲਕੁਲ ਜਦੋਂ ਗੀਤ ਚੱਲ ਰਿਹਾ ਸੀ ਇਸ ਗੱਲ ਦੀ ਤਾਂ ਮੈਂ ਵੀ ਗਵਾਹੀ ਦਿੰਨੀ ਆ, ਤੁਹਾਡੇ ਸਾਰਿਆਂ ਦੀ ਬਹੁਤ ਤਾਰੀਫ ਕਰ ਰਿਹਾ ਸੀ ਔਰ ਕਹਿ ਰਿਹਾ ਸੀ ਧਨੀ ਕਿ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਸਾਰਿਆਂ ਨਾਲ ਮਿਲ ਕੇ, ਔਰ ਸਾਨੂੰ ਵੀ ਬਹੁਤ ਵਧੀਆ ਲੱਗੇਗਾ ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਓਗੇ, ਹੈਨਾ? ਔਰ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲਿਸਨਰਸ ਹੈਗੇ ਆ ਜਿਹੜੇ ਸੁਣਦੇ ਆ, ਰੈਗੂਲਰਲੀ ਪ੍ਰੋਗਰਾਮ ਸੁਣਦੇ ਆ, ਪਰ ਪਤਾ ਨੀ ਮੈਸੇਜ ਕਰਨ ਚ ਥੋੜੀ ਜਿਹੀ ਮੈਨੂੰ ਲੱਗਦਾ ਪਈ ਹੈਨਾ ਝਾਕਾ ਕਰ ਜਾਂਦੇ ਆ। ਪਰ ਕਿਹੜੀ ਟਿਕਟ ਲੱਗਣੀ ਆ ਜੀ, ਤੁਹਾਨੂੰ ਤਾਂ ਮੈਂ ਕਹਿੰਦੀ ਹੁੰਦੀ ਆ ਵੀ ਚਿੱਠੀ ਦੇ ਉੱਤੇ ਟਿਕਟ ਲਾਉਣ ਦੀ ਲੋੜ ਨੀ, ਬਰੰਗੀ ਪਾ ਦਿਆ ਕਰੋ ਚਿੱਠੀਆਂ, ਅਸੀਂ ਆਪੇ ਛੁਡਾ ਲਿਆ ਕਰਨੀਆਂ ਮੈਂ ਤੇ ਸਰਬਜੀਤ ਭਾਜੀ ਨੇ, ਤੁਸੀਂ ਬਸ ਲਿਖ ਕੇ ਪਾਉਣ ਦੀ ਗੱਲ ਕਰਿਆ ਕਰੋ। ਸੋ ਕੁਲਦੀਪ ਨੇ ਹੁਣ ਤੁਹਾਡੇ ਬਾਰੇ ਕੁਛ ਲਿਖਿਆ, ਮੈਂ ਨਹੀਂ ਪਹਿਲਾਂ ਉਹ ਪੜ ਦਵਾਂ ਤਾਂ ਨੀ ਤੁਹਾਡੇ ਲਈ, ਹੈਨਾ? ਕਹਿੰਦੀ ਸਾਰਿਆਂ ਤੋਂ ਕੁੱਟ ਖਾਣ ਤੋਂ ਬਾਅਦ ਹੀ ਉੱਠਦਾ ਸੀ ਧਨੀ, ਬਹੁਤੀ ਵਾਰ ਬਾਪੂ ਨੇ ਪਾਣੀ ਦਾ ਛੰਨਾ ਭਰ ਕੇ ਮੂੰਹ ਤੇ ਪਾਇਆ ਹੋਣਾ ਇਹਦੇ। ਕਹਿੰਦੇ ਉੱਠਦਾ ਕਹਿੰਦਾ ਹੁੰਦਾ ਸੀ ਬਾਪੂ ਪਰੀਆਂ ਦਾ ਸੁਪਨਾ ਆ ਰਿਹਾ ਸੀ, ਹੁਣ ਵਿਚਾਰਾ ਪਰੀਆਂ ਨੂੰ ਚਾਹ ਆਪ ਬਣਾ ਕੇ ਉਠਾਉਂਦਾ। ਸਮੇਂ ਸਮੇਂ ਦੀ ਗੱਲ ਆ ਭਾਈ, ਕਹਿੰਦੇ ਦਿਨ ਬਦਲਣ ਨੂੰ ਟਾਈਮ ਨੀ ਲੱਗਦਾ,
ਘਰ ਕੱਠੇ ਚਾਚੇ ਨੇ ਮੁੰਡੇ ਅਸੀਂ ਬਰਾਬਰ ਹੀ ਸਾਰੇ ਕੁਝ ਇੱਕ ਹੀ ਸਾਰੇ ਜਾਣੇ ਆਪਾਂ, ਤੇ ਆਪਾਂ ਅਸੀਂ ਨਾ ਜਦੋਂ ਮਤਲਬ ਰਾਤ ਨੂੰ ਅਸੀਂ 8 ਵਜੇ ਰੋਟੀ ਰੋਟੀ ਖਾਣ ਤੋਂ ਬਾਅਦ ਗਲੀ ਵਿੱਚ ਆਏ ਨਾ, ਤੇ ਉਹ ਵੀ ਗਲੀ ਚ ਆਏ ਮੇਰੇ ਸਾਰੇ, ਤੇ ਹੱਸੀ ਜਾਣਾ ਮਤਲਬ ਆਪਸ ਵਿੱਚ ਹੀ, ਮਤਲਬ ਓਦਾਂ ਹੀ ਕੋਈ ਗੱਲ ਤੋਂ ਕਦੀ ਕੋਈ ਗੱਲ ਛੇੜ ਕੇ ਪੈ ਜਾਣੀ, ਕਦੀ ਕੋਈ ਗੱਲ ਛੇੜ ਕੇ ਬਹਿ ਜਾਣੀ, ਤੇ ਉਹ ਮਤਲਬ ਕਿ ਫਿਰ ਅਸੀਂ 9-10 ਵਜੇ ਉੱਥੇ ਵੀ ਜਾਣੇ ਗਲੀ ਚ, ਤੇ ਡੈਡੀ ਨੇ ਹਾਰ ਕੇ ਉੱਠ ਜਾਣਾ, ਤੁਸੀਂ ਸੁਣਦੇ ਕਿ ਨੀ ਸੁਣਦੇ ਕਿ ਤੁਹਾਨੂੰ ਮੰਨ ਕੇ ਸੁਣਾਵਾ।
ਆਹੋ ਇਹ ਹੁੰਦਾ ਸੀ, ਹਾਂ ਸਹੀ ਗੱਲ ਆ, ਜਦੋਂ ਇਕੱਠੇ ਹੋਈ ਹੋਈਦਾ ਸੀਗਾ।
ਹਾਂਜੀ, ਤੇ ਉਸ ਟਾਈਮ ਤੁਹਾਨੂੰ ਪਤਾ ਜਦੋਂ ਮੁੰਡੇ ਗੱਲਾਂ ਕਰਦੇ ਹੁੰਦੇ ਗਲੀਆਂ ਦੇ ਵਿੱਚ, ਫਿਰ ਨੀਂਦ ਕਿੱਥੋਂ ਆਉਣੀ ਹੈ ਨਾ, ਉਹੀ ਤਾਂ ਇੱਕ ਇੰਟਰਟੇਨਮੈਂਟ ਹੁੰਦਾ ਸੀ। ਅੱਜ ਕੱਲ ਜਿੱਦਾਂ ਫੋਨ ਆ ਗਏ, ਉਦੋਂ ਫੋਨ ਨਹੀਂ ਹੁੰਦੇ ਸੀ ਜ਼ਿਆਦਾ, ਹੈਨਾ? ਜਦੋਂ ਮਤਲਬ ਨੋਕੀਆ 33 ਦਾ ਆਇਆ ਸੀ, 2000 ਤੇ ਪਤਾ ਨੀ 4-5 ਵਿੱਚ ਆਇਆ ਸੀ, ਉਸ ਤੋਂ ਪਹਿਲਾਂ ਦੀ ਗੱਲਾਂ। ਤੇ ਉਹ ਫਿਰ ਅਸੀਂ 10-11 ਵਜੇ ਸੋਣਾ, ਤੇ ਫਿਰ ਸਵੇਰੇ ਤੁਹਾਨੂੰ ਪਤਾ ਅੱਖ ਖੁੱਲੀ ਨੀ, ਤੇ ਡੈਡੀ ਹੁਣਾਂ ਨੇ ਜਦੋਂ ਉੱਠ ਪੈਣਾ 5-6 ਵਜੇ, ਤੇ ਮੰਮੀ ਸਾਡੀ ਨੇ ਟੇਬਲ ਕਾਰਡ ਰੱਖੀ ਸੀ ਘਰ ਵਿੱਚ ਜਿੱਦਾਂ, ਤੇ ਉਹ ਤੜਕੇ ਉਹਨੇ 4-4:30 ਉਹਨੂੰ ਲਾ ਦੇਣਾ ਮਤਲਬ ਗੁਰੂ ਮਹਾਰਾਜ ਦਾ ਮਤਲਬ ਪ੍ਰੋਗਰਾਮ ਜਿੱਦਾਂ ਹਰਿਮੰਦਰ ਸਾਹਿਬ ਤੋਂ, ਤੇ ਉਹ ਤੁਹਾਨੂੰ ਪਤਾ ਜਦੋਂ ਫਿਰ ਕੰਨਾਂ ਚ ਪੈਣਾ ਸ਼ੁਰੂ ਹੋ ਜਾਂਦਾ, ਫਿਰ ਬੰਦਾ ਕੰਬਲ ਖਿੱਚ ਖਿੱਚ ਕੇ ਕੰਨਾਂ ਨੂੰ ਢੱਕਦਾ, ਹਾਂ ਵੀ ਗੱਲ ਕੰਨਾਂ ਚ ਨਾ ਹੀ ਪਵੇ, ਨੀਂਦ ਜਿੰਨੀ ਪੂਰੀ ਹੁੰਦੀ ਹੁਣ ਕਰ ਲੋ।
ਬਿਲਕੁਲ,
ਤੇ ਉਹ 7 ਵਜਣੇ ਜਦੋਂ ਡੈਡੀ ਨੇ ਦੁਕਾਨ ਤੇ, ਸਾਡਾ ਘਰ ਪਹਿਲਾਂ ਜਿਹੜਾ ਪੁਰਾਣਾ ਘਰ ਸੀ ਉੱਥੇ ਰਹਿੰਦੇ ਸੀ, ਤੇ ਉਹ ਬਾਅਦ ਵਿੱਚ ਨਵਾਂ ਘਰ ਜਿੱਥੇ ਹੁਣ ਡੇਰੀ ਆ ਉੱਥੇ ਬਣਾਇਆ ਸੀ, ਮਤਲਬ ਉੱਥੇ ਜਗ੍ਹਾ 16-17 ਮਰਲੇ ਹੈਗੀ ਸੀ, ਤੇ ਉਹ ਫਿਰ ਆਪਾਂ ਮੈਂ ਉੱਠਾ ਨੀ ਡੈਡੀ ਨੂੰ ਉੱਥੋਂ, ਫਿਰ ਆਉਣਾ ਕਿਹਦੇ ਨੇ ਆਉਣਾ, ਕਿਹਦੇ ਨੇ ਉੱਠਦਾ ਨੀ ਤੂੰ, ਮੈਂ ਤੈਨੂੰ ਉਠਾਣਾ, ਫਿਰ ਤੈਨੂੰ ਮੈਂ ਦੂਜੇ, ਤੁਹਾਨੂੰ ਪਤਾ ਹੀ ਆਪਣੇ ਬਾਪੂ ਕਿੱਦਾਂ ਬੋਲਦੇ ਹੁੰਦੇ ਸੀ, ਓਦਾਂ ਹੀ ਬੋਲਦਾ ਰਹੇ ਰਲ ਕੇ ਉਹ। ਫਿਰ ਮੈਨੂੰ ਜਿਹੜਾ ਮੈਂ ਕੇਸ ਲਿਆ ਨਾ ਡੱਬੀਆਂ ਵਾਲਾ, ਇੱਕੋ ਤੁਹਾਨੂੰ ਪਤਾ ਉਦੋਂ ਸਾਡੇ ਜਿਹੜੀਆਂ ਦਾਦੀਆਂ ਉਹ ਜਿਹੜੀ ਮੰਮੀ ਸੀ ਉਹਦੇ ਦਾਜ ਦੇ ਵਿੱਚ ਉਹੀ ਡੱਬੀਆਂ ਵਾਲੇ ਕੇਸ, ਪੇਟੀਆਂ ਤੇ ਉਹ ਕੁਰਸੀਆਂ ਦੋ ਟੇਬਲ, ਤੇ ਉਹੀ ਆਉਂਦਾ ਹੁੰਦਾ ਸੀ ਨਾ, ਤੇ ਉਹੀ
ਪੱਖਾ ਵੀ ਹੁੰਦਾ ਸੀ ਸਾਡੇ ਘਰ, ਜਿਹੜਾ ਪੱਖਾ ਹੁੰਦਾ ਸੀ ਪੱਖਾ ਵੀ ਮੰਮੀ ਦੇ ਦਾਜ ਦਾ ਹੁੰਦਾ ਸੀਗਾ, ਤੇ ਜੇ ਇੱਕ ਟੇਬਲ ਹੁੰਦਾ ਸੀਗਾ ਗੁਲਾਬੀ ਜਿਹੇ ਰੰਗ ਦਾ, ਸਨਮਾਈਕਾ ਲੱਗਾ ਹੁੰਦਾ ਸੀ ਉਹ ਵੀ ਮੰਮੀ ਦੇ ਦਾਜ ਦਾ ਹੁੰਦਾ ਸੀ, ਇੱਕ ਰੇਡੂਆ ਹੁੰਦਾ ਸੀ ਮੰਮੀ ਦੇ ਦਾਜ ਦਾ। ਸਹੀ ਗੱਲ ਆ, ਹਰੇ ਰੰਗ ਦਾ ਪੱਖਾ ਹੁੰਦਾ ਸੀ ਉਹ,
ਛੋਟਾ ਪੱਖਾ ਸੀ ਉਹ, ਜਿਹੜਾ ਲੰਬਾ ਨੀ ਜਿਦਾ ਫਰਾਟਾ, ਉਹ ਨੀ ਛੋਟੇ ਪੱਖੇ ਹੁੰਦੇ ਸੀ ਨਾ, ਛੋਟੇ
ਉਹ ਨੀ ਦੂਸਰੇ ਛੋਟੇ ਪੱਖੇ ਹੁੰਦੇ ਸੀ, ਹਾਂ ਹਾਂ ਟੇਬਲ। ਅੱਛਾ ਫੇਰ ਪਤਾ ਕੀ ਕਹਿੰਦਾ ਹੁੰਦਾ ਸੀਗਾ, ਟੇਬਲ ਫੈਨ ਪੱਖਾ।
ਹਾਂਜੀ ਹਾਂਜੀ,
ਉਸ ਪੱਖੇ ਦੇ ਅੱਗੇ ਮੰਜੇ ਡਾਉਣ ਤੇ ਵੀ ਲੜਾਈਆਂ ਹੁੰਦੀਆਂ ਹੁੰਦੀਆਂ ਸੀ।
ਹਾਂਜੀ ਉਹ
ਜਿਹੜਾ ਪਹਿਲਾਂ ਮੈਂ ਡਾਉਣਾ ਪਹਿਲਾਂ ਮੈਂ ਡਾਉਣਾ
ਬਜ਼ੁਰਗ ਹੁੰਦੇ
ਪੱਖਾ ਬੰਦ ਕਰ ਦੇਣਾ ਵੀ ਓਦਾਂ ਤਾਂ ਇਹਨਾਂ ਨੇ ਉੱਠਣਾ ਨੀ, ਚਲੋ ਪੱਖਾ ਬੰਦ ਕਰੋ ਗਰਮੀ ਲੱਗੂਗੀ ਤੇ ਆਪ ਹੀ ਉੱਠਣਗੇ।
ਸਹੀ ਗੱਲ ਆ, ਉਹਨਾਂ ਨੇ ਉਹ ਡੈਡੀ ਨੇ ਆਉਣਾ ਤੇ ਉਹਨੇ ਆਉਂਦੇ ਹੀ ਉਹੀ ਸਲੋਗ ਸੁਣਾਉਣੇ ਸ਼ੁਰੂ ਕਰ ਦੇਣੇ, ਉੱਠਦੇ ਨੀ ਤੁਹਾਨੂੰ ਬਿਮਾਰੀ ਕੀ ਆ, ਤੁਸੀਂ ਰਾਤ ਨੂੰ ਸੌਂਦੇ ਨੀ, ਤੁਸੀਂ ਜੇ ਆ ਵੋ ਨਾ। ਡੈਡੀ ਨੂੰ ਤੇ ਬੰਦਾ ਕੁਛ ਕਹਿ ਨੀ ਸਕਦਾ, ਡੈਡੀ ਨੂੰ ਕਹਿ ਕੇ ਚੱਲ ਜਾਣਾ ਮੈਂ ਮੰਮੀ ਕੀ ਆ ਤੂੰ ਵੀ ਡੈਡੀ ਨੂੰ, ਮੈਂ ਕਿਹਾ ਵੀ ਚੱਲ ਕੁਛ ਨੀ ਤੇਰੇ ਪਿਓ ਦੀ ਤੇ ਆਦਤ ਹੀ ਇੱਦਾਂ ਦੀ ਆ, ਛੱਡ ਜਾ ਤੂੰ ਤਿਆਰ ਹੋ ਜਾ ਕਰ ਜਾ ਕੇ ਪੁਰਸ਼। ਮਾਂ ਨੇ ਦਲਾਸਾ ਦਲੂਸਾ ਦੇ ਕੇ ਇਹਨੂੰ ਭੇਜ ਦੇਣਾ, ਉਹਨੂੰ ਕਹਿੰਦਾ ਜਾ ਤੂੰ ਕੋਈ ਗੱਲ ਨੀ ਤੂੰ ਕੱਢ ਜਾ ਕੇ ਫੈਂਟਾ। ਉੱਥੇ ਜਾਂਦਾ ਹੀ ਮੈਂ ਅੱਖਾਂ ਨਾਲੇ ਬਾਤੀਆਂ ਮਾਰੀ ਜਾਣੀਆਂ, ਮੈਂ ਕਿਹਾ ਚਾਹ ਲੈ ਆਈ ਹੁਣ ਪਿੱਛੇ ਹੀ ਉੱਥੇ ਤੇ ਮੰਮੀ ਨੇ ਚਾਹ ਉੱਥੇ ਲੈ ਆਉਣੀ, ਜਾਂਦੇ ਮੈਂ ਮਸ਼ੀਨ ਘੇਂਡ ਸ਼ੁਰੂ ਕਰ ਦੇਣੀ ਫੈਂਟਾ ਪਾ ਕੇ। ਤੇ ਏਦਾਂ ਵੀ ਹੁੰਦੀ ਸੀ ਫੇਰ ਨੀ, ਵੈਸੇ ਓਦਾਂ
ਕੁਲਦੀਪ ਨੇ ਕਿਹਾ ਵੀ ਉੱਠਦਾ ਹੀ ਕਹਿੰਦਾ ਹੁੰਦਾ ਸੀ ਵੀ ਬਾਪੂ ਪਰੀਆਂ ਦਾ ਸੁਪਨਾ ਆ ਰਿਹਾ ਸੀਗਾ, ਹਨਾ ਏਦਾਂ ਹੁੰਦਾ ਹੁੰਦਾ ਸੀ। ਕਹਿੰਦੀ ਹੁਣ ਵਿਚਾਰਾ ਕਹਿੰਦਾ ਘਰ ਦੀਆਂ ਮੱਝਾਂ ਹੀ ਦਿਸਦੀਆਂ ਹੋਣੀਆਂ।
ਮੈਨੂੰ ਤਾਂ ਦੀਦੀ ਉਹ ਲੱਭਦਾ ਹੁੰਦਾ ਸੀ, ਕੀ ਕਹਿੰਦੇ ਹੁੰਦੇ ਸੀ ਉਹਨੂੰ, ਉਹ ਜਿਹੜੇ ਡੰਗਰਾਂ ਦੇ ਫੈਂਟਾਂ ਹੀ ਲੱਭਦੀ ਹੁੰਦੀਆਂ ਸੀ, ਫੈਂਟਾਂ ਕਰਨੀਆਂ ਸ਼ੀਸ਼ੀਆਂ ਧੋਣੀਆਂ ਤੇ ਡਰਮ ਧੋਣੇ, ਕੁਛ ਲੱਭਦਾ ਸੀ।
ਠੀਕ ਆ ਠੀਕ ਆ। ਅੱਛਾ ਕੁਲਦੀਪ ਨੇ ਅੱਗੇ ਨਾ ਗੱਲ ਦੱਸੀ, ਕਹਿੰਦੀ ਮੈਂ ਦੱਸਾਂ, ਕਹਿੰਦੇ ਇੱਕ ਕਹਿੰਦੇ ਮੈਂ ਦੱਸਾਂ ਇੱਕ ਰਾਜ ਦੀ ਗੱਲ, ਕਹਿੰਦੇ ਰਾਜ ਦੀ ਗੱਲ ਆ ਇੱਕ, ਕਹਿੰਦੇ ਮੈਂ ਪਹਿਲਾਂ ਪਹਿਲ ਜਦੋਂ ਮੈਲਬੋਰਨ ਆ ਕੇ ਨਾ ਰੇਡੀਓ ਚੋਰੀ ਚੋਰੀ ਸੁਣਦੀ ਹੁੰਦੀ ਸੀ ਤੇ ਸਾਰੇ ਸੋਚਦੇ ਹੁੰਦੇ ਸੀ ਵੀ ਇਹ ਗੁਰਬਾਣੀ ਸੁਣ ਰਹੀ ਆ, ਹੈਡਫੋਨ ਲਾ ਕੇ ਸੁਣਦੀ ਹੋਣੀ ਆ ਨਾ, ਕਹਿੰਦੀ ਸਾਰੇ ਸੋਚਦੇ ਸੀ ਵੀ ਇਹ ਗੁਰਬਾਣੀ ਸੁਣ ਰਹੀ ਆ। ਇੱਕ ਦਿਨ ਮੈਂ ਵੱਡਾ ਜਿਗਰਾ ਕਰਕੇ ਦੱਸ ਹੀ ਦਿੱਤਾ, ਕਹਿੰਦੇ ਬਸ ਹੁਣ ਤੇ ਕਦੀ ਕਦੀ ਇਹ ਵੀ ਕਹਿ ਦਿੰਦੇ ਹੁੰਦੇ ਆ ਵੀ ਮੈਡਮ ਰੇਡੀਓ ਤੇ ਪ੍ਰੋਗਰਾਮ ਨੀ ਆ ਰਿਹਾ, ਅੱਜ ਰੋਟੀ ਸਮੇਂ ਸਿਰ ਮਿਲ ਜਾਊਗੀ। ਉਹ ਤੇ ਜਿੱਦਣ ਲਹਿਰਾ ਪ੍ਰੋਗਰਾਮ ਨਹੀਂ ਆਉਂਦਾ ਹੋਣਾ ਨਾ, ਕੁਲਦੀਪ ਦੇ ਘਰ ਵਾਲੇ ਤੇ ਸ਼ੁਕਰ ਕਰਦੇ ਹੋਣੇ ਵੀ ਚੱਲ ਸ਼ੁਕਰ ਅੱਜ ਤਾਂ ਰੋਟੀ ਟਾਈਮ ਸਿਰ ਮਿਲੂਗੀ ਹੈ।
ਸਹੀ ਗੱਲ ਆ ਸਹੀ ਗੱਲ ਆ। ਨਹੀਂ ਉਹ ਭਾਜੀ ਬੜੇ ਚੰਗੇ ਜੇ, ਮੈਨੂੰ ਕਹਿੰਦੀ ਆ ਭਾਂਡੇ ਧੋਂਦਾ ਭਾਂਡੇ ਧੋਂਦਾ ਧੋਂਦਾ ਭਾਜੀ ਵੀ ਧੋਂਦਾ ਹੀ ਹੋਣਾ, ਕਹਿੰਦਾ ਹੋਣਾ ਇਹਦਾ ਰੇਟ ਬੰਦ
ਧੋਵਾ। ਆਹੋ ਲਾ ਲੋ ਤਵੇ ਤੁਸੀਂ ਇੱਕ ਦੂਜੇ ਤੇ। ਅੱਛਾ ਅੱਛਾ, ਮੇਰੇ ਨਾਲ ਨਾ ਅੱਗੇ ਮੰਮੀ ਨੇ ਇੱਕ ਮੇਰੇ ਮੰਮੀ ਨੇ ਯਾਨੀ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਤਾਂ ਨਹੀਂ, ਉਹ ਵੀ ਸੁਣਦੇ ਆ, ਤੇ ਨਾਲ ਹੀ ਵਰਿੰਦਰ ਚੀਮਾ ਹੁਣਾਂ ਨੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ, ਗੁੱਡ ਮਾਰਨਿੰਗ ਕਿਹਾ ਹੈ, ਔਰ ਨਾਲ ਹੀ ਬਹੁਤ ਹੀ ਪਿਆਰੇ ਪਿਆਰੇ ਫੁੱਲ ਭੇਜੇ, ਬਹੁਤ ਹੀ ਸੋਹਣੇ ਫੁੱਲ, ਔਰ ਮੈਨੂੰ ਲੱਗਦਾ ਭਈ ਇਹਨਾਂ ਨੇ ਹੁਣੇ ਇੰਸਟੈਂਟ ਹੀ ਫੋਟੋ ਖਿੱਚ ਕੇ ਜਿਹੜੀ ਮੇਰੇ ਨਾਲ ਸਾਂਝੀ ਕੀਤੀ ਹੈ, ਸੋ ਇਹਨਾਂ ਫੁੱਲਾਂ ਦਾ ਆਨੰਦ ਲੈ ਰਹੇ ਹੋ ਚੀਮਾ ਸਾਹਿਬ। ਤੇ
ਸੁਣਦੇ
ਸਰਬਜੀਤ ਭਾਜੀ ਜੀ, ਤੇ ਹੁਣ ਮੇਰੇ ਮਾਤਾ ਸ਼੍ਰੀ ਦਾ ਵੀ ਸੁਣੀਏ ਵੋਇਸ ਮੈਸੇਜ ਕੀ ਕਹਿੰਦੇ ਆ।
ਹਾਂਜੀ ਹਾਂਜੀ ਸੁਣਾਓ ਜੀ, ਮੈਂ ਤਾਂ ਅੱਗੇ ਬੜਾ ਬੇਤਾਬ ਹੋਇਆ ਪਿਆ।
ਲਓ ਫਿਰ ਸਰਬਜੀਤ ਭਾਜੀ ਚਲਾ ਦਿਓ। ਅੱਛਾ ਠੀਕ ਹੈ, ਠੀਕ ਹੈ, ਚਲੋ ਵੋਇਸ ਮੈਸੇਜ ਥੋੜੀ ਦੇਰ ਤੱਕ ਲੈਣੇ ਆ। ਪਤਾ ਨਹੀਂ, ਚਲੋ
ਮੇਰੇ ਕੋਲ ਗੱਲ ਸੁਣਿਓ ਇੱਕ ਪਹਿਲਾਂ, ਕਹਿੰਦੇ ਮੌਸਮ ਉਹ ਸੁਹਾਣੇ ਲੱਭਦੇ ਨਾ, ਹੁਣ ਯਾਰ ਪੁਰਾਣੇ ਲੱਭਦੇ ਨਾ, ਕਹਿੰਦਾ ਪੜ੍ਹਾਈ ਦੇ ਬੋਝ ਥੱਲੇ ਬਚਪਨ ਗਲੀਆਂ ਵਿੱਚ ਨਿਆਣੇ ਲੱਭਦੇ ਨਾ, ਜਾਤਾਂ ਪਾਤਾਂ ਦੇ ਪਾਲੇ ਲੋਕਾਂ ਇਨਸਾਨੀਅਤ ਪਾਣੇ ਲੱਭਦੇ ਨਾ, ਵਿੱਚ ਪ੍ਰਦੇਸਾਂ ਜੋ ਮਿਲੇ ਉਹ ਖਾਈਏ, ਘਰ ਵਰਗੇ ਖਾਣੇ ਲੱਭਦੇ ਨਾ, ਕਿੱਥੇ ਤੁਰ ਗਏ ਪਿੰਡ ਦੇ ਬਾਬੇ ਸੱਖਾਂ ਵਿੱਚ ਸਿਆਣੇ ਲੱਭਦੇ ਨਾ। ਬਿਲਕੁਲ ਸਹੀ ਗੱਲ ਆ ਦੀਦੀ, ਇਹ ਜਿਹੜੇ ਬੰਦੇ ਨੇ ਲਿਖਿਆ ਨਾ ਬਹੁਤ ਵਧੀਆ ਲਿਖਿਆ, ਕਿਉਂਕਿ ਮੌਸਮ ਵੀ ਹੈ ਨੀ ਉਹ ਲੱਭਦੇ ਹੈਗੇ, ਤੇ ਜਿਹੜੇ ਯਾਰ ਦੋਸਤ ਉਹ ਵੀ ਨੀ ਹੋਣੇ, ਓਦਾਂ ਦੇ ਯਾਰ ਦੋਸਤ ਵੀ ਨੀ ਬਣਦੇ ਹੈਗੇ,
ਪਿੰਡ ਦੇ ਸਹੀ ਗੱਲ ਸਿਆਣੇ ਹੋ ਜਿਹੜੀਆਂ ਸਿਆਣੀਆਂ ਗੱਲਾਂ ਅੱਛਾ ਅੱਗੇ ਜਿਹੜੇ ਧਨੀ ਮੁਹਾਵਰੇ ਅਖਾਣ ਬਣਦੇ ਹੁੰਦੇ ਸੀ ਉਹ ਸਿਆਣਿਆਂ ਦੀਆਂ ਕਈਆਂ ਗੱਲਾਂ ਹੀ ਹੁੰਦੀਆਂ ਸੀਗੀਆਂ ਹਨਾ ਔਰ ਕਿੰਨਾ ਦਮ ਹੁੰਦਾ ਸੀ ਇੱਕ ਇੱਕ ਦੋ ਦੋ ਲਾਈਨਾਂ ਦੇ ਵਿੱਚ ਲਾਈਨਾਂ ਤਾਂ ਕੀ ਦੋ ਦੋ ਤਿੰਨ ਤਿੰਨ ਅੱਖਰਾਂ ਦੇ ਵਿੱਚ ਹੀ ਕਿੱਡੀ ਗਹਿਰੀ ਗੱਲ ਕਹਿ ਜਾਂਦੇ ਹੁੰਦੇ ਸੀ ਕਿੰਨੀ ਡੂੰਘੀ ਗੱਲ ਕਹਿ ਜਾਂਦੇ ਸੀ ਮੈਨੂੰ ਵੀ ਸਾਡੀ ਦਾਦੀ ਤੇ ਹਰ ਦੂਜੀ ਗੱਲ ਤੇ ਉਹਨਾਂ ਨੇ ਅਖਾਣ ਕਹਿਣਾ ਜਾਂ ਮੁਹਾਵਰਾ ਕੱਢ ਕੇ ਮਾਰਨਾ ਜੇ ਸਾਸੀ ਕੋਈ ਕਹਿ ਦੇਣਾ ਨਾ ਭਾਈ ਸਾਡੇ ਤੋਂ ਨੀ ਹੁੰਦਾ ਮੈਂ ਨੀ ਕਰਨਾ ਆਹ ਕੰਮ ਹਨਾ ਜਵਾਬ ਦੇ ਦੇਣਾ ਤੇ ਉਹਨਾਂ ਨੇ ਅੱਗੇ ਕਹਿਣਾ ਖਾਣ ਪੀਣ ਨੂੰ ਕਹੀ ਦੋ ਸੱਜਣੀਆਂ ਇੱਕ ਬੇਹੀ ਕੰਮ ਕਰਨ ਨੂੰ ਕਹੀ ਮੇਰੀ ਦੁੱਖ ਦੀ ਆ ਦੇਹੀ ਹੈਨਾ ਸੋ ਹਰ ਗੱਲ ਤੇ ਕਹਾਣ ਅਖਾਣ ਹੁੰਦਾ ਸੀ
ਹਾਂਜੀ ਇੱਕ ਇੱਕ ਇਹ ਕਹਿੰਦੇ ਨੇ ਖਾਣ ਪੀਣ ਨੂੰ ਬਾਂਦਰੀ ਤੇ ਧੋਣ ਭੋਣ ਨੂੰ ਇਦਾਂ ਕੁਛ ਕਹਿੰਦੇ ਨੀ ਹੁੰਦੇ ਸੀ ਕੋਈ ਬੜਾ ਮਸ਼ਹੂਰ ਹੁੰਦਾ ਸੀ
ਆਹੋ ਆਹੋ ਡੰਡੇ ਖਾਣ ਨੂੰ ਵਿੱਚ ਪਤਾ ਨੀ ਕੁਝ ਐ ਹੁੰਦਾ ਸੀ ਡੰਡੇ ਖਾਣ ਨੂੰ ਵਿੱਚ ਜਿਉਂਦੇ ਵਸਦੇ ਰਹਿਣ ਸਾਡੇ ਘਰ ਦੇ ਜਿਉਂਦਾ ਵਸਦਾ ਰਹੇ ਸਾਡਾ ਪਿੰਡ ਪੰਜਾਬ
ਕਹਿੰਦੇ ਨੇ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਉਹ ਕਿਸੇ
ਨੀ ਹੁੰਦਾ ਸੀ
ਅੱਧਾ ਹੀ ਕਹਿੰਦੀ ਗੱਲਬਾਤ ਹੋਏ ਨੀ ਤੇ ਅਸੀਂ ਹੱਸਣ ਲੱਗ ਪੈਣਾ ਉੱਥੇ ਜਾਂ ਕੋਈ ਡਿੱਗ ਪੈਣਾ ਹਨਾ ਜਿੱਦਾਂ ਗਲੀ ਚ ਆਉਂਦੇ ਜਾਂਦੇ ਡਿੱਗ ਪਿਆ ਤੇ ਅਸੀਂ ਹੱਸਣ ਲੱਗ ਪੈਣਾ ਤੇ ਨਾਲ ਕੇ ਕਹਿੰਦੇ ਬੰਦੇ ਕਹਿੰਦੇ ਯਾਰ ਮਤਲਬ ਗੱਲ ਏਦਾਂ ਦੀ ਕੋਈ ਨਾ ਕੋਈ ਗੱਲ ਕਰ ਦੇਣੀ ਅੱਗੇ ਉਹ
ਹਾਂ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਬਿਲਕੁਲ ਉਹੀ ਗੱਲ ਵੀ ਉਹ ਸਿਆਣੇ ਜਿਹੜੇ ਆ ਹੁਣ ਨੀ ਲੱਭਦੇ ਹੈਗੇ ਬਿਲਕੁਲ ਉਹ ਸਿਆਣੀਆਂ ਗੱਲਾਂ ਜਿਹੜੀਆਂ ਉਹ ਵੀ ਨੀ ਲੱਭਦੀਆਂ ਤੇ
ਸਾਨੂੰ ਪਤਾ ਜਦੋਂ ਪਿੰਡਾਂ ਵਿੱਚ ਵਿਆਹ ਹੁੰਦੇ ਸੀ ਜਦੋਂ ਤੇ ਅੱਜ ਕੱਲ ਤੇ ਮਾਹੌਲ ਬੜਾ ਚੇਂਜ ਹੋ ਗਿਆ ਤੇ ਜਦੋਂ ਪਿੰਡਾਂ 'ਚ ਪਹਿਲਾਂ ਵਿਆਹ ਹੁੰਦੇ ਜਦੋਂ ਜੰਝ ਆਉਂਦੀ ਰਹੀ ਪਹਿਲਾਂ ਪਿੰਡਾਂ 'ਚ ਜੰਝ ਆਉਂਦੀ ਰਹੀ ਪਿੰਡ ਸਿੱਧੀ ਜੰਝ ਆਉਣੀ ਹਨਾ ਲੋਕਾਂ ਨੇ ਘਰਾਂ 'ਚ ਪ੍ਰੋਗਰਾਮ ਕਰਦੇ ਰਹੇ
ਜੰਝ ਘਰ ਹੁੰਦੇ ਸੀ ਬਣੇ ਜੰਝ ਘਰ ਹੁੰਦੇ ਸੀਗੇ
ਹਾਂਜੀ 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 ਤੇ ਆਪਣਾ ਚਲੋ ਆਪਣਾ ਤੇ ਇਹੀ ਸਾਡੀ ਜੋ ਆਹੀ ਆਪਣੀਆਂ ਹੋਸ਼ਾਂ ਬੜੀਆਂ ਉਦੋਂ ਤੇ ਸਾਡੇ ਪੈਲਸ ਪੂਲਸ ਬਣ ਗਏ ਹਨਾ ਲੋਕਾਂ ਨੇ ਚਲੋ ਉਦੋਂ ਪੈਲਸਾਂ 'ਚ ਵਿਆਹ ਕਰਨੇ ਸ਼ੁਰੂ ਕਰਤੇ ਸੀ
ਜੀ
ਹਾਂਜੀ
ਜੀ 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 ਤਾਂ ਨਹੀਂ
ਤੇ ਉਹ ਮੈਂ ਕਹਿੰਦਾ ਪਿਆ ਕਿ ਜਿਹੜਾ ਜਿੱਦਾਂ ਮਤਲਬ ਵਿਆਹਾਂ ਸ਼ਾਦੀਆਂ ਵਿੱਚ ਪੈਸੇ ਲੁੱਟਣ ਦਾ ਕੰਮ ਬੜਾ ਹੁੰਦਾ ਸੀ ਨਾ ਜਿੱਦਾਂ ਉਹਨਾਂ ਨੇ ਭਾਂਤ ਸੁੱਟਣੀ ਰੁਪਈਆ ਰੁਪਈਆ 50 ਪੈਸੇ 50 ਦਹੀ ਤੇ 5 ਪੈਸੇ ਜਿਹੜੇ ਹੁੰਦੇ ਤੇ ਉਹਨਾਂ ਨੇ ਆਣ ਕੇ ਵਿਆਹਾਂ ਦੇ ਵਿੱਚ ਸੁੱਟਣੇ ਪਿਓ ਦੇ ਮੁੰਡੇ ਦੇ ਹਨਾ ਉਦੋਂ ਉਹ ਅਸੀਂ ਚੱਕਣੇ ਹਨਾ ਤੇ ਬੜਾ ਬੜੀ ਰੌਣਕ ਜੀ ਹੁੰਦੀ ਹੈ ਨਾ ਉਦੋਂ ਅੱਜ ਕੱਲ੍ਹ
ਸਹੀ ਗੱਲ ਬਹੁਤ ਘੱਟ ਗਏ ਆ ਬਹੁਤ ਜ਼ਿਆਦਾ ਅਸੀਂ ਵੀ ਬਹੁਤ ਜ਼ਿਆਦਾ ਹੋ ਗਏ ਆ ਕੀ ਖਾਣਾ ਆ ਕੀ ਪਾਉਣਾ ਆ ਕਿੱਦਾਂ ਕਰਨਾ ਅਸੀਂ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਗਏ ਆਪਣੇ ਆਪ ਨੂੰ ਲੈ ਕੇ ਵੀ ਔਰ ਆਪਣੇ ਬੱਚਿਆਂ ਨੂੰ ਲੈ ਕੇ ਵੀ ਔਰ ਅੱਛਾ ਤਾਂ ਨੀ ਪ੍ਰੋਗਰਾਮ ਮੈਨੂੰ ਲੱਗ ਟਾਈਮ ਜਿਹੜਾ ਹੋਈ ਜਾਂਦਾ ਤੇ ਅਸੀਂ ਮੈਸੇਜ ਲੈਣੇ ਆ ਕੁਲਦੀਪ ਨੇ ਵੀ ਇੱਕ ਵੋਇਸ ਮੈਸੇਜ ਕੀਤਾ ਹੋਇਆ ਸੀ ਉਹਦਾ ਵੋਇਸ ਮੈਸੇਜ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਮੰਮੀ ਨੇ ਵੀ ਮੈਸੇਜ ਕੀਤਾ ਹੋਇਆ ਮੇਰਿਆ ਨੇ ਪ੍ਰੋਗਰਾਮ ਦੇ ਵਿੱਚ ਉਹ ਵੀ ਸੁਣਦੇ ਆ
ਪ੍ਰਭਾਤ ਫਿਰ ਜੇ ਤੁਸੀਂ ਸ਼ਬਦ ਗਾਏ ਤਾਂ ਮੈਨੂੰ ਵੀ ਚੇਤਾ ਆ ਗਿਆ ਮੈਂ ਜ਼ਿਆਦਾ ਗਾਉਂਦੀ ਹੁੰਦੀ ਸੀ ਗੱਲ ਹਾਰ ਫੁੱਲਾਂ ਦੇ ਪਾਏ ਪਾਏ ਜੀ ਗੱਲ ਹਾਰ ਫੁੱਲਾਂ ਦੇ ਪਿਤਾ ਗੁਰਾਂ ਦਾ ਤੇਗ ਬਹਾਦਰ ਪਿਤਾ ਗੁਰਾਂ ਦਾ ਤੇਗ ਬਹਾਦਰ ਮਾਤਾ ਗੁਜਰੀ ਜਾਏ ਜਾਏ ਜੀ ਗੱਲ ਹਾਰ ਸੁਣਾ ਦੇ ਕਰ ਕਰਕੇ ਨਾ ਵੀ ਗੁਰੂ ਜੀ ਦਾ ਜਨਮ ਪਟਨਾ ਸਾਹਿਬ ਦਾ ਅਨੰਦਪੁਰ ਡੇਰੇ ਲਾਏ ਹਨਾ
ਡੇਰੇ ਲਾਏ
ਬਹੁਤ ਸ਼ਬਦ ਬੋਲਦੀ ਹੁੰਦੀ ਸੀ ਤੇ ਸੱਚ ਦੱਸਾਂ ਸ਼ਬਦ ਵੀ ਤਾਂ ਬੋਲਦੀ ਹੁੰਦੀ ਸੀ ਵੀ ਜ਼ਿਆਦਾ ਬੋਲੂਗੀ ਤੇ ਜ਼ਿਆਦਾ ਬਦਾਨਾ ਮਿਲੂਗਾ ਤੇ ਪਿੰਡ ਦੇ ਜਿਹੜੀਆਂ ਹੁਣ ਬੀਬੀਆਂ ਜਿੱਦਾਂ ਜਾਂਦੇ ਨੇ ਪ੍ਰਭਾਤ ਫੇਰੀ ਤੇ ਤਾਂ ਉਹ ਬੜਾ ਹੱਸਦੇ ਹੁੰਦੇ ਕਈ ਵਾਰੀ ਤਾਂ ਮੈਨੂੰ ਬਹੁਤ ਮਿਸ ਵੀ ਕਰਦੇ ਕਹਿੰਦੇ ਕੁੜੀਏ ਤੂੰ ਬੜੀ ਰੌਣਕ ਹੁੰਦੀ ਸੀ ਤੁਹਾਡੇ ਘਰ ਦੀਆਂ ਦੂਜੀਆਂ ਕੁੜੀਆਂ ਨੀ ਲਾਉਂਦੀਆਂ ਤੇ ਹੁਣ ਕੋਈ ਏਦਾਂ ਦਾ ਕੁਛ ਰਹਿ ਨੀ ਗਿਆ ਹੁਣ ਤਾਂ ਬਸ ਜਿਹੜੇ ਬਜ਼ੁਰਗ ਨੇ ਉਹੀ ਕਰਦੇ ਨੇ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਆ ਉਹ ਸ਼ਰਮ ਮਹਿਸੂਸ ਕਰਦੀ ਆ ਇਹਨਾਂ ਚੀਜ਼ਾਂ ਚ ਤੇ ਪਰ ਬਹੁਤ ਆਨੰਦ ਹੁੰਦਾ ਸੀ ਜੀ ਉਹ ਪਿੰਡ ਦੀ ਸਵੇਰ ਦਾ ਉਸ ਟਾਈਮ ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕੈਰੀ ਆਨ ਹਨਾ ਮੈਂ ਸੁਣ ਰਹੀ ਹਾਂ ਤੇ ਫਿਰ ਮਾਫੀ ਚਾਹੁੰਦੀ ਹਾਂ ਮੈਂ ਫੋਨ ਨੀ ਕਰ ਪਾਈ ਧੰਨਵਾਦ ਜੀ
ਜੀ ਕੁਲਦੀਪ ਸੱਚੀ ਬਹੁਤ ਵਧੀਆ, ਬਹੁਤ ਹੀ ਪਿਆਰੀਆਂ ਯਾਦਾਂ ਹੁੰਦੀਆਂ ਤੁਹਾਡੀਆਂ। ਔਰ ਸਹੀ ਗੱਲ ਆਈ, ਬੜਾ ਸ਼ਬਦ ਜਿਹੜਾ ਵੀ ਪ੍ਰਭਾਤ ਫੇਰੀ ਦੇ ਵਿੱਚ ਗਾਈ ਦਾ ਹੁੰਦਾ ਸੀਗਾ, ਔਰ ਤੁਸੀਂ ਵੀ ਬਹੁਤ ਬਾਖੂਬੀ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਗਾਇਆ, ਔਰ ਅਜੇ ਵੀ ਉਸੇ ਮਾਸੂਮੀਅਤ ਦੇ ਨਾਲ ਜੋ ਬਚਪਨ ਦੇ ਵਿੱਚ ਜਿੱਦਾਂ ਤੁਸੀਂ ਗੁਣ ਗੁਣਾਉਂਦੇ ਹੋਣੇ ਆ। ਬਹੁਤ ਬਹੁਤ ਸ਼ੁਕਰੀਆ ਇਸ ਮੈਸੇਜ ਲਈ। ਔਰ ਸਾਡੇ ਨਾਲ ਤਨੀ ਹੁਣੀ ਜੁੜੇ ਹੋਏ, ਤਨੀ ਹੈਲੋ।
ਹਾਂਜੀ ਹਾਂਜੀ
ਹਾਂਜੀ ਹਾਂਜੀ ਹਾਂਜੀ ਤਨੀ ਆਪਣੇ ਨਾਲ
ਚਲਾ ਗਿਆ,
ਸ਼ਬਦਾਂ ਵਿੱਚ ਗਿਆ ਸੀਗਾ ਕਿ ਮੈਦਾਨੇ ਵਿੱਚ ਗਿਆ ਸੀਗਾ?
ਅਸੀਂ ਤੇ ਦੀਦੀ ਉੱਥੇ ਜੀ ਦੇਖੋ ਘਰ ਵਿੱਚ ਜਦੋਂ ਜਿੰਨੀ ਵਾਰੀ ਮਰਜ਼ੀ ਚਾਹ ਬਣਾ ਲਓ, ਹਨਾ ਅਸੀਂ ਚਾਹ ਬਣਾਉਂਦੇ ਰਹੇ, ਕਿੰਨੀ ਵਾਰੀ ਚਾਹ ਬਣਾਉਣੀ ਘਰ ਵਿੱਚ, ਸਵੇਰੇ ਬਣ ਜਾਣੀ, 10 ਵਜੇ ਬਣ ਜਾਣੀ, 4 ਵਜੇ ਬਣਨੀ, ਜਾਂ 2 ਵਜੇ ਹੋਣਾ, ਕੋਈ ਆਏ ਨਾ ਘਰ ਕੋਈ ਨਾ ਕੋਈ ਤੁਰੇ, ਪਰ ਜਿਹੜੀ ਚਾਹ ਪੀਣ ਦਾ ਮਜ਼ਾ ਆਉਂਦਾ ਹੁੰਦਾ ਸੀ ਨਾ ਗੁਰਦੁਆਰੇ ਜਾ ਕੇ, ਉਹ ਮਤਲਬ ਮੋਟੀਆਂ ਲੱਤੀਆਂ ਵਾਲੀ, ਤੇ ਇੰਨਾ ਸਵਾਦ ਆਉਂਦਾ ਹੁੰਦਾ ਸੀ, ਉਹ ਦਿਲ ਕਰਦਾ ਹੁੰਦਾ 3 ਵਾਰੀ 4 ਵਾਰੀ 5 ਵਾਰੀ ਜਿੰਨੀ ਵਾਰ ਦਿਲ ਕਰਦਾ ਪੀ ਲਓ
ਪੀ ਲਓ। ਉਹ ਜਿਹੜਾ ਸਹੀ ਗੱਲ ਆ, ਉਹ ਭਾਫ ਨਿਕਲਦੀ ਹੁੰਦੀ ਸੀ, ਉਹ ਜਿਹੜੀ ਚਾਹ ਰਿੱਝਦੀ ਹੁੰਦੀ ਸੀ, ਉਹ ਸਟੀਲ ਦੇ ਗਲਾਸਾਂ ਚ ਪਾ ਕੇ ਪੀਣੀ, ਸੱਚੀ ਬਹੁਤ ਸਵਾਦ ਹੁੰਦੀ ਸੀ ਚਾਹ, ਉਹ ਜਿਹੜਾ ਟੇਸਟ ਆ ਉਹ ਸਵਾਦ ਆ ਅਜੇ ਵੀ ਮਹਿਸੂਸ ਕਰ ਸਕਦੇ ਆ ਨਾ।
ਬਿਲਕੁਲ, ਉਹ ਨਾ ਇੱਕ ਵਾਰੀ ਕੀ ਆ ਦੀਦੀ, ਤੇ ਸਾਡੇ ਨਾ ਉੱਥੇ ਮਤਲਬ ਕਿ ਜਿੱਦਾਂ ਪ੍ਰਭਾਤ ਫੇਰੀ ਨਿਕਲ ਕੇ ਬਾਅਦ ਚ ਆਣਗੇ ਆਸਾ ਦੀ ਵਾਰ ਕਰਦੇ ਰਹੇ ਗੁਰਦੁਆਰੇ ਆਣਗੇ, ਤੇ ਸਾਡੇ ਨਾ ਜਿਹੜਾ ਢੋਲਕੀ ਵਜਾਉਂਦਾ ਹੁੰਦਾ ਸੀ ਨਾ, ਢੋਲਕੀ ਜਿਹੜਾ ਮਤਲਬ ਕਸ਼ਮੀਰਾ ਕਹਿੰਦੇ ਹੁੰਦੇ ਸੀ ਉਹਨੂੰ, ਤੇ ਉਹ ਨਾ ਕਿਤੇ ਚਲ ਗਿਆ ਆਪਣੇ ਸਹੁਰਿਆਂ ਤੇ, ਤਾਂ ਢੋਲਕੀ ਕਿਸੇ ਨੂੰ ਵਜਾਉਣੀ ਨਾ ਆਵੇ, ਮੈਨੂੰ ਕਹਿੰਦੇ ਤੂੰ ਢੋਲਕੀ ਵਜਾ,
ਠੀਕ ਆ। ਇੱਕ ਹੋਰ ਟੈਲੈਂਟ ਸਾਹਮਣੇ ਆਇਆ ਧਨੀ ਦਾ,
ਢੋਲਕੀ ਮੈਨੂੰ ਕਿੱਥੇ ਵਜਾਉਣੀ ਹੁੰਦੀ, ਮੈਂ ਇੱਕ ਹੱਥ ਇਧਰੋਂ ਮਾਰਾਂ ਤੇ ਇੱਕ ਹੱਥ ਇਧਰੋਂ ਮਾਰਾਂ, ਮੈਂ ਆਪਣੀ ਟਿਊਨ ਦੇ ਵਿੱਚ ਬੰਨੀ
ਮੰਨਣਾ ਥੋੜੀ ਆ ਵੀ ਮੈਨੂੰ ਨਹੀਂ ਆਉਂਦੀ ਆ ਢੋਲਕੀ, ਅਸੀਂ ਫੇਰ ਵੀ ਵਜਾ ਹੀ ਲੈਣੀ ਆ, ਕਹਿੰਦੇ ਹੁੰਦੇ ਨਾ ਗਲ ਪਿਆ ਢੋਲ ਵਜਾਉਣਾ ਹੀ ਪੈਂਦਾ,
ਉਹੀ ਗੱਲ ਹੋ ਗਈ ਦੀਦੀ ਉੱਥੇ, ਉਹ ਕਿੱਦਾਂ ਗੱਲ ਪਈ ਢੋਲ, ਜਿਹੜੇ ਗੱਲ ਤਾਂ ਨੀ ਚਲੋ ਪਈ, ਅਗਲੇ ਨੇ ਮੈਨੂੰ ਕਿਹਾ ਵਜਾਉਣੀ ਸੀ, ਮੈਂ ਕਿਹਾ ਹਾਂ ਵਜਾ ਲਾਂਗਾ, ਮੈਂ ਇੱਧਰਲੇ ਪਾਸੇ ਨਾ ਮੈਂ ਦੇਖਿਆ ਹੀ ਹੁੰਦਾ ਨਾ ਬੰਦੇ ਨੇ ਜਿੱਦਾਂ ਉਹ ਜਦੋਂ ਗੀਤ ਗੂਤ ਗਾਉਂਦੇ ਸਿੰਗਰ ਸੁੰਗਰ, ਤੇ ਉਹਨੇ ਇੱਕ ਹੱਥ ਤੇ ਉਹ ਪਾਈ ਹੁੰਦੀ ਆ ਸ਼ਾਮ ਜੀ, ਉਹ ਗੀਤ ਮੈਂ ਛਾਪ ਚਾੜ ਕੇ ਤੇ ਇੱਧਰੋਂ ਇੱਧਰੋਂ ਟੱਕ 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 ਤੇ ਇੱਧਰੋਂ ਡੰਗ ਡੰਗ ਟੱਕ ਟੱਕ ਡੰਗ ਡੰਗ, ਉਹ ਮੈਂ ਕਿਹਾ ਤੂੰ ਤੇਰੀ ਯਾਦ ਨਾ ਬੜੀ ਵਾਰ ਬਾਬਾ ਜੀ,
ਚੰਗੀ ਜਪਤਾਲ ਵਜਾਈ ਫਿਰ ਦਿਮਾਗ ਚ ਆਇਆ ਵੀ ਹੁਣ ਅਸੀਂ ਅਮਨਦੀਪ ਭਾਜੀ ਨੂੰ ਕਹਿਣਾ ਵੀ ਸਿੱਖ ਖੇਡਾਂ ਤੇ ਤੁਸੀਂ ਰਾਗ ਕੀਰਤਨ ਜਿਹੜਾ ਹੁੰਦਾ ਆ ਉਹ ਤੇ ਹੁੰਦਾ ਹੀ ਆ ਹਨਾ, ਤੇ ਹੁਣ ਭਾਜੀ ਨੂੰ ਇਹ ਕਹੀਏ ਵੀ ਚਲੋ ਸਿੱਖ ਖੇਡਾਂ ਹੁੰਦੀਆਂ ਇੱਕ ਦਿਨ ਸਵੇਰੇ ਪ੍ਰਭਾਤ ਫੇਰੀ ਵੀ ਕੱਢਿਆ ਕਰੀਏ, ਸ਼ਬਦ ਕੁਲਦੀਪ ਨੇ ਗਾ ਲਿਆ ਕਰਨੀ, ਚੱਕ ਲੋ ਅਸੀਂ ਕਰ ਲਿਆ ਕਰਨੀ ਪਿੱਛੋ,
ਤੇ ਵਾਜੇ ਵਾਲਾ ਬੰਦਾ ਵੀ ਚਾਹੀਦਾ ਨਾ,
ਉਹ ਵੀ ਕੋਈ ਨੀ ਜਰੂਰ ਲੱਭ ਜਾਣਾ, ਇਹ ਤਾਂ ਚੱਲ ਸਾਰੇ ਗਾਵਾਂ ਮੈਂ ਵੀ ਮਾੜਾ ਮੋਟਾ ਕਰ ਲੈਨੀ ਆ, ਇਹ ਸੁਝਾਅ ਮਨਦੀਪ ਭਾਜੀ ਨੂੰ ਦਿੰਨੇ ਆ ਵੀ ਇਸ ਵਾਰੀ ਸ਼ੁਰੂ ਕਰੋ ਬਈ, ਇਹ ਵੀ ਕੰਮ ਅਸੀਂ ਨੀ ਮੰਨਦੇ
ਕੰਟੀਨ ਯਾਦ ਆਵੇ, ਜਦ ਕਦੇ ਵੀ ਚੱਲੇ ਚਾਹ ਸਮੋਸਿਆਂ ਦੀ ਗੱਲ, ਹੋਰਾਂ ਦੀ ਤਾਂ ਗੱਲ ਛੱਡੋ ਖੁਦ ਤੇ ਵੀ ਰਿਹਾ ਨਾ, ਸੱਚੀ ਅੱਜ ਕੱਲ ਮੁੱਕ ਗਈ ਭਰੋਸਿਆਂ ਦੀ ਗੱਲ, ਘਰ ਘਰ ਗੈਸ ਸਿਲੰਡਰ ਤੇ ਪੱਕੀ ਆ ਰਸੋਈ, ਹੁਣ ਕਿਤੇ ਕਿਤੇ ਹੋਵੇ ਚੁੱਲ੍ਹੇ ਚੌਂਕਿਆਂ ਦੀ ਗੱਲ, ਜਨਮ ਤੋਂ ਮਰਨ ਤੱਕ ਸਾਥ ਨਿਭਾਉਣ ਬੰਦੇ ਦਾ, ਮੈਂ ਲਿਖਤਾਂ ਚ ਕਿਉਂ ਨਾ ਕਰਾਂ ਪੌਦਿਆਂ ਦੀ ਗੱਲ, ਜਦ ਦੋਸਤ ਕਰਨ ਗੱਲਾਂ ਡਾਦਰਾਂ ਤੇ ਪੌਂਡਣ, ਮੈਂ ਕਰਦਾ ਹਾਂ ਉਦੋਂ ਸਿੱਕੇ ਖੋਟਿਆਂ ਦੀ ਗੱਲ, ਮੈਂ ਬੱਚਿਆਂ ਦੀ ਗੱਲ ਵੀ ਗੌਰ ਨਾਲ ਸੁਣਦਾ, ਕਦੇ ਕਦੇ ਵੱਡੀ ਮੌਤ ਤੇ ਜਾਵੇ ਛੋਟਿਆਂ ਦੀ ਗੱਲ।
ਵਾਹ ਜੀ ਵਾਹ, ਸਹੀ ਗੱਲ ਆ, ਬਹੁਤ ਵਧੀਆ ਗੱਲਾਂ, ਬਿਲਕੁਲ ਸਹੀ ਗੱਲ ਆ ਧਨੀ, ਸਾਡਾ ਕਿੰਨਾ ਸਿਆਣਾ ਹੋ ਗਿਆ, ਸੱਚੀ ਗੱਲ ਆ ਵੈਸੇ। ਹਾਂ ਅੱਗੇ ਸੁਣ, ਮੈਂ ਸੁਣਾਉਂਦੀ ਆ, ਮੇਰੇ ਵੀ ਸੁਣ ਲਾ, ਕੁਲਦੀਪ ਨੇ ਹੁਣ ਤੇਰੇ ਲਈ ਕੁਛ ਗੱਲਾਂ ਭੇਜੀਆਂ, ਸੱਚੀਆਂ ਗੱਲਾਂ ਆ, ਹੁਣ ਪਤਾ ਨੀ, ਕਹਿੰਦੇ ਦੇਖ ਲਓ ਕੁਲਦੀਪ ਕਹਿੰਦੀ ਦੇਖ ਲਓ ਸੱਚ ਸਾਹਮਣੇ ਆ ਹੀ ਗਿਆ ਨਾ, ਕਹਿੰਦੇ ਡੰਡੇ ਬਹੁਤ ਖਾਂਦਾ ਹੁੰਦਾ ਸੀ ਧਰੀ, ਕਹਿੰਦੀ ਧਨੀ ਦੱਸ ਸਕੂਲ ਕਿਵੇਂ ਧੂ ਧੂ ਕੇ ਖੜੀ ਦਾ ਸੀ ਤੈਨੂੰ, ਉਹ ਵੀ ਤਾਂ ਦੱਸ, ਤੇ ਕਹਿੰਦੀ ਉਦੋਂ ਕਹਿੰਦਾ ਸੀ ਪਾਪਾ ਟਰੱਕ ਭਾਵੇਂ 2 ਪਾ ਦੇ ਪਰ ਮੈਂ ਸਕੂਲ ਨੀ ਜਾਣਾ, ਮੈਂ ਕੁਛ ਨੀ ਗਿਆ, ਕੁਲਦੀਪ ਨੇ ਭੇਜੇ ਸੁਨੇਹੇ। ਹਾਂ
ਨਹੀਂ ਨਹੀਂ ਬਿਲਕੁਲ ਵਧੀਆ ਗੱਲ ਆ, ਸਕੂਲ ਜਾਣ ਲੱਗੇ ਤੇ ਬੰਦੇ ਨੂੰ ਪਹਿਲਾਂ ਮੌਤ ਪੈਂਦੀ ਹੀ ਹੁੰਦੀ ਸੀ ਯਾਰ, ਸ਼ੁਰੂ ਸ਼ੁਰੂ ਦੇ ਵਿੱਚ ਇੰਨੇ ਬੰਦੇ ਨੇ ਮੈਂ ਨੀ ਜਾਣਾ ਸਕੂਲ, ਹੈ ਨਾ ਜੇ ਆ ਵੋ ਆ, ਤੇ ਹੌਲੀ ਹੌਲੀ ਬੰਦੇ ਨੂੰ ਆਦਤ ਬਣ ਜਾਂਦੀ, ਨਹੀਂ ਯਾਰ ਇਸ ਤੋਂ ਬਿਨਾਂ ਹੁਣ ਸਰਨਾ ਨੀ ਹੈਗਾ ਤੇ ਇਹ ਤੇ ਕਰਨਾ ਹੀ ਪੈਣਾ। ਤੇ ਵਧੀਆ ਦਿਨ ਹੁੰਦੇ ਸੀ ਦੀਦੀ, ਉਹ ਸਕੂਲ ਦੇ ਦਿਨ ਵੀ ਬੜੇ ਵਧੀਆ ਸੀ, ਬੜੇ ਟਾਈਮ ਵਧੀਆ ਲੰਘੇ,
ਵਧੀਆ ਹੁੰਦੇ ਸੀ। ਤਾਂ ਨਹੀਂ ਦੂਸਰੀ ਗੱਲ ਇਹ ਆ ਵੀ ਜਿੱਦ ਕਰ ਲਈ ਦੀ ਸੀਗੀ, ਲਿਟ ਜਾਈਦਾ ਸੀ ਵੀ ਮੈਂ ਨੀ ਜਾਣਾ ਜਾਂ ਮੈਂ ਕਰਨਾ ਮੈਂ ਆਹ ਲੈਣਾ। ਹੁਣ ਮੈਨੂੰ ਹੁੰਦਾ ਹੁੰਦਾ ਵੀ ਭਾਵੇਂ ਜਿਹੜਾ ਜ਼ਰੂਰ ਨਾ ਕਰੇ ਕੰਮ ਤੇ ਜਾਣ ਦੀ ਜਾਂ ਕੋਈ ਚੀਜ਼ ਕਰਨ ਦੀ, ਪਰ ਫਿਰ ਵੀ ਆਪਣੇ ਆਪ ਨੂੰ ਧੂ ਕੇ ਆਪਣੇ ਆਪ ਹੀ ਲੈ ਜਾਈਦਾ ਉੱਥੇ ਤੱਕ, ਹੈ ਨਾ। ਤੁਹਾਡੇ ਅੰਦਰ ਵਾਲਾ ਬੱਚਾ ਅਜੇ ਵੀ ਓਦਾਂ ਹੀ ਲੱਤਾਂ ਮਾਰਦਾ, ਜੇ ਕੋਈ ਚੀਜ਼ ਲੈਣੀ ਆ ਜਾਂ ਕੋਈ ਚੀਜ਼ ਨੂੰ ਨਹੀਂ ਦਿਲ ਕਰਦਾ ਓਦਾਂ ਹੀ ਰੋਂਦਾ, ਓਦਾਂ ਹੀ ਖੁਸ਼ ਹੋ ਜਾਂਦਾ। ਪਰ ਅਸੀਂ ਆਪਣੇ ਉੱਤੇ ਇੱਕ ਮੈਚਿਓਰਿਟੀ ਦਾ ਜਿਹੜਾ ਕਵਰ ਜਿਹਾ ਉਹਨੂੰ ਕਵਰ ਅਪ ਕਰ ਲਈਦਾ ਆ, ਤੇ ਅੰਦਰ ਅਜੇ ਤੱਕ ਵੀ ਸਾਡੇ ਉਹੀ ਬੱਚਾ ਜੀਂਦਾ ਹੁੰਦਾ, ਹੈ ਨਾ। ਤੇ ਕੁਲਦੀਪ ਕਹਿੰਦੀ ਬੰਦਾ ਬਿਮਾਰ ਵੀ ਠੀਕ ਕਰ ਦਿੰਦਾ ਲਹਿਰਾਂ ਬੁੱਧਵਾਰ ਦਾ, ਲੈ ਵੀ ਸ਼ੇਅਰ ਆਇਆ ਇੱਕ ਹੋਰ ਕਹਿੰਦੀ ਬੰਦਾ ਬਿਮਾਰ ਵੀ ਠੀਕ ਕਹਿੰਦੀ ਬੰਦਾ ਬਿਮਾਰ ਵੀ ਠੀਕ ਕਰ ਦਿੰਦਾ ਲਹਿਰਾਂ ਬੁੱਧਵਾਰ ਦਾ, ਯਾਦਾਂ ਵਿੱਚ ਪਤਾ ਨੀ ਰਹਿੰਦਾ ਜੁਕਾਮ ਤੇ ਬੁਖਾਰ ਦਾ। ਵਾਹ 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 ਵਾਹ, ਸ਼ਾਇਰੀ ਕਰਨੀ ਸਿੱਖ ਗਏ ਸਾਰੇ ਹੀ ਅਸੀਂ। ਹੈਂ ਤੇ ਕੁਲਦੀਪ ਕਹਿੰਦੀ ਮੈਂ ਤਾਂ ਡੂੰਘਾ ਜਾਣ ਲੱਗ ਗਿਆ ਕਲਮ ਚੱਕਣੀ ਪੈਣੀ, ਦੇਖ ਲਾ ਸਿਆਹੀ ਵੀ ਹੈਗੀ ਆ ਉਹ ਨਾ ਸੁੱਕ ਗਈ ਹੋਵੇ, ਉਹ ਚ ਪਾਣੀ ਪਾ ਲਾ ਥੋੜਾ ਜਿਹਾ।
ਸਹੀ ਗੱਲ ਹੀ ਉਹ ਮੈਂ ਤੁਹਾਨੂੰ ਉਹ ਹੁਣ ਚਲੋ ਚਲੋ ਲਾਸਟ ਲਾਸਟ ਪ੍ਰੋਗਰਾਮ ਨਾ ਸਾਡਾ ਇਸ ਸਾਲ ਦਾ, ਤੇ ਇੱਕ ਤੁਹਾਨੂੰ ਹੋਰ ਗੱਲ ਦਿੱਤਾ, ਜਦੋਂ ਆਪਾਂ ਇੱਥੇ ਪਿੰਡ ਹੁੰਦੇ ਸੀ ਸਕੂਲ ਤੋਂ ਆਉਣਾ ਤੇ ਆਪਾਂ ਕਰਦੇ ਹੁੰਦੇ ਸੀ ਨਾ ਜਿੱਦਾਂ ਲਫਾਫੇ ਲਿਆ ਕੇ ਨਾ ਪੂਰਾ ਲਫਾਫਾ ਕੱਟ ਕੇ ਪੂਰਾ ਚੌਰਸ ਜਿਹਾ ਜਿੱਦਾਂ ਚਾਰ ਬਣਾ ਕੇ ਇੱਕ ਤੀਲ ਲੱਭਣੀ ਆਪਾਂ ਤੀਲ ਵਿੱਚ ਫਸਾ ਕੇ ਇੱਧਰੋਂ ਤੀਲ ਬੰਨ ਕੇ ਉਹਦੇ ਨਾਲ ਇੱਕ ਮਤਲਬ ਧਾਗੇ ਨਾਲ ਬੰਨ ਕੇ ਇੱਧਰੋਂ ਫਿਰ ਦੂਜੇ ਪਾਸੇ ਬੰਨ ਕੇ ਉਹਨੂੰ ਚੁੱਕਿਆ ਪਾ ਕੇ ਪਤੰਗ ਬਣਾਉਂਦੇ ਰਹੇ ਆਪਾਂ। ਉਹ ਮੈਨੂੰ ਯਾਦ ਆਉਂਦਾ ਪਿਆ ਸੀ ਕਿ ਉਹ ਵੀ ਬੜਾ ਵਧੀਆ ਟਾਈਮ ਹੁੰਦਾ ਸੀ ਨਾ ਕਿ ਅਸੀਂ ਘਰ ਪਤੰਗ ਬਣਾ ਕੇ ਮਤਲਬ ਉਡਾਉਣਾ, ਹੈ ਨਾ। ਤੇ ਉਹ ਬੜਾ ਵਧੀਆ ਸੀ ਉਹ ਵੀ ਟਾਈਮ,
ਜਿਹੜਾ ਕਾਗਜ਼ ਵੀ ਤੁਹਾਨੂੰ ਦੱਸੀ ਕਿ ਕਾਗਜ਼ ਨੂੰ ਦੋਨੇ ਪਾਸਿਓਂ ਫੋਲਡ ਕਰਕੇ ਇੱਦਾਂ ਕਰਕੇ ਤਾਂ ਉਹਦੇ ਉੱਤੇ ਵੀ ਦਲਾਵਾਂ ਜਿਹੀਆਂ ਪਾ ਕੇ ਉਦਾਂ ਹੀ ਲੈ ਕੇ ਉਹਨੂੰ ਪਿੱਛੇ ਪਿੱਛੇ ਦੌੜੀ ਜਾਣਾ। ਤਾਂ ਉਹ ਵਿਚਾਰੇ ਨੇ ਸਾਡੇ ਦੌੜ ਦੌੜਦੇ ਜਦੋਂ ਹਵਾ ਜੀ ਪਾਉਂਦੀ ਹੁੰਦੀ ਸੀ ਤਾਂ ਉਹਨੇ ਪਿੱਛੇ ਪਿੱਛੇ ਦੌੜਿਆ ਰਹਿਣਾ ਉਹਨੇ ਸਾਡੇ ਵੀ। ਸੋ ਮੇਰਾ ਬੇਟਾ ਉਹ ਵੀ ਨਾ ਉਹਨੂੰ ਜਹਾਜ਼ ਬਣਾਉਣ ਦਾ ਪੇਪਰ ਪਲੇਨ ਬਣਾਉਣ ਦਾ ਬੜਾ ਸ਼ੌਂਕ ਹੈ, ਤੇ ਉਹਨੇ ਕੱਲ ਹੀ ਇੱਥੇ ਪਿਆ ਸੀ ਪਲੇਨ ਬਣਾਇਆ ਤੇ ਉਹਦੇ ਉੱਤੇ ਉਹਨੇ ਲਿਖਿਆ ਉਹਦਾ ਨਾਂ ਪਾਹੁਲ ਆ ਤੇ ਲਿਖਿਆ ਸੀ ਪਾਹੁਲ ਏਅਰਲਾਈਨਸ। ਮੈਂ ਕਿਹਾ ਹਾਂ ਹਾਂ ਸਹੀ ਗੱਲ ਆ, ਕਿੰਨਾ ਅਮੀਰ ਆ ਤੂੰ ਅਜੇ ਤੱਕ, ਹੈ ਨਾ, ਜਹਾਜ਼ ਚੱਲਦੇ ਤੇਰੇ ਨਾਂ ਦੇ, ਔਰ ਬਚਪਨ ਇਹਦਾ ਹੀ ਨਾਂ ਆਇਆ। ਸਹੀ ਗੱਲ ਆ। ਅੱਛਾ ਭਾਜੀ ਕੇ ਸਰਬਜੀਤ ਭਾਜੀ ਮੰਮੀ ਦਾ ਵੀ ਮੈਸੇਜ ਆਇਆ ਹੋਇਆ ਮੇਰਿਆਂ ਦਾ, ਸੋ ਮੇਰੇ ਮਾਤਾ ਸ਼੍ਰੀ ਦਾ ਮੈਸੇਜ ਵੀ ਚਲਾ ਦੋ ਤੇ ਸੁਣੀਏ ਕੀ ਕਹਿੰਦੇ ਆ, ਹੈ ਨਾ ਧਨੀ
ਜੀ। ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਅਤੇ ਹਰਮਨ ਰੇਡੀਓ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਪਿੰਡ ਦੀ ਸਵੇਰ, ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਬਹੁਤ ਵਧੀਆ ਸ਼ੁਰੂ ਹੋਇਆ। ਅੱਜ ਸਾਡੇ ਇੱਥੇ ਪੰਜਾਬ ਦੇ ਵਿੱਚ ਜੋ ਸਮਾਂ ਚੱਲ ਰਿਹਾ ਹੈ, ਇਹ ਦਿਨ ਚੱਲ ਰਹੇ ਹਨ, ਇਹ ਬਹੁਤ ਹੀ ਮਹੱਤਵਪੂਰਨ ਦਿਨ ਚੱਲ ਰਹੇ ਹਨ, ਜਿਸ ਵਿੱਚ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਦੇ ਬਹੁਤ ਵਧੀਆ ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਯਾਦ ਕਰੀਏ। ਅੱਜ ਅਸੀਂ ਜੇ ਬੈਠੇ ਹਾਂ ਸਿੱਖ ਬਣ ਕੇ ਹਿੰਦੂ ਬਣ ਕੇ ਤਾਂ ਸਿਰਫ ਉਹਨਾਂ ਦੀ ਬਦੌਲਤ, ਨਹੀਂ ਤਾਂ ਜੇ ਉਹ ਇੰਨੀਆਂ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਅਸੀਂ ਇਸ ਹਾਲਤ ਵਿੱਚ ਨਾ ਹੁੰਦੇ। ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕੁਰਬਾਨੀਆਂ, ਉਹਨਾਂ ਦੇ ਬੱਚਿਆਂ ਦੀਆਂ, ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ, ਉਹਨਾਂ ਨੂੰ ਯਾਦ ਕਰਨਾ ਚਾਹੀਦਾ। ਉਹਨਾਂ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਸਾਨੂੰ ਨਸੀਹਤਾਂ, ਉਹਨਾਂ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਇਹ ਮਤਲਬ ਕਿ ਬਖਸ਼ਣ, ਸੁਮਤ ਬਖਸ਼ਣ। ਹੋ ਪਿੰਡ ਦੇ ਸਵੇਰ ਦੀ ਗੱਲ ਚੱਲ ਰਹੀ ਹੈ ਸੁਖਪ੍ਰੀਤ, ਤੁਸੀਂ ਤਾਂ ਆਪਣੇ ਜਿਹੜੇ ਹੁਣ ਦੇ ਪਿੰਡ ਦੀ ਸਵੇਰ ਦੀਆਂ ਗੱਲਾਂ ਕੀਤੀਆਂ। ਮੈਂ ਤੁਹਾਨੂੰ ਬਹੁਤ ਪੁਰਾਣੀਆਂ ਜਦੋਂ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਦੀ ਜਿਹੜੀ ਸਵੇਰ ਹੁੰਦੀ ਸੀ, ਉਦੋਂ ਸਵੇਰ ਜਿਹੜੀ ਸੀ ਉਹ ਕੁਦਰਤੀ ਸਵੇਰ ਹੁੰਦੀ ਸੀ। ਉਹਦੇ ਵਿੱਚ ਕੋਈ ਵੀ ਬਨਾਵਟੀਪਨ ਨਹੀਂ ਸੀ ਹੁੰਦਾ, ਕਿਉਂਕਿ ਉਦੋਂ ਨਾ ਤਾਂ ਕੋਈ ਘੜੀਆਂ ਸੀ, ਨਾ ਕੋਈ ਸਪੀਕਰ ਸੀ, ਉੱਠਣ ਲਈ ਕੋਈ ਏਦਾਂ ਦਾ ਕੰਮ ਨਹੀਂ ਸੀ। ਉਦੋਂ ਸਵੇਰ ਵੀ ਜਿਹੜੀ ਸੀ ਉਹ ਬਹੁਤ ਜਲਦੀ ਹੋ ਜਾਂਦੀ ਸੀ। ਕਹਿੰਦੇ ਸੀ ਇੱਕ ਪਹਿਰ ਰਾਤ ਰਹਿੰਦਿਆਂ ਜਿਹੜੀ ਸਵੇਰ ਸ਼ੁਰੂ ਹੋ ਜਾਂਦੀ ਸੀ, ਉਦੋਂ ਉਹ ਜਿਹੜੀ ਸਵੇਰ ਸੀ ਇੰਨੀ ਵਧੀਆ ਮਨ ਭਾਉਂਦੀ ਚਹਿਚਹਾਉਂਦੀ ਸਵੇਰ ਹੁੰਦੀ ਸੀ। ਉਦੋਂ ਪੰਛੀਆਂ ਦੇ ਜਿਹੜੀ ਬੋਲ ਸਵੇਰੇ ਪੰਛੀਆਂ ਨੇ ਤੜਕੇ ਪਹਿਰ ਰਾਤ ਰਹਿੰਦਿਆਂ ਹੀ ਚਹਿਚਹਾਉਣਾ ਸ਼ੁਰੂ ਕਰ ਦੇਣਾ, ਪਤਾ ਲੱਗ ਜਾਣਾ ਕਿ ਦਿਨ ਚੜ ਗਿਆ ਹੈ। ਕੁੱਕੜ ਦੀ ਬਾਂਗ, ਫੇਰ ਬਬੀਹੇ ਦਾ ਬੋਲਣਾ, ਮੋਰਾਂ ਦਾ ਬੋਲਣਾ, ਜਿਹਦਾ ਕਿ ਸਾਡੇ ਗੁਰਬਾਣੀ ਦੇ ਵਿੱਚ ਵੀ ਕਿਹਾ ਹੋਇਆ ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਉਸ ਵੇਲੇ ਨੂੰ ਸਾਡੀ ਗੁਰਬਾਣੀ ਦੇ ਅੰਮ੍ਰਿਤ ਵੇਲਾ ਕਿਹਾ ਹੈ। ਉਹ ਵੇਲਾ ਅੰਮ੍ਰਿਤ ਸੀ, ਵਾਕਿਆ ਹੀ ਅੰਮ੍ਰਿਤ ਵੇਲਾ ਸੀ। ਉਸ ਵੇਲੇ ਮਨ ਨੂੰ ਇੰਨੀ ਸ਼ਾਂਤੀ ਇੰਨੀ ਖੁਸ਼ੀ ਹੁੰਦੀ ਸੀ। ਉਹ ਪੰਛੀ ਜਿਹੜੇ ਵੱਖਰੇ ਵੱਖਰੇ ਬੋਲ ਬੋਲਦੇ ਸੀ, ਬਬੀਹੇ ਬੋਲਦੇ, ਮੋਰ ਬੋਲਦੇ ਸੀ, ਗੁਰਬਾਣੀ ਵਿੱਚ ਮੋਰ ਬਬੀਹੇ ਬੋਲਦੇ, ਉਹਨਾਂ ਦੀਆਂ ਆਵਾਜ਼ਾਂ ਇੰਨੀਆਂ ਪਿਆਰੀਆਂ ਤੇ ਮਿੱਠੀਆਂ ਹੁੰਦੀਆਂ ਸੀ ਕਿ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੀ। ਸਾਡੇ ਮਤੀ ਦਾਦਾ ਜੀ ਨੇ ਕਹਿਣਾ ਵੀ ਇਹ ਪੰਛੀ ਦੇਖੋ ਸਵੇਰੇ ਉੱਠ ਕੇ ਸਾਰੇ ਜਿਹੜੇ ਆ ਇਹ ਪਰਮਾਤਮਾ ਦਾ ਨਾਮ ਜਪ ਰਹੇ ਆ, ਤੇ ਵਾਕਿਆ ਸਾਨੂੰ ਲੱਗਦਾ ਹੁੰਦਾ ਸੀ ਕਿ ਸੱਚਮੁੱਚ ਹੀ ਇਹ ਸਾਰੇ ਪਰਮਾਤਮਾ ਦਾ ਨਾਮ ਜਪ ਰਹੇ ਆ, ਕਿੰਨੇ ਚੰਗੇ ਆ। ਤੇ ਉਸ ਵੇਲੇ ਸਾਰਿਆਂ ਨੇ ਕੁੱਕੜ ਦੀ ਵਾਂਗ ਸੁਣ ਕੇ ਪੰਛੀਆਂ ਦੀ ਆਵਾਜ਼ਾਂ ਸੁਣ ਕੇ ਉੱਠ ਕੇ ਜਿਹੜੇ ਹਾਲੀ ਹੁੰਦੇ ਸੀ ਉਹਨਾਂ ਨੇ ਆਪਣੇ ਬਲਦ ਜੋਤਣੇ ਤੇ ਹਲਾਂ ਵਲ ਵਾਹੁਣ ਲਈ ਚਲ ਜਾਣਾ, ਖੇਤਾਂ ਨੂੰ ਚਲ ਜਾਣਾ, ਤੇ ਜਿਹੜੀਆਂ ਸੁਆਣੀਆਂ ਹੁੰਦੀਆਂ ਸੀ ਉਹਨਾਂ ਨੇ ਆਪਣੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦੇਣੇ, ਕਿਉਂਕਿ ਸਾਰੇ ਕੰਮ ਹੱਥਾਂ ਨਾਲ ਹੁੰਦੇ ਸੀ। ਚੱਕੀ ਚਲਾਉਣੀ, ਫਿਰ ਮਧਾਣੀ ਪਾਉਣੀ, ਇਹ ਸਾਰੇ ਕੰਮ, ਫਿਰ ਪਸ਼ੂਆਂ ਨੂੰ ਸਾਂਭਣਾ, ਉਹਨਾਂ ਦਾ ਗੋਹਾ ਕੂੜਾ ਕਰਨਾ, ਫਿਰ ਉਹਨਾਂ ਦੀਆਂ ਧਾਰਾਂ ਚੋਣੀਆਂ, ਪੱਠੇ ਪਾਉਣੇ, ਇਹ ਸਾਰੇ ਕੰਮ ਜਿਹੜੇ ਸੀ ਉਹ ਸੁਆਣੀਆਂ ਕਰਦੀਆਂ ਸੀ। ਤੇ ਦਿਨ ਚੜ੍ਹਦੇ ਤੱਕ ਜਦੋਂ ਤੱਕ ਬੱਚੇ ਅਸੀਂ ਉੱਠਦੇ ਸੀ ਉਦੋਂ ਤੱਕ ਉਹ ਸਾਰੇ ਕੰਮ ਜਿਹੜੇ ਆ ਉਹ ਉਹਨਾਂ ਨੇ ਮੁਕਾਲੇ ਹੁੰਦੇ ਸੀ, ਤੇ ਸਾਨੂੰ ਫਿਰ ਉਠਾਉਂਦੇ ਸੀ ਵੀ ਉੱਠੋ ਵੀ ਹੁਣ ਦਿਨ ਚੜ੍ਹ ਗਿਆ ਆ ਤੇ ਤੁਸੀਂ ਇਹਦੀ ਸ਼ੁਰੂਆਤ ਕਰੋ। ਬਹੁਤ ਵਧੀਆ ਹੁੰਦੇ ਸੀ ਉਹ ਜਿਹੜੀਆਂ ਸਵੇਰਾਂ। ਹੁਣ ਤੁਹਾਡੇ ਕੋਲ ਟਾਈਮ ਬਹੁਤ ਘੱਟ ਆ, ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਂਦੀ, ਕਿਉਂਕਿ ਮੈਂ ਤਾਂ ਬਹੁਤ ਦੇਰ ਦੀ ਤਿਆਰ ਹੋ ਕੇ ਬੈਠੀ ਸੀ ਵੀ ਤੁਹਾਡੇ ਨਾਲ ਜੁੜਾਂਗੀ ਤੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੀ, ਪਰ ਪਤਾ ਨੀ ਕਿਉਂ ਮਤਲਬ ਕਿ ਮੈਨੂੰ ਕੋਈ ਏਦਾਂ ਦਾ ਨਾਲ ਜੁੜਿਆ ਨੀ, ਇਸ ਕਰਕੇ ਮੈਂ ਬਹੁਤੀਆਂ ਗੱਲਾਂ ਨਹੀਂ ਕਰ ਸਕੀ। ਚਲੋ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ, ਪ੍ਰੇਮ ਪਿਆਰ ਬਖਸ਼ਣ, ਤੁਹਾਡਾ ਇਹ ਪ੍ਰੋਗਰਾਮ ਏਦਾਂ ਹੀ ਸਦੀਆਂ ਚੱਲਦਾ ਰਹੇ, ਬਹੁਤ ਵਧੀਆ, ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ਣ, ਸਾਰਿਆਂ ਨੂੰ ਪ੍ਰੇਮ ਭਰੀ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੰਮੀ, ਸਹੀ ਗੱਲ ਆ। ਸਗੋਂ ਮੰਮੀ ਨੂੰ ਪਿੱਛੇ ਜੇ ਗੱਲ ਹੋਈ ਤੇ ਮੈਂ ਕਿਹਾ ਸੀ ਕੋਈ ਨੀ ਤੁਸੀਂ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ, ਪਿੰਡ ਦੀ ਸਵੇਰ ਦੀ ਤੁਹਾਡੀਆਂ ਮੈਂ ਜ਼ਰੂਰ ਗੱਲਾਂ ਸੁਣੂਗੀ। ਸੋ ਅੱਜ ਪ੍ਰੋਗਰਾਮ ਦੇ ਵਿੱਚ ਮੰਮੀ ਨੂੰ ਨੀ ਲਿਆ ਹੋਇਆ, ਸੋ ਉਹਦੇ ਲਈ ਮਾਫੀ ਵੀ ਚਾਹੁੰਦੀ ਹਾਂ। ਪਰ ਤੁਸੀਂ ਜਿਹੜੀਆਂ ਗੱਲਾਂ ਸੁਣਾਈਆਂ ਸਹੀ ਗੱਲ ਆ, ਉਹ ਮੋਰ ਬੋਲਦੇ ਸਵੇਰੇ ਸਵੇਰੇ, ਮੋਰ ਸਾਡੇ ਪਿੰਡ ਚ ਆਉਂਦੇ ਹੁੰਦੇ ਸੀਗੇ ਤਾਂ ਨੀ, ਪਰ ਇੰਨੇ ਨੀ ਹੁੰਦੇ ਸੀ ਕਿ ਜਿੱਦਾਂ ਸਵੇਰੇ ਸਵੇਰੇ ਬੋਲਦੇ ਹੁੰਦੇ ਸੀਗੇ। ਸਹੀ ਗੱਲ ਆ, ਉਹ ਕੋਇਲਾਂ ਮੋਰ ਜਿਹੜੇ ਬੋਲਦੇ ਹੁੰਦੇ ਸੀ ਉਹਨਾਂ ਦੀਆਂ ਆਵਾਜ਼ਾਂ ਕਿੰਨੀਆਂ ਪਿਆਰੀਆਂ ਹੁੰਦੀਆਂ ਸੀਗੀਆਂ। ਘੁੱਗੀਆਂ ਬੋਲਦੀਆਂ ਹੁੰਦੀਆਂ ਸੀ ਦੁਪਹਿਰ ਨੂੰ, ਘੁੱਗੀਆਂ ਤਾਂ ਸਾਡੇ ਇੱਥੇ ਆਡੇ ਲੇਡ ਵੀ ਬਹੁਤ ਹੈਗੀਆਂ, ਮੇਰੇ ਘਰ ਨਾ ਵਿਹੜੇ ਚ ਕਾਫੀ ਆ ਜਾਂਦੀਆਂ ਦੁਪਹਿਰ ਨੂੰ ਘੁੱਗੀਆਂ।
ਪਹਿਲਾਂ ਪਹਿਲਾਂ ਦੀਦੀ ਦੱਸਾਂ ਕੀ ਹੁੰਦਾ ਸੀ, ਪਹਿਲਾਂ ਜਦੋਂ ਪਹਿਲਾਂ ਜਿਹੜਾ ਟਾਈਮ ਸੀ ਨਾ ਉਦੋਂ ਆਪਣੇ ਪੁਰਾਣੇ ਘਰ ਹੁੰਦੇ ਸੀ ਹਨਾ, ਤੇ ਮੈਨੂੰ ਪਤਾ ਕਿ ਸਾਡੇ ਘਰ ਦੇ ਵਿੱਚ ਥੋੜਾ ਕੁ ਜਗ੍ਹਾ ਨਾ ਕੱਚੀ ਹੁੰਦੀ ਸੀ ਤੇ ਉਹਦੇ ਵਿੱਚ ਲੋਕਾਂ ਨੇ ਆਪਣੇ ਕੱਚੇ ਘਰ ਲਿਪਦੇ ਹੁੰਦੇ ਸੀ ਹਨਾ, ਜਿੱਦਾਂ ਮਤਲਬ ਕਿ ਆਪਣੀ ਮਿੱਟੀ ਮੁੱਟੀ ਲਾਉਣੀ, ਸਾਡੇ ਘਰ ਦੇ ਲੱਗੇ ਨਾ ਝੀਰਾਂ ਦੇ ਘਰ ਸੀ, ਉਹਨਾਂ ਨੇ ਮਿੱਟੀ ਦੇ ਘਰ ਬਣਾਏ ਸੀ, ਤੇ ਉਹਨਾਂ ਨੇ ਹਫ਼ਤੇ ਜਾਂ ਦੋ ਹਫ਼ਤੇ ਜਾਂ ਪੰਜ ਮਹੀਨੇ ਬਾਅਦ ਉਹਨਾਂ ਨੇ ਉੱਥੇ ਮਿੱਟੀ ਲਾਉਣੀ ਜਾਂ ਲਿਪਣਾ ਉਹਨਾਂ ਨੂੰ ਜਾਂ ਥੱਲੇ ਗੋਹਾ ਫੇਰਨਾ, ਤੇ ਅੱਜ ਕੱਲ ਤੁਹਾਨੂੰ ਪਤਾ ਕਿ ਉਹ ਜਿਹੜਾ ਸਿਸਟਮ ਬਿਲਕੁਲ ਹੀ ਮਤਲਬ ਖਤਮ ਹੋ ਗਿਆ ਨਾ। ਹੁਣ ਅੱਜ ਕੱਲ ਦੇ ਜਿਹੜੀਆਂ ਨਵੀਆਂ ਵੋਟੀਆਂ, ਨਵੀਆਂ ਕੁੜੀਆਂ, ਮਾਡਰਨ ਹੋ ਗਏ ਸਾਰੇ, ਕੁੜੀਆਂ ਕੀ ਮੁੰਡੇ ਸਾਰੇ ਹੋ ਗਏ ਹਨਾ, ਪੱਕੇ ਘਰ ਬਣਾਉਂਦੇ ਹਨ, ਤੇ ਉਹ ਬਿਲਕੁਲ ਪਹਿਲਾਂ ਇੱਦਾਂ ਹੁੰਦਾ ਸੀ ਦੀਦੀ, ਜਿੱਦਾਂ ਘਰਾਂ ਦੇ ਵਿੱਚ ਨਾ ਹਰੇਕ ਘਰ ਦੇ ਪੁਰਾਣੇ ਜਿਹੜੇ ਘਰ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਇੱਕ ਨਾ ਕੋਈ ਸਾਡੇ ਘਰ ਚ ਬੂਟਾ ਹੁੰਦਾ ਸੀ, ਇੱਕ ਰੁੱਖ ਹੁੰਦਾ ਸੀ ਹਨਾ, ਜਿੱਦਾਂ ਤੁਹਾਡੇ ਘਰ ਦਰੇਕ ਹੋ ਗਈ ਜਾਂ ਜਾਂਬਾ ਦਾ ਬੂਟਾ ਲੱਗਾ ਜਾਂ ਜਾਮਣਾ ਦਾ ਬੂਟਾ, ਹਾਂਜੀ, ਜਾਂ ਜਾਮਣਾ ਦਾ ਬੂਟਾ ਲੱਗਾ ਹੈਗਾ, ਤੇ ਉਹਦੇ ਕਰਕੇ ਤੁਹਾਡੇ ਘਰ ਦੇ ਵਿੱਚ ਚਿੜੀਆਂ ਜਾਂ ਹੋਰ ਆਲਣੇ ਬੜੇ ਪਾਏ ਹੁੰਦੇ ਸੀ, ਤੇ ਉਹਦੇ ਨਾਲ ਤੁਹਾਡੇ ਘਰ ਤੇ ਹਮੇਸ਼ਾ ਮਤਲਬ ਜਦੋਂ ਤੁਸੀਂ ਸਵੇਰੇ ਉੱਠਣਾ, ਕਿਉਂਕਿ ਉਹਨਾਂ ਨੇ ਤੜਕੇ ਉੱਠਣਾ ਜਾਨਵਰਾਂ ਦੇ, ਤੇ ਉਹ ਤੁਹਾਡੇ ਘਰ ਐ ਚਹਿਲ ਪਹਿਲ ਲੱਗੀ ਹੁੰਦੀ ਸੀ, ਪਰ ਜੋ ਜੋ ਸਮਾਂ ਬਦਲ ਗਿਆ ਉਸ ਹਿਸਾਬ ਨਾਲ, ਹਾਂਜੀ, ਜੋ ਜੋ ਹਿਸਾਬ ਨਾਲ ਸਮਾਂ ਬਦਲ ਗਿਆ ਉਸ ਹਿਸਾਬ ਨਾਲ ਹੁਣ ਲੋਕੀ ਵੀ ਬਦਲ ਗਏ, ਤੇ ਉਹ ਵੀ ਵਿਚਾਰੇ ਉੱਡ ਅੱਡ ਗਏ, ਕਿਉਂਕਿ ਉਹਨਾਂ ਨੇ ਰਹਿਣਾ ਕਿੱਥੇ ਹੁਣ, ਤੁਹਾਡੇ ਘਰਾਂ ਦੀ ਛੱਤਾਂ ਚ ਤਾਂ ਰਹਿਣਾ ਨੀ ਹੈਗਾ, ਤੇ ਜਾਂ ਹਾਂਜੀ ਹਾਂਜੀ ਬਿਲਕੁਲ ਉਹ ਇਸ ਮੌਸਮ ਮਾਹੌਲ ਜਿਹੜਾ ਬਿਲਕੁਲ ਚੇਂਜ ਹੋ ਗਿਆ, ਤੇ ਉਹ ਮਾਹੌਲ ਇੱਥੇ ਆਣ ਕੇ ਦੇਖੀ ਜਾ, ਕਿਉਂਕਿ ਇੱਥੇ ਰੁੱਖ ਬੜੇ ਹੈਗੇ ਆ, ਜਦੋਂ ਆਪਾਂ ਉੱਠੀ ਦਾ ਤਾਂ ਸਾਡੇ ਘਰ ਦੇ ਵਿੱਚ ਹੀ ਮਤਲਬ ਇੱਕ ਦੋ ਬੂਟੇ ਲੱਗੇ ਆ, ਇੱਕ ਬੂਟਾ ਲੱਗਾ ਛੋਟਾ ਜਿਹਾ, ਤਾਂ ਚਿੜੀਆਂ ਨੇ ਚੈਂ ਚੈਂ ਕਰਦੀਆਂ ਰਹਿੰਦੀਆਂ, ਸ਼ਹਿਰ ਖਾ ਜਾਂਦੀਆਂ,
ਸ਼ੈਰਕਾਂ ਦਾ ਪਤਾ ਸ਼ੈਰਕਾਂ ਘਟਾਣਾ ਜਿਹਨਾਂ ਨੂੰ ਕਹਿੰਦੇ ਉਹ ਆ ਜਾਂਦੀਆਂ ਹਾਂਜੀ ਤੇ ਸ਼ੈਰਕਾਂ ਆ ਜਾਂਦੀਆਂ ਤੇ ਹੋਰ ਵੀ ਨਿੱਕੇ ਨਿੱਕੇ ਜਾਨਵਰ ਸਾਡੇ ਘਰ ਦੇ ਨਾਲ ਹੀ ਪਾਰਕ ਆ ਇੱਕ ਦੋ ਘਰ ਛੱਡ ਕੇ ਤੇ ਉੱਥੇ ਆ ਜਾਓ ਉਹ ਪਿੰਡ ਵਾਲਾ ਹੀ ਮਾਹੌਲ ਲੱਗਦਾ ਬਸ ਇਹ ਉੱਥੇ ਜਿੱਦਾਂ ਘਰ ਦੇ ਅੱਗੇ ਉਹ ਆਂਟੀ ਗੋਹਾ ਲੈ ਕੇ ਲੰਘਣ ਦੀ ਆ ਜਾਂ ਫਿਰ ਉਹ ਕੋਈ ਰੇੜੇ ਵਾਲ ਲੰਘਣ ਦਿਆ ਮੱਝਾਂ ਲੈ ਕੇ ਗਰੀਬੂ ਲੰਘਣ ਦਿਆ ਉਹ ਚੀਜ਼ਾਂ ਨੀ ਲੱਭਦੀਆਂ ਬਾਕੀ ਤੇ ਮਾਹੌਲ ਚਲੋ ਵਧੀਆ ਹੀ ਆ ਤੇ
ਬੜਾ ਬਾਕੀ ਇਹ ਜ਼ਿੰਦਗੀ ਦੇ ਨਾਲ ਚਲੋ ਕਈ ਚੀਜ਼ਾਂ ਦੇ ਵਿੱਚ ਤਰੱਕੀ ਕਰਨੀ ਬਣਦੀ ਵੀ ਆ ਪਰ ਆਪਣੀ ਜਿਹੜੀ ਵਿਰਾਸਤ ਹੈ ਨਾ ਜਿਹੜਾ ਸਾਡਾ ਕਲਚਰ ਜਾਂ ਆਪਣੀਆਂ ਰੂਹ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨੀ ਸਾਨੂੰ ਛੱਡਣਾ ਚਾਹੀਦਾ ਖਾਸ ਕਰਕੇ ਦੂਸਰਿਆਂ ਦੇ ਪਿੱਛੇ ਲੱਗ ਕੇ ਅਸੀਂ ਹਮੇਸ਼ਾ ਦੂਸਰਿਆਂ ਵੱਲ ਦੇਖ ਕੇ ਜੀਣ ਦੀ ਕੋਸ਼ਿਸ਼ ਕਰਦੇ ਹਾਂ ਇਸੇ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਹੋਰ ਖਰਾਬ ਕਰ ਲੈਂਦੇ ਹਾਂ ਅੱਛਾ ਧਨੀ ਦੀਪਜੋਤ ਹੋਣਾ ਦਾ ਮੈਸੇਜ ਜਿਹੜਾ ਆ ਗਿਆ ਆ ਉਹਨਾਂ ਨੇ ਮੈਨੂੰ ਈਮੇਲ ਰਾਹੀਂ ਮੈਸੇਜ ਕੀਤਾ ਕਹਿੰਦੇ ਭੈਣ ਜੀ ਦੀਪਜੋਤ ਹੋਣਾ ਦਾ ਤੁਹਾਨੂੰ ਕੱਲ ਮਿਲੇ ਆ ਹਾਂ ਭੈਣ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਰੇਡੀਓ ਬੜੀ ਚੇਰ ਤੋਂ ਬੜੀ ਦੇਰ ਤੋਂ ਕਹਿੰਦੇ ਸੁਣ ਰਿਹਾ ਹਾਂ ਅੱਜ ਧਨੀ ਨੇ ਮੈਸੇਜ ਕਰਨ ਦੀ ਹੱਲਾ ਸ਼ੇਰੀ ਦੇ ਕੇ ਤੁਹਾਡੇ ਪ੍ਰੋਗਰਾਮ ਵਿੱਚ ਹਾਜ਼ਰੀ ਲਵਾ ਹੀ ਦਿੱਤੀ ਕਹਿੰਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਸਵਾਗਤ ਦੀਪਜੋਤ ਜੀ ਪਹਿਲਾਂ ਤੇ ਪ੍ਰੋਗਰਾਮ ਦੇ ਵਿੱਚ ਬਾਕੀ ਤੁਹਾਡਾ ਆਪਣਾ ਪ੍ਰੋਗਰਾਮ ਹੈ ਜ਼ਰੂਰ ਆਪਣੇ ਦਿਲ ਵਾਲੀਆਂ ਗੱਲਾਂ ਕਰਿਆ ਕਰੋ ਸਾਡੇ ਨਾਲ ਆਪਣੀ ਯਾਦਾਂ ਦੀਆਂ ਜਾਂ ਕੀ ਜਜ਼ਬਾਤ ਰੱਖਦੇ ਹੋ ਜਾਂ ਕਿੱਦਾਂ ਦਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਇਹੋ ਜਿਹੀਆਂ ਸਾਂਝਾ ਪਾਇਆ ਕਰੋ ਔਰ ਤਾਂ ਹੀ ਸਾਂਝ ਜਿਹੜੀ ਬਣਦੀ ਹੈ ਬਾਕੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ ਅੱਛਾ ਤੇ ਉਸ ਤੋਂ ਬਾਅਦ ਕੁਲਦੀਪ ਨੇ ਤੇ ਕੁਲਦੀਪ ਹਾਂ ਸਹੀ ਗੱਲ ਹੈ ਨਾ ਕੁਲਦੀਪ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਵੈਰੀ ਨਾਈਸ ਆਂਟੀ ਜੀ ਗੋਡ ਬਲੈਸ ਯੂ ਤੇ ਕੁਲਦੀਪ ਨੇ ਮੈਲਬਨ ਤੋਂ ਮੈਸੇਜ ਕੀਤਾ ਕਹਿੰਦੇ ਬਹੁਤ ਬਹੁਤ ਪਿਆਰ ਸਤਿਕਾਰ ਮਾਤਾ ਜੀ ਸ਼ਬਦਾਂ ਤੋਂ ਪਰੇ ਹੈ ਤੁਹਾਡੀ ਸਵੇਰ ਨੂੰ ਬਿਆਨ ਕਰਨਾ ਜਿਉਂਦੇ ਵਾਸਤੇ ਰਹੋ ਸਾਨੂੰ ਮਾਣ ਹੈ ਜੀ ਆਪ ਵਰਗੀਆਂ ਰੂਹਾਂ ਨੂੰ ਸੁਣਨ ਦਾ ਸੁਭਾਗ ਮਿਲਦਾ ਰਹਿੰਦਾ ਹੈ ਕਹਿੰਦੇ ਭਾਗਾਂ ਵਾਲੇ ਆ ਜੀ ਆਪ ਨੂੰ ਸੁਣ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਤੁਹਾਡਾ ਔਰ ਇੱਕ ਚੀਜ਼ ਨੋਟਿਸ ਕੀਤੀ ਸੀਗੀ ਤੂੰ ਤਾਂ ਨੀ ਮੰਮੀ ਜੀ ਵੀ ਸਾਰਿਆਂ ਨੇ ਤਾਰੀਫ ਕਰਤੀ ਮੇਰੇ ਕਹਿਣਾ ਕਿਉਂ ਨੀ ਹੈਗਾ ਮੇਰੇ ਡੈਡੀ ਨੇ ਇੰਨਾ ਸੋਹਣਾ ਰਿਦਮ ਦਿੱਤਾ ਘਰਾੜਿਆਂ ਦਾ ਵਿੱਚ ਡੈਡੀ ਦੇ ਘਰਾੜੇ ਤੇ ਇੰਨੇ ਅੱਜ ਦੇਖ ਲੋ ਵੀ ਸਾਰੀ ਦੁਨੀਆਂ ਚ ਮਸ਼ਹੂਰ ਹੋ ਗਏ ਡੈਡੀ ਦੇ ਘਰਾੜੇ ਮੈਂ ਤਾਂ ਮੰਮੀ ਦਾ ਮੈਸੇਜ ਸੁਣਾ ਮੇਰਾ ਤੇ ਹਾਸਾ ਨਾ ਬੰਦ ਹੋਵੇ ਦੇਖਿਆ ਕਿੰਨੇ ਪਹਿਲਾਂ ਨਹੀਂ ਧਨੀ ਪਹਿਲਾਂ ਤਾਰੀਫ ਕਰ ਦੇਖ ਕਿੰਨੀ ਰਿਦਮ ਚ ਸੀ ਕਿੰਨੀ ਤਾਲ ਦੇ ਵਿੱਚ ਐ ਰਿਦਮ ਚ ਘਰਾੜੇ ਸੀ ਆ ਸੋਹਣੇ ਕਦੀ ਇੰਨੇ ਸੋਹਣੇ ਘਰਾੜੇ ਆਏ ਮੇਰੇ ਡੈਡੀ ਦੇ ਘਰਾੜਿਆਂ ਨੂੰ ਕੁਛ ਨੀ ਕਹਿਣਾ
ਦੀਦੀ ਤੁਹਾਡਾ ਕਸੂਰ ਆ ਸਾਰਾ ਤੁਸੀਂ ਨਾ ਅੱਜ ਵੀ ਜਾਣ ਬੁੱਝ ਕੇ ਉਹ ਟਾਲ ਕੇ ਭਾਲਦੇ ਹੋ ਕਿ ਨਹੀਂ ਮੇਰਾ ਪ੍ਰੋਗਰਾਮ ਸੁਣ ਮੇਰਾ ਪ੍ਰੋਗਰਾਮ ਸੁਣ
ਨਹੀਂ ਮੈਂ ਨੀ ਕਹਿੰਦੀ ਹੁੰਦੀ ਮੰਮੀ ਹਮੇਸ਼ਾ ਡੈਡੀ ਵੀ ਸੁਣਦੇ ਹੁੰਦੇ ਅੱਜ ਤੇ ਮੈਨੂੰ ਇਹ ਨੀ ਪਤਾ ਵੀ ਡੈਡੀ ਦੇ ਪ੍ਰੋਗਰਾਮ ਸੁਣਿਆ ਨੀ ਅੱਛਾ ਮੈਨੂੰ ਓਦਾਂ ਹੀ ਕਹਿ ਦਿੰਦੇ ਹੁਣ ਮੈਂ ਵੀ ਤੇਰੀ ਮੰਮੀ ਨਾਲ ਉੱਠ ਕੇ ਸੁਣਦਾ ਆ ਅੱਜ ਮੈਨੂੰ ਪਤਾ ਲੱਗ ਗਿਆ ਵੀ ਹੁਣ ਡੈਡੀ ਘਰਾੜੇ ਮਾਰਦੇ ਹੁੰਦੇ ਆ ਹੁਣ ਮੈਂ ਪਿੱਛੋਂ ਨਾ ਜਿੱਦਾਂ ਬਾਅਦ ਚ ਪੇਪਰ ਤੋਂ ਬਾਅਦ ਕੁਸਚਨ ਨੀ ਸੁਣਦੇ ਹੁੰਦੇ ਹੁਣ ਮੈਂ ਡੈਡੀ ਨੂੰ ਕੁਸਚਨ ਪਾਇਆ ਕਰਨੇ ਆ ਅੱਛਾ ਇਸ ਗੱਲ ਦਾ ਜਵਾਬ ਧਨੀ ਨੇ ਕੀ ਦਿੱਤਾ ਪ੍ਰੋਗਰਾਮ ਦੇ ਵਿੱਚ ਕਿੰਨੇ ਕਿੰਨੇ ਕਾਲ ਕੀਤੀ ਕਹਿੰਦੇ ਕਹਿੰਦੇ ਮੈਂ ਹੁਣ ਇਹ ਕੁਸਚਨ ਪੇਪਰ ਬਣਾ ਕੇ ਪਾਇਆ ਕਰਨੇ ਆ ਡੈਡੀ ਨੂੰ
ਮੈਂ ਤੁਹਾਨੂੰ ਮੈਂ ਆਪਣਾ ਹਾਸਾ ਰੋ ਕੇ ਬੈਠਾ ਸੀ ਮੈਂ ਕਿਹਾ ਵੀ ਸਾਰੇ ਬੰਦਿਆਂ ਨੂੰ ਪਤਾ ਲੱਗ ਗਿਆ ਮੈਨੂੰ ਵੀ ਲੱਗ ਗਿਆ ਮੈਂ ਕਿਹਾ ਵੀ ਦੀਦੀ ਗੁੱਸਾ ਨਾ ਕਰਦੇ ਜੇ ਮੈਂ ਪਹਿਲਾਂ ਬੋਲ ਪਹਿਲਾਂ ਜਿੱਤੇ ਤਾਂ ਲੱਗ ਜਾਣਾ
ਨਾ ਨਾ ਲੈ ਹੱਦ ਹੋ ਗਈ ਹੈ ਮੇਰੇ ਡੈਡੀ ਦੇ ਘਰਾੜਿਆਂ ਨੂੰ ਅੱਜ ਇੱਕ ਪਲੇਟਫਾਰਮ ਮਿਲ ਗਿਆ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ
ਮੈਂ ਦੇਖਣ ਦਿਆ ਆਂਟੀ ਬੋਲਦੇ ਮਗਰ ਮਗਰ ਮੈਂ ਕਿਹਾ ਲੱਗਦਾ ਆਂਟੀ ਲੱਗਦੀ ਬੋਲਦੇ ਬੋਲਦੇ ਸੌਂ ਗਏ ਆ ਕਿਤੇ ਤੇ ਨਾਲ ਹੀ ਘਰਾੜੇ ਮਾਰੀ ਜਾਂਦੇ
ਅੱਜ ਦੇ ਪ੍ਰੋਗਰਾਮ ਨੂੰ ਤਾਂ ਡੈਡੀ ਦੇ ਘਰਾੜਿਆਂ ਦਾ ਸਿਰਲੇਖ ਦੇਣਾ ਸਰਨਜੀਤ ਬਾਜੀ ਅਸੀਂ ਪੋਡਕਾਸਟ ਤੇ ਅੱਛਾ ਸੱਚੀ ਸੱਚੀ ਦੱਸੋ ਵੀ ਕੌਣ ਕੌਣ ਘਰਾੜੇ ਮਾਰਦਾ ਅੱਛਾ ਪਤਾ ਦੂਜੀ ਗੱਲ ਕੀ ਹੁੰਦੀ ਹੈ ਜਿਹੜਾ ਬੰਦਾ ਘਰਾੜੇ ਮਾਰਦਾ ਨਾ ਉਹ ਕਦੀ ਨੀ ਮੰਨਦਾ ਹੁੰਦਾ ਭਈ ਮੈਂ ਤਾਂ ਮਾਰਦਾ ਹੀ ਨੀ ਘਰਾੜੇ ਲੈ ਹੁਣ ਡੈਡੀ ਮੇਰੇ ਵਿਚਾਰੇ ਇਹ ਨੀ ਕਰ ਸਕਦੇ ਪੋਡਕਾਸਟ ਕੱਢ ਕੇ ਸੁਣਾ ਦਿਆ ਕਰਨਾ ਅਸੀਂ
ਸਾਡੇ ਛੋਟਾ ਭਰਾ ਤੇ ਉਹਨੇ ਨਾ ਉਹ ਬੜਾ ਮਤਲਬ ਸ਼ਰਾਰਤੀ ਹੁੰਦਾ ਰਿਹਾ ਤੇ ਸਾਡੇ ਨਾ ਮੰਮੀ ਨੇ ਨਾ ਜਦੋਂ ਕਦੀ ਕਦੀ ਕਹਿੰਦੇ ਮੰਮੀ ਨੇ ਸੋਹਣਾ ਤੇ ਉਹਨੇ ਕਦੀ ਕਦੀ ਘਰਾੜੇ ਮਾਰਨੇ
ਤੇ ਓਹਨੇ ਮੰਨਣਾ ਨੀ ਫਿਰ ਨਹੀਂ ਮੈਂ ਨੀ ਮਰਦੀ ਓਹਨੇ ਕੀ ਕੀਤਾ ਫੋਨ ਤੇ ਨਾ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਕਰਕੇ ਤੇ ਮੇਰੀ ਮੰਮੀ ਦੇ ਸਾਹਮਣੇ ਕਰਤਾ ਕਹਿੰਦਾ ਮੰਮੀ ਆ ਦੇਖ ਲਾ ਮੰਮੀ ਮੰਮੀ ਓਹਦੇ ਗਲ ਪਿਆ ਕੀ ਕਹਿੰਦੀ ਜਾ ਦਵਾ ਉਹ ਕਹਿੰਦੀ ਕੰਜਰਾ ਆਵੇ ਜੁੱਤੀਆਂ ਨਾ ਗਾਲੀ ਮੇਰੇ ਕੋ
ਮੈਂ ਨਾ ਅੱਜ ਇੱਕ ਹੋਰ ਤੁਹਾਨੂੰ ਵਾਕਿਆ ਦੱਸਦੀ ਹਾਂ ਰੇਡੀਓ ਤੇ ਡੈਡੀ ਦੇ ਘਰਾੜਿਆਂ ਦਾ ਅਸੀਂ ਗੁਰਦੁਆਰੇ ਜਾਂਦੇ ਹੁੰਦੇ ਸੀ ਨਾ ਬਈ ਇੱਕ ਵਾਰੀ ਅਸੀਂ ਹਜ਼ੂਰ ਸਾਹਿਬ ਵੱਲ ਗਏ ਸੀਗੇ ਕਿਤੇ ਰਸਤੇ ਚ ਮੇਰੇ ਖਿਆਲ ਚ ਨਾਨਕ ਸਰ ਗੁਰਦੁਆਰਾ ਸੀਗਾ ਉੱਥੇ ਸ਼ਾਮ ਨੂੰ ਨਾ ਜਿੱਦਾਂ ਬੈਠੇ ਸਾਰੇ ਤੇ ਡੈਡੀ ਜਿਹੜਾ ਪਾਠੀ ਪਾਠ ਕਰਦਾ ਸੀਗਾ ਨਾ ਜਿਹੜਾ ਰਹਿਰਾ ਸਾਹਿਬ ਕਰਦੇ ਪਏ ਸੀ ਇੱਧਰ ਉਹਦੇ ਥੱਲੇ ਬੈਠੇ ਡੈਡੀ ਉਹਨਾਂ ਦੇ ਪਿੱਛੇ ਬੈਠੇ ਸੀ ਉਧਰ ਰਹਿਰਾ ਸਾਹਿਬ ਹੋਵੇ ਤੇ ਜਿਹੜਾ ਮਾਈਕ ਸੀ ਉਹ ਡੈਡੀ ਦੇ ਘਰਾੜੇ ਵੀ ਕੈਚ ਕਰੀ ਜਾਵੇ ਅਸੀਂ ਬਾਹਰ ਸੇਵਾ ਕਰਦੇ ਸੀ ਉਹ ਨਾਲ ਨਾਲ ਜਿੱਦਾਂ ਅੱਜ ਮੰਮੀ ਬੋਲਦੇ ਸੀ ਪਿੱਛੇ ਘਰਾੜੇ ਵੱਜਦੇ ਸੀ ਉਹ ਰਹਿਰਾ ਸਾਹਿਬ ਦੇ ਨਾਲ ਡੈਡੀ ਦੇ ਘਰਾੜੇ ਵੀ ਸੁਣ ਅਸੀਂ ਅਸੀਂ ਬਾਹਰ ਸੀ ਉੱਥੇ ਨੀ ਬੈਠੇ ਸੀ ਸਾਨੂੰ ਪਤਾ ਲੱਗ ਗਿਆ ਵੀ ਇਹ ਘਰਾੜੇ ਡੈਡੀ ਦੇ ਹੀ ਆ ਅਸੀਂ ਜਾ ਕੇ ਡੈਡੀ ਨੂੰ ਪਿੱਛੇ ਉੱਠ ਜਾਓ ਥੈਂਕਫੁਲ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਦਾ
ਬਿਲਕੁਲ ਬਹੁਤ ਵਧੀਆ ਲੱਗਾ ਸੀ ਅੱਜ ਦਾ ਪ੍ਰੋਗਰਾਮ ਤੇ ਚਲੋ ਠੀਕ ਆ ਟਾਈਮ ਵੀ ਕਾਫੀ ਹੋ ਗਿਆ ਤੇ ਸਰਬਜੀਤ ਭਾਜੀ ਹੋਣਾ ਨੇ ਵੀ ਪਤਾ ਨੀ ਹੋਣਾ ਸੋਣਾ ਕਿ ਜਾਂ ਇਹਨਾਂ ਨੇ ਆਪ ਹੀ ਚਾਹ ਬਣਾਉਣੀ ਹੈ
ਚਲੋ ਸਹੀ ਗੱਲ ਮਜ਼ਾ ਆ ਗਿਆ ਪ੍ਰੋਗਰਾਮ ਕਰਕੇ ਜੀ ਬਹੁਤ ਵਧੀਆ ਪ੍ਰੋਗਰਾਮ ਰਿਹਾ ਸੋ ਸਮੇਟੀਏ ਪ੍ਰੋਗਰਾਮ ਨੂੰ ਵੀ ਨਾਲ ਹੀ ਸਮੇਟਣਾ ਅੱਜ ਦੇ ਸਾਲ ਨੂੰ ਵੀ ਤਾਂ ਨਹੀਂ ਇਸ ਸਾਲ ਦੇ ਵਿੱਚ ਬਹੁਤ ਕੁਝ ਬੜੇ ਪਿਆਰੇ ਪਿਆਰੇ ਲਿਸਨਰ ਸਾਡੇ ਨਾਲ ਜੁੜੇ ਵੀ ਔਰ
ਬਿਲਕੁਲ
ਬਹੁਤ ਇਨਸ਼ਾਅੱਲਾ ਇਹ ਪਿਆਰ ਸਾਡਾ ਇਸੇ ਤਰ੍ਹਾਂ ਬਣਿਆ ਰਹੇ ਸੋ ਜ਼ਰੂਰ ਆਉਂਦੇ ਸਾਲ ਨੂੰ ਅਸੀਂ ਫੇਰ ਮਿਲਣਾ ਤੇ ਤੁਸੀਂ ਜ਼ਰੂਰ ਸਾਰਿਆਂ ਨੇ ਜਿਹੜੇ ਇੱਕ ਮੈਂ ਕਹਿਣਾ ਵੀ ਜਿਹੜੇ ਪ੍ਰੋਗਰਾਮ ਸੁਣਦੇ ਆ ਤੁਸੀਂ ਜੇ ਤੁਹਾਡੇ ਕੋਲ ਟਾਈਮ ਹੁੰਦਾ ਤੇ ਜ਼ਰੂਰ ਮੈਸੇਜ ਕਰਕੇ ਤੁਸੀਂ ਵੀ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਰੌਣਕ ਵਧਾ ਸਕਦੇ ਹਾਂ ਇਹਦੀ ਹਨਾ ਕਿਉਂਕਿ ਜਿੱਥੇ ਅਸੀਂ ਇੱਕ ਜਣੇ ਹੁੰਦੇ ਹਾਂ ਤੇ ਹੋਰ ਗੱਲਾਂ ਹੁੰਦੀਆਂ ਦੋ ਜਣੇ ਰਲਦੇ ਹਾਂ ਤੇ ਹੋਰ ਸਾਂਝਾਂ ਵੱਧਦੀਆਂ ਆ ਤੋ ਇਸ ਸਾਂਝ ਨੂੰ ਥੋੜਾ ਜਿਹਾ ਹੋਰ ਵਧਾਈਏ ਸੋ ਮੈਸੇਜ ਜ਼ਰੂਰ ਕਰਦੇ ਰਿਹਾ ਕਰੋ ਤੁਸੀਂ ਹਾਂਜੀ ਧਨੀ ਕੀ ਕਹੋਗੇ ਹੁਣ ਧਨੀ ਸਾਹਿਬ ਸਾਨੂੰ ਸੁਨੇਹਾ ਦੇਣਗੇ ਨਵੇਂ ਸਾਲ ਦੇ ਲਈ
ਦੇਖੋ ਜੀ ਪਹਿਲਾਂ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਪਰਮਾਤਮਾ ਤੁਹਾਡਾ ਸਾਰਿਆਂ ਦਾ ਨਵਾਂ ਸਾਲ ਚੜ੍ਹਦੀਆਂ ਕਲਾਂ ਚ ਚਾੜੇ ਤੇ ਤੁਹਾਡੀਆਂ ਜੋ ਵੀ ਖੁਆਬ ਨੇ ਤੁਹਾਡੀਆਂ ਖੁਸ਼ੀਆਂ ਜੋ ਵੀ ਤੁਸੀਂ ਸੁੱਖੇ ਆ ਪਰਮਾਤਮਾ ਕੋਲੋਂ ਤੁਹਾਡਾ ਅਗਲਾ ਸਾਲ ਸਾਰਾ ਕੁਝ ਤੁਹਾਨੂੰ ਮਿਲੇ ਤੁਸੀਂ ਪੂਰਾ ਹੋਵੇ ਤੇ ਪਰਮਾਤਮਾ ਤੁਹਾਡੀਆਂ ਜਿਹੜੀਆਂ ਉਮਰਾਂ ਕਾਮਯਾਬ ਕਰੇ ਬਸ ਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ
ਠੀਕ ਹੈ ਅੱਛਾ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਵੀ ਮੈਸੇਜ ਕੀਤਾ ਸੀ ਸਤਿ ਸ਼੍ਰੀ ਅਕਾਲ ਬੁਲਾਈ ਸੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸੋ ਸਤਿ ਸ਼੍ਰੀ ਅਕਾਲ ਮੌਰ ਸਾਹਿਬ ਸੋ ਬਿਲਕੁਲ ਜੀ ਦਿਲ ਤਾਂ ਨਹੀਂ ਕਰਦਾ ਗੱਲਾਂ ਖਤਮ ਕਰਨ ਨੂੰ ਪਰ ਬਿਲਕੁਲ ਉੱਠੀਏ ਹੁਣ ਹੋਰ ਕੰਮ ਕਾਰ ਵੀ ਕਰੀਏ ਥੋੜੇ ਜਿਹੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਪਰਮਾਤਮਾ ਕਰੇ ਇਹ ਨਵਾਂ ਸਾਲ ਜਿਹੜਾ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਇਸੇ ਤਰ੍ਹਾਂ ਲਹਿਰਾਂ ਬਹਿਰਾਂ ਲੱਗੀਆਂ ਰਹਿਣ ਰੌਣਕਾਂ ਲੱਗੀਆਂ ਰਹਿਣ ਹੱਸਦੇ ਹਸਾਉਂਦੇ ਰਹੀਏ ਤੇ ਜ਼ਿੰਦਗੀ ਨੂੰ ਬਹੁਤ ਚੰਗੇ ਤਰੀਕੇ ਨਾਲ ਜੀਏ ਬਹੁਤ ਬਹੁਤ ਸ਼ੁਕਰੀਆ ਧੰਨੀ ਅੱਜ ਦੇ ਪ੍ਰੋਗਰਾਮ ਲਈ ਤੇ ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਲੱਭ ਜੂ ਸਾਡੇ ਸਰਬਜੀਤ ਭਾਜੀ ਲਈ ਜਿਨ੍ਹਾਂ ਦੇ ਕਰਕੇ ਅਸੀਂ ਆਪਣੇ ਰੌਣਕਾਂ ਲਾ ਸਕਦੇ ਹਾਂ ਗੱਲਾਂ
ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ ਤੇਰੀ ਸ਼ਾਮ ਵਿੱਚ ਜਾਮ ਤੇ ਸੁਣਾਈਆਂ ਮਿੱਤਰਾਂ ਵੇ ਅਸੀਂ ਕਾਲੀਆਂ ਰਾਤਾਂ ਚੋਂ ਰਹੇ ਲੱਭਦੇ ਤੇਰੀਆਂ ਵਫਾਈਆਂ ਮਿੱਤਰਾ ਤੇਰੀਆਂ ਵਫਾਈਆਂ ਮਿੱਤਰਾ ਤੇਰੀ ਸੋਨੇ ਦੀ ਸਵੇਰ ਤੇ ਦੁਪਹਿਰ ਚਾਂਦੀ ਦੀ ਤੇਰੀ ਸੋਨੇ